7821-7861.
Bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਤੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ। ਸੌਰਵ ਚੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮੱਚ ਯੁਧਵੀਰ ਜੀ।
ਚੱਡਾ ਸਾਹਿਬ ਦੋ ਸਵਾਲ ਨੇ, ਪਹਿਲਾ ਮੁਸ਼ਕਿਲ ਸਵਾਲ ਹੈ, ਦੂਸਰਾ ਤੇ ਫਾਈਨੈਂਸ ਦੇ ਨਾਲ ਰਿਲੇਟਡ ਹੈ। ਸੋ ਤੁਹਾਡੇ ਲਈ ਜ਼ਿਆਦਾ ਮੁਸ਼ਕਿਲ ਨਹੀਂ ਹੋਏਗਾ ਪਰ ਅਸੀਂ ਉਹਦੇ ਤੋਂ ਦੂਸਰੇ ਸਵਾਲ ਤੋਂ ਬੜਾ ਕੁਝ ਸਿੱਖ ਸਕਾਂਗੇ। ਪਹਿਲਾ ਸਵਾਲ ਤੁਹਾਡੇ ਲਈ ਮੁਸ਼ਕਿਲ ਸਵਾਲ ਇਹ ਹੈ ਕਿ ਸਰ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਕਹਿ ਕੇ ਜਾਂਦੇ ਹੋ ਇਹ ਬਹੁਤ ਵਧੀਆ ਤੁਹਾਡੀਆਂ ਚੀਜ਼ਾਂ ਹੁੰਦੀਆਂ ਨੇ। ਜੇ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀ ਕਿ 25% 25% ਵੀ ਕੋਈ ਲਾਗੂ ਕਰ ਲਏ ਤੇ ਉਹ ਬਹੁਤ ਫਾਇਦੇ 'ਚ ਰਹਿ ਸਕਦਾ। ਸਰ ਤੁਸੀਂ ਕਿੰਨੀਆਂ ਪਰਸੈਂਟ ਜਿਹੜੀਆਂ ਗੱਲਾਂ ਤੁਸੀਂ ਔਨਦੀਅਰ ਕਰਦੇ ਹੋ ਉਹ ਕਿੰਨੀਆਂ ਕੁ ਪਰਸੈਂਟ ਲਾਗੂ ਕਰਦੇ ਹੋ ਤੁਸੀਂ?
ਜੀ ਯੁਧਵੀਰ ਜੀ, ਦੇਖੋ ਹਰ ਹਫ਼ਤੇ ਸਾਡੀ ਡਿਫਰੈਂਟ ਟੌਪਿਕ ਤੇ ਗੱਲ ਹੁੰਦੀ ਹੈ, ਬਰੋਡਰ ਆਂਸਰ ਦੇਣਾ ਡਿਫੀਕਲਟ ਹੈ, ਲੇਕਿਨ ਈਚ ਟੌਪਿਕ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਉਹਨੂੰ ਰਾਈਟ ਵੇ ਕੁਐਸਚਨਿੰਗ ਕਰ ਲੈਣਾ ਨਾਲੋਂ ਨਾਲ ਜ਼ਿਆਦਾ ਜ਼ਰੂਰੀ ਹੈ। ਲੇਕਿਨ 100% ਦੁਨੀਆਂ 'ਚ ਕੋਈ ਚੀਜ਼ ਹੁੰਦੀ ਨਹੀਂ, ਲੇਕਿਨ ਵਿਦਆਊਟ ਮਾਈ ਪਰਸਨਲ ਐਕਸਪੀਰੀਅੰਸ ਆਈ ਥਿੰਕ 99% ਆਫ ਦਾ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੇਰੀ ਪਰਸਨਲ ਲਾਈਫ ਦੀਆਂ ਹੀ ਡਿਸਕਸ ਕੀਤੀਆਂ ਜਾਂਦੀਆਂ, ਉਹਨੂੰ ਡਿਫਰੈਂਟ ਸ਼ੇਪ ਡਿਫਰੈਂਟ ਫਾਰਮ ਦਿੱਤੀ ਜਾਂਦੀ ਹੈ। ਲੇਕਿਨ ਜਿਹੜੀ ਵੀ ਮੈਂ ਕੋਈ ਚੀਜ਼ ਅੱਜ ਤੱਕ ਕਿਸੇ ਵੀ ਇਨਸਾਨ ਨੂੰ ਰਿਕਮੈਂਡ ਕੀਤੀ ਹੈ ਰੇਡੀਓ ਤੇ ਨਹੀਂ, ਆਪਣੀ ਲਾਈਫ ਦੇ ਵਿੱਚ ਉਹ ਮੈਂ ਖੁਦ ਕੀਤੀਆਂ ਹੋਈਆਂ ਚੀਜ਼ਾਂ ਹੈਗੀਆਂ, ਖੁਦ ਨਿਕਲਿਆ ਹੋਇਆ ਉਹ ਤੋਂ। ਪਰਸਨਲ ਫਾਈਨੈਂਸ ਜਿਹੜਾ ਹੈਗਾ, ਕਿਉਂਕਿ ਜ਼ਿਆਦਾਤਰ ਫਾਈਨੈਂਸ ਦੀਆਂ ਗੱਲਾਂ ਹੁੰਦੀਆਂ, ਫਾਈਨੈਂਸ ਕੈਨ ਓਨਲੀ ਬੀ ਲਰਨ ਫਰੋਮ ਪਰਸਨਲ ਐਕਸਪੀਰੀਅੰਸ, ਇਟ ਕੈਨੋਟ ਬੀ ਲਰਨ ਫਰੋਮ ਫਾਈਨੈਂਸ਼ੀਅਲ ਐਡਵਾਈਜ਼ਰ, ਇਟ ਕੈਨੋਟ ਬੀ ਲਰਨ ਫਰੋਮ ਬੁੱਕਸ, ਯੇ ਵੋ, ਪੋਡਕਾਸਟ, ਆਨਲਾਈਨ ਮੂਵੀਜ਼, ਇੱਥੋਂ ਨਹੀਂ ਸਿੱਖਿਆ। ਇੱਥੋਂ ਲੈ ਸਕਦੇ ਹੋ, ਕਾਫੀ ਸਾਰੀ ਨੌਲੇਜ ਅਕਵਾਇਰ ਕਰ ਸਕਦੇ ਹੋ, ਲੇਕਿਨ ਜਿਹੜੀ ਅਸਲੀ ਨੌਲੇਜ ਜਿਹੜੀ ਤੁਹਾਡੀ ਅਵੇਅਰਨੈਸ ਵਧਣੀ ਹੈ ਫਾਈਨੈਂਸ ਨੂੰ ਲੈ ਕੇ, ਜਦ ਤੱਕ ਪਰਸਨਲੀ ਐਕਸਪੀਰੀਅੰਸ ਨਹੀਂ ਕਰੋਗੇ ਨਾ ਉਹ ਕਲੈਰਿਟੀ ਨਹੀਂ ਆਉਣੀ। ਉਹ ਬਿਨਾਂ ਐਕਸਪੀਰੀਅੰਸ ਤੋਂ ਵੀ ਕਰ ਲੋਗੇ ਚੀਜ਼ਾਂ, ਬਿਨਾਂ ਕਲੈਰਿਟੀ ਤੋਂ ਕਰ ਲੋਗੇ ਰਿਜ਼ਲਟ ਵੀ ਸ਼ਾਇਦ ਆ ਜਾਣਗੇ, ਲੇਕਿਨ ਜਿਹੜੀ ਸੈਟਿਸਫੈਕਸ਼ਨ ਹੋਣੀ ਉਹ ਤਦ ਹੀ ਆਉਣੀ ਹੈ ਜੋ ਪਰਸਨਲੀ ਚੀਜ਼ਾਂ ਚੋਂ ਨਿਕਲੋਗੇ। ਜਦੋਂ ਅਸੀਂ ਬਲੀਫ ਸਿਸਟਮ ਦੀ ਕਦੀ ਗੱਲ ਕੀਤੀ ਹੈ, ਮਾਇੰਡਸੈਟ ਦੀ ਗੱਲ ਕੀਤੀ ਹੈ, ਜਾਂ ਐਗਜ਼ਾਮਪਲ ਫੈਮਿਲੀ 'ਚ ਕੀ ਕਲਚਰ ਹੋਣਾ ਚਾਹੀਦਾ, ਆਪਣੀ ਪਰਸਨਲ ਹੈਲਥ 'ਚ ਕੀ ਕਰਨਾ ਚਾਹੀਦਾ, ਸੋਸ਼ਲ ਸਰਵਿਸ 'ਚ ਕੀ ਕਰਨਾ ਚਾਹੀਦਾ, ਇਮੋਸ਼ਨਲੀ ਕੀ ਕਰਨਾ ਚਾਹੀਦਾ, ਉਹਦੀਆਂ ਜਿੰਨੀਆਂ ਵੀ ਮੈਂ ਅੱਜ ਤੱਕ ਐਗਜ਼ਾਮਪਲ ਲਿੱਤੀ ਉਹ ਸਾਰੀਆਂ ਆਪਣੀ ਪਰਸਨਲ ਲਾਈਫ ਤੋਂ ਹੀ ਹੈ। ਦੇਖੋ ਤੁਸੀਂ ਕੰਟੈਂਟ ਜਿਹੜਾ ਹੈਗਾ ਨਾ, ਹਰ ਇਨਸਾਨ ਕੋ ਅਨਲਿਮਿਟਿਡ ਹੋ ਸਕਦਾ ਜੋ ਆਪਣੀ ਲਾਈਫ ਨੂੰ ਅਟੈਂਸ਼ਨ ਪੇ ਕਰਨਾ ਸ਼ੁਰੂ ਕਰਦੇ। ਕੋਈ ਬੰਦਾ ਪਹਿਲੇ ਤਾਂ ਆਪਣੇ ਕੋਲ ਹੀ ਸਿੱਖਣਾ ਸ਼ੁਰੂ ਕਰਦਾ, ਮੈਨੂੰ ਲੱਗਦਾ ਉਹ ਲਾਈਫ ਟਾਈਮ ਬਹੁਤ ਘੱਟ ਹੈ ਆਪਣੇ ਕੋਲੋਂ ਵੀ ਸਿੱਖਣ ਲਈ, ਇੰਨੇ ਐਕਸਪੀਰੀਅੰਸ ਹੈ ਹਰ ਬੰਦੇ ਦੇ। ਕੋਈ ਬੰਦਾ 20 ਸਾਲ ਦਾ, 40 ਸਾਲ ਦਾ, ਕੋਈ 50 ਸਾਲ ਦਾ, 50 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਪੋਸੀਬਲ ਨਹੀਂ ਹੈ ਬੰਦੇ ਦੇ, ਮਿਲੀਅਨਸ ਟੂ ਮਿਲੀਅਨ ਡਿਫਰੈਂਸ ਐਕਸਪੀਰੀਅੰਸਿਸ ਹੋਏ ਹੋਣਗੇ। ਲੇਕਿਨ ਜੇ ਇਸ ਪਰਸਨ ਨੇ ਗੁੱਡ ਇਨਫ ਇੰਟੈਂਸ਼ਨ, ਇਸ ਲਰਨਿੰਗ ਦੀ ਇੰਟੈਂਸ਼ਨ ਦੇ ਨਾਲ ਜੇ ਇਸ ਚੀਜ਼ਾਂ ਨੂੰ ਧਿਆਨ ਦਿੱਤਾ ਹੋਏਗਾ, ਆਪਣੀਆਂ ਹੈਬਿਟਸ ਨੂੰ ਕਿ ਮੈਂ ਕਿਸ ਸਿਚੁਏਸ਼ਨ ਕਿਉਂ ਕਰਦਾ, ਇਹਦੇ ਪਿੱਛੇ ਰੀਜ਼ਨ ਕੀ ਹੈ, ਮੈਨੂੰ ਲਾਈਫ 'ਚ ਚਾਹੀਦਾ ਕੀ ਹੈ, ਜੇ ਚਾਹੀਦਾ ਤਾਂ ਉਹਦੇ ਲਈ ਜੋ ਮੈਨੂੰ ਲੱਗਦਾ ਕਰਨਾ ਚਾਹੀਦਾ, ਕਿ ਮੈਂ ਕਰਦਾ ਕਿ ਨਹੀਂ ਕਰਦਾ, ਤੇ ਜਦੋਂ ਕਰਦਾ ਉਹਦੀ ਮੇਰੀ ਅਵੇਅਰਨੈਸ ਹੈਗੀ ਕਿ ਨਹੀਂ ਹੈਗੀ, ਬੜੀ ਕਲੋਜ਼ ਅਟੈਂਸ਼ਨ ਦੇਣੀ ਚਾਹੀਦੀ ਹੈ। ਜਿਸ ਬੰਦੇ ਦੀ ਤਾਂ ਹੋਬੀ ਬਣ ਜਾਏ ਜਾਂ ਇੰਟਰਸਟ ਬਣ ਜਾਏ, ਮੇਰਾ ਲਾਈਫ 'ਚ ਦੇਖੋ ਕਿ ਹਰ ਬੰਦੇ ਦੀ ਕੋਈ ਨਾ ਕੋਈ ਹੋਬੀ ਹੁੰਦੀ ਹੈ, ਕਿਸੇ ਦੀ ਸਪੋਰਟਸ ਹੈ, ਕਿਸੇ ਨੇ ਮੂਵੀਜ਼ ਦੇਖਣਾ, ਕਿਸੇ ਨੂੰ ਪਸੰਦ ਹੈ, ਕਿਸੇ ਨੂੰ ਡਾਂਸ ਪਸੰਦ ਹੈ, ਮੈਨੂੰ ਪਸੰਦ ਹੈ ਅਵੇਅਰਨੈਸ ਆਪਣੇ ਆਪ ਦੀ, ਆਪਣੇ ਆਪ ਨੂੰ ਨੋਟਿਸ ਕਰੀ ਜਾਣਾ, ਕਰੀ ਜਾਣਾ, ਕਰੀ ਜਾਣਾ। ਮੈਂ ਜਿੰਨਾ ਨੋਟਿਸ ਕਰੀ ਜਾਣਾ ਉਨਾ ਪਤਾ ਲੱਗਦਾ ਕਿ ਹਲੇ ਹੋਰ ਬੜਾ ਰੂਮ ਹੈਗਾ, ਔਰ ਇਹ ਮੈਨੂੰ ਲੱਗਦਾ ਹਰ ਬੰਦੇ ਦੀ ਲਾਈਫ 'ਚ ਇੱਦਾਂ ਹੋਏਗਾ। ਸੋ ਯੈਸ, 99% ਜਿਹੜੀਆਂ ਹੈਗੀਆਂ ਪਰਸਨਲ ਐਗਜ਼ਾਮਪਲ ਦੀਆਂ ਹੈਗੀਆਂ। ਈਵਨ ਦੋ ਜੇ ਮੈਂ ਕਦੀ ਕੋਈ ਮੈਥਮੈਟੀਕਲ ਨੰਬਰ ਵੀ ਬੋਲੇ ਹੋਣਗੇ, ਬੇਸ਼ਕ ਮੈਂ ਦੂਸਰਿਆਂ ਦਾ ਨਾਮ ਲੈ ਕੇ ਲੈਤੇ ਹੋਣਗੇ, ਅਨਲੈਸ ਕਦੀ ਕਦਾਈ ਕਈ ਐਗਜ਼ਾਮਪਲ ਲੈਤੀ ਅਸੀਂ ਬਿਲੀਨੀਅਰਸ ਦੀਆਂ, ਵਾਰਨ ਬਫੇ ਦੀਆਂ ਗੱਲਾਂ ਕਰ ਲਈਆਂ, ਅਫਕੋਰਸ ਉਹ ਮੇਰੇ ਪਰਸਨਲ ਐਕਸਪੀਰੀਅੰਸਿਸ ਨਹੀਂ ਹੈ, ਉਹ ਐਗਜ਼ਾਮਪਲ ਲੈਤੀ ਜਾਂਦੀ ਹੈ ਜਸਟ ਕਿਸੇ ਨੂੰ ਇੰਸਪਾਇਰ ਕਰਨ ਵਾਸਤੇ, ਸਿਰਫ ਦੱਸਣ ਲਈ ਕਿ ਇਸ ਲੋਕਾਂ ਦਾ ਵੀ ਜਿਹੜਾ ਬਲੀਫ ਸਿਸਟਮ ਉਹ ਕਿਸ ਲੈਵਲ ਤੇ ਹੈ। ਪਰਸਨਲ ਲੈਵਲ ਤੇ ਜਿੱਦਾਂ ਅੱਜ 15 ਅਗਸਤ ਹੈ, ਪਹਿਲੇ ਤਾਂ ਕੰਗ੍ਰੈਚੁਲੇਸ਼ਨ ਇੰਡੀਪੈਂਡੈਂਸ ਡੇ ਦੀ, ਹਰ ਆਪਣੇ ਸਾਰੇ ਲਿਸਨਰਸ ਨੂੰ, ਸਾਰਿਆਂ ਨੂੰ ਪਤਾ ਇੰਡੀਪੈਂਡੈਂਸ ਤਾਂ ਮਿਲੀ ਸੀਗੀ, 200 ਸਾਲ ਬਾਅਦ ਇੰਡੀਪੈਂਡੈਂਸ ਤਾਂ ਮਿਲ ਗਈ, ਲੇਕਿਨ ਲਾਈਫ ਦੇ ਵਿੱਚ ਐਜ਼ ਅ ਹਿਊਮਨ ਬੀਂਗ ਤੁਹਾਡੇ ਕੁਐਸਚਨ ਨਾਲ ਲਈ ਥੋੜਾ ਬਹੁਤ ਰਿਲੇਟਡ ਹੈ, ਇੱਕ ਉਹ ਇੰਡੀਪੈਂਡੈਂਸ ਤਾਂ ਮਿਲ ਗਈ, ਲੇਕਿਨ ਕਿਆ ਹਰ ਬੰਦਾ ਹਲੇ ਵੀ ਫੁਲੀ ਫੀਲ ਕਰਦਾ ਕਿ ਮੈਂ ਇੰਡੀਪੈਂਡੈਂਟ ਹਾਂ? ਸ਼ਾਇਦ ਨਹੀਂ। ਕਿਉਂ? ਕਿ ਸ਼ਾਇਦ ਪਰਸਨ ਲੈਵਲ ਤੇ ਇੰਡੀਪੈਂਡੈਂਸ ਨਹੀਂ ਹੈਗੀ। ਪਰਸਨ ਲੈਵਲ ਤੇ ਇੰਡੀਪੈਂਡੈਂਸ ਦਾ ਕੀ ਮਤਲਬ ਹੈ? ਸ਼ਾਇਦ ਹਲੇ ਵੀ ਬੰਦੇ 'ਚ ਅਬਿਲਿਟੀ ਨਹੀਂ ਹੈਗੀ ਕਿ ਉਹ ਆਪਣੀ ਚੋਇਸਿਸ, ਆਪਣੀ ਡਿਸੀਜਨ ਜਿਹੜੇ ਆ ਬਿਨਾਂ ਕਿਸੇ ਤੋਂ ਇਨਫਲੂਐਂਸ ਹੋਏ ਲੈ ਸਕਦਾ, ਕਿਉਂਕਿ ਅਸੀਂ ਲਾਈਫ 'ਚ ਕਈ ਵਾਰ ਬੜੇ ਡਿਸੀਜਨ ਲੈ ਲੈਂਦੇ ਹਾਂ ਔਰ ਦੂਜੇ ਦੇ ਇਨਫਲੂਐਂਸ 'ਚ ਆ ਕੇ ਲੈ ਲੈਂਦੇ ਹਾਂ। ਹੁਣ ਇਹ ਮੇਰੀ ਪਰਸਨਲ ਲਾਈਫ ਦੀ ਐਗਜ਼ਾਮਪਲ ਹੈ, ਮੈਂ ਕਿਸੇ ਦੇ ਇਨਫਲੂਐਂਸ 'ਚ ਆ ਕੇ ਕੋਈ ਡਿਸੀਜਨ ਨਹੀਂ ਲੈਣਾ, ਮੈਂ ਜਿਹੜਾ ਡਿਸੀਜਨ ਲੈਣਾ ਉਹ ਲੈਣਾ ਨੋ ਮੈਟਰ ਵਟ। ਹੁਣ ਮੈਂ ਨਾਲ ਨਾਲ ਜਦੋਂ ਵੀ ਕਦੀ ਦਵਾਂ ਕੋਈ ਗੱਲਾਂ ਬਾਤਾਂ ਕਰਾਂਗਾ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਦੱਸਾਂਗਾ ਕਿ ਕਿਆ ਮੈਂ ਉਹ ਅਪਲਾਈ ਕਰਦਾ ਹੈ, ਕਿ ਨਹੀਂ ਕਰਦਾ ਤੇ ਪਰਸਨਲ ਇੰਡੀਪੈਂਡੈਂਸ ਬੜੀ ਜ਼ਰੂਰੀ ਹੈ ਜੇ ਫੁਲਫਿਲਡ ਲਾਈਫ ਜੀਣੀ ਹੈ ਕਿਉਂਕਿ ਤੁਹਾਨੂੰ ਹੁਣ ਪਤਾ ਕਿ ਜੋ ਵੀ ਮੈਂ ਕੀਤਾ ਆਪਣੀ ਮਰਜ਼ੀ ਨਾਲ ਕੀਤਾ ਮੇਰੀ ਚੋਇਸ ਸੀਗੀ ਭਾਵੇਂ ਉਹ ਚੀਜ਼ ਸਹੀ ਗਈ ਗਲਤ ਗਈ ਲੇਕਿਨ ਚੋਇਸ ਮੇਰੀ ਸੀਗੀ ਮੈਂ ਕਿਸੇ ਦਾ ਇਨਫਲੂਐਂਸ ਤੋਂ ਹੋ ਕੇ ਨਹੀਂ ਕੀਤੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਵੀ ਚਾਹੀਦੀ ਹੈਗੀ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਜਿੱਦਾਂ ਸਾਨੂੰ ਪਤਾ ਕਿ ਇਨਫ ਮਨੀ ਹੋਣੀ ਚਾਹੀਦੀ ਇਨਫ ਰਿਸੋਰਸਿਸ ਹੋਣੇ ਚਾਹੀਦੇ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਜਾਂ ਸਾਰੇ ਲੋਕ ਜੋ ਤੁਹਾਡੇ ਉੱਤੇ ਰਿਲਾਈ ਕਰਦੇ ਨੇ ਤਾਂ ਕਿ ਮੇਰਾ ਕੰਟਰੋਲ ਆ ਜਾਏ ਫਾਈਨੈਂਸ਼ੀਅਲ ਲਾਈਫ ਦੇ ਵਿੱਚ ਮੈਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਮੇਰੀ 10 ਸਾਲ ਪਹਿਲੇ ਮੋਰ ਦੈਨ ਅ ਡੈਕੇਡ ਗੋ ਆਈ ਵਾਸ ਡਨ ਵਿਦ ਅ ਫਾਈਨੈਂਸ਼ੀਅਲ ਇੰਡੀਪੈਂਡੈਂਸ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੋ ਤਰੀਕੇ ਦੋ ਚੀਜ਼ਾਂ ਨੂੰ ਮੰਨਿਆ ਜਾਂਦਾ ਇੱਕ ਪਾਸਟ ਨੂੰ ਤਾਂ ਛੱਡ ਦਿਓ ਉਹ ਤਾਂ ਪਾਸਟ ਦਾ ਟਾਈਮ ਹੈ ਇੰਡੀਪੈਂਡੈਂਸ ਹੁੰਦੀ ਇੱਕ ਪ੍ਰੈਜੈਂਟ ਐਮ ਆ ਓਕੇ ਕੈਨ ਆ ਟੇਕ ਕੇਅਰ ਆਫ ਮਾਈ ਜਿਹੜੇ ਵੀ ਤੁਹਾਡੇ ਲੋਕ ਤੁਹਾਡੇ ਰਿਲਾਈ ਕਰਦੇ ਪਲੱਸ ਫੋਰ ਦਾ ਰੈਸਟ ਆਫ ਦਾ ਲਾਈਫ ਫੋਰ ਦਾ ਰੈਸਟ ਆਫ ਦਾ ਲਾਈਫ ਮੀਨਸ ਵੇਅਰ ਯੂ ਆਰ ਨੋਟ ਵਰੀਡ ਅਬਾਊਟ ਦਾ ਮਨੀ ਯੂ ਆਰ ਨੋਟ ਵਰੀਡ ਅਬਾਊਟ ਵਰਕ ਯੂ ਆਰ ਨੋਟ ਵਰੀਡ ਅਬਾਊਟ ਜੋਬ ਯੂ ਆਰ ਨੋਟ ਵਰੀਡ ਅਬਾਊਟ ਬਿਜ਼ਨਸ ਯੂ ਆਰ ਨੋਟ ਵਰੀਡ ਅਬਾਊਟ ਕਲਾਇੰਟ ਯੂ ਹੈਵ ਨੋ ਕੰਸਰਨ ਵਿਦ ਐਨੀ ਆਫ ਦੀਸ ਟੋਪਿਕ ਉਹਨੂੰ ਐਕਚੁਅਲੀ ਮੇਰੇ ਹਿਸਾਬ ਨਾਲ ਮੇਰੀ ਡੈਫੀਨੇਸ਼ਨ ਰੋਂਗ ਹੋ ਸਕਦੀ ਹੈ ਲੇਕਿਨ ਮੇਰੇ ਹਿਸਾਬ ਨਾਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੋਵੇ ਰਾਦਰ ਦੈਨ ਕਿ ਇੱਕ ਡਾਲਰ ਵੈਲਿਊ ਹੋਣਾ ਉਸ ਚੀਜ਼ ਦਾ ਤੀਸਰੀ ਚੀਜ਼ ਚਾਹੀਦੀ ਹੈ ਮੇਰੇ ਖਿਆਲ ਨਾਲ ਆਪਣਾ ਕੀ ਕਵਾਂਗੇ ਆਪਾਂ ਉਹਨੂੰ ਇਮੋਸ਼ਨਲ ਇੰਡੀਪੈਂਡੈਂਸ ਵੀ ਹੋਣੀ ਚਾਹੀਦੀ ਹੈ ਆਪਣੀ ਇਮੋਸ਼ਨਸ ਨੂੰ ਮੈਨੇਜ ਕਰਨ ਦੀ ਆਪਣੀ ਮੈਂਟਲ ਵੈਲਬੀਇੰਗ ਨੂੰ ਮੈਨੇਜ ਕਰਨ ਦੀ ਕਿਸੇ ਤੇ ਡਿਪੈਂਡੈਂਸੀ ਦੀ ਜ਼ਰੂਰਤ ਹੁੰਦੀ ਹੈ ਮੈਂ ਨਹੀਂ ਕਹਿ ਰਿਹਾ ਕਿ ਜਿਹੜੀ ਮੈਂ ਚੀਜ਼ ਕਹਿੰਦਾ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਲੇਕਿਨ ਇੱਕ ਬੰਦਾ ਹੈਗਾ ਉਹ ਇੰਨਾ ਇਮੋਸ਼ਨਲੀ ਡਿਪੈਂਡੈਂਟ ਹੈ ਦੂਸਰੇ ਬੰਦੇ ਤੇ ਹੁਣ ਦੂਸਰਾ ਬੰਦਾ ਲਾਈਫ ਚ ਆਪਣੇ ਤਰੀਕੇ ਨਾਲ ਰਹਿੰਦਾ ਉਹਦੀ ਐਕਸਪੈਕਟੇਸ਼ਨ ਵੀ ਨਹੀਂ ਹੁੰਦੀ ਹੈ ਬੰਦੇ ਦੀਆਂ ਇਮੋਸ਼ਨਲ ਡਜ਼ਨਟ ਮੈਟਰ ਸਾਨੂੰ ਇੰਡੀਪੈਂਡੈਂਸ ਮਿਲ ਗਈ ਸੀਗੀ ਹੋਰ ਫਾਈਨੈਂਸ਼ੀਅਲ ਇੰਡੀਪੈਂਡੈਂਸ ਮਿਲ ਗਿਆ ਲੇਕਿਨ ਜਦ ਬੰਦੇ ਦੀ ਇਮੋਸ਼ਨਲ ਇੰਡੀਪੈਂਡੈਂਸ ਨਹੀਂ ਹੈਗੀ ਉਹ ਬੰਦਾ ਵੀਕ ਫੀਲ ਕਰੇਗਾ ਕਿਤੇ ਨਾ ਕਿਤੇ ਜਾ ਕੇ ਇੰਟਲੈਕਚੁਅਲ ਇੰਡੀਪੈਂਡੈਂਸ ਦੀ ਵੀ ਲੋੜ ਹੈਗੀ ਹੈ ਇੰਟਲੈਕਚੁਅਲ ਇੰਡੀਪੈਂਡੈਂਸ ਦਾ ਮਤਲਬ ਕਿ ਯਾਰ ਇੰਟਲੈਕਚੁਅਲੀ ਵੀ ਅਸੀਂ ਕਈ ਵਾਰ ਨਾ ਸਾਡੇ ਕੋਲ ਫਰੀਡਮ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੇ ਹਿਸਾਬ ਨਾਲ ਸੋਚ ਸਕੀਏ ਥਿੰਕ ਕ੍ਰਿਟੀਕਲੀ ਕ੍ਰਿਟੀਕਲੀ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਇੱਕ ਮਸਲਾ ਜਿਹੜਾ ਤੁਸੀਂ ਹੌਲੀ 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 ਜਿਹੜਾ ਡਿਵੈਲਪ ਕਰ ਜਾਂਦੇ ਹੋ ਥਿੰਕ ਕ੍ਰਿਟੀਕਲੀ ਲੇਕਿਨ ਉਹਦੀ ਫਰੀਡਮ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਵੀ ਤੁਹਾਡਾ ਓਪੀਨੀਅਨ ਹੈ ਤੁਸੀਂ ਐਕਸਪ੍ਰੈਸ ਕਰ ਸਕੋ ਬਿਨਾ ਐਨੀ ਡਰ ਦੇ ਬਿਨਾ ਫੀਅਰ ਆਫ ਸੈਂਸਰਸ਼ਿਪ ਬਿਨਾ ਕਿਸੇ ਕਿ ਯਾਰ ਦੂਜਾ ਬੰਦਾ ਕੀ ਸੋਚੇਗਾ ਮੈਂ ਕੀ ਬੋਲ ਰਿਹਾ ਹਨਾ ਤਾਂ ਕਿ ਇਨਕਰੇਜ ਕਰੇ ਕਿ ਬਈ ਜਦੋਂ ਆਪਣੇ ਇਲੋਨ ਮਸਕ ਨੇ ਉਹ ਟਵਿੱਟਰ ਬਾਏ ਕੀਤਾ ਸੀ ਵਿਦ ਦਿਸ ਆਈਡੀਆ ਕੀਤਾ ਸੀਗਾ ਕਿ ਬਈ ਲੋਕੀ ਓਪਨਨੈਸ ਬੋਲ ਸਕਣ ਜੋ ਬੋਲਣਾ ਚਾਹੁੰਦੇ ਆ ਐਕਸਪ੍ਰੈਸ਼ਨ ਆਫ ਸਪੀਚ ਜਿਹੜਾ ਗਿਆ ਫਰੀਡਮ ਆਫ ਸਪੀਚ ਜਿਹੜੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਸਾਨੂੰ ਫਿਜ਼ੀਕਲ ਇੰਡੀਪੈਂਡੈਂਸ ਵੀ ਚਾਹੀਦੀ ਹੈ ਬੜੇ ਮੇਰੇ ਕਹਿੰਦਾ ਮਤਲਬ ਇੰਡੀਪੈਂਡੈਂਸ ਦੇ ਵੀ ਬੜੇ ਵੇ ਅਲੱਗ ਅਲੱਗ ਵੇ ਚ ਤੁਸੀਂ ਦੇਖ ਸਕਦੇ ਉਹਨੂੰ ਫਰਦਰ ਡਿਸੈਕਟ ਕਰ ਸਕਦੇ ਕਲਚਰਲ ਇੰਡੀਪੈਂਡੈਂਸ ਚਾਹੀਦੀ ਕਿ ਯਾਰ ਇਹ ਕਲਚਰ ਹੈ ਮੈਂ ਇਸ ਕਲਚਰ ਤੋਂ ਆਉਂਦਾ ਔਰ ਮੈਂ ਫਰੀ ਹੈਗਾ ਮੈਂ ਦੱਸ ਸਕਦਾ ਮੈਨੂੰ ਸ਼ਰਮ ਨਹੀਂ ਆਉਂਦੀ ਕਿਸੇ ਨੂੰ ਕਹਿੰਦੇ ਕਿ ਯਾਰ ਮੈਂ ਇਸ ਕਲਚਰ ਤੋਂ ਆਇਆ ਮੈਂ ਇੰਡੀਅਨ ਹੈਗਾ ਮੈਂ ਪੰਜਾਬੀ ਹੈਗਾ ਮੈਂ ਸਿੱਖ ਹੈਗਾ ਅਦੇ ਚ ਪ੍ਰਾਊਡ ਹੋਣਾ ਚਾਹੀਦਾ ਇੰਡੀਪੈਂਡੈਂਟ ਹੈਗਾ ਹਨਾ ਔਰ ਸਪਿਰਚੁਅਲਿਟੀ ਦੀ ਇੰਡੀਪੈਂਡੈਂਸ ਜਿਹੜੀ ਹੈ ਉਹ ਵੀ ਚਾਹੀਦੀ ਹੈ ਤਾਂ ਕਿ ਤੁਸੀਂ ਜੋ ਐਕਸਪਲੋਰ ਕਰਨਾ ਚਾਹੁੰਦੇ ਹੋ ਲਾਈਫ ਜੋ ਵੀ ਤੁਹਾਡਾ ਬਲੀਫ ਸਿਸਟਮ ਹੈ ਡਜ਼ਨਟ ਮੈਟਰ ਕਿਸੇ ਦੂਸਰੇ ਦੀ ਤੁਹਾਨੂੰ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੈ ਐਕਨੋਲੇਜਮੈਂਟ ਦੀ ਲੋੜ ਨਹੀਂ ਹੈ ਆਪਣੀ ਵਜ੍ਹਾ ਨਾਲ ਜੋ ਤੁਹਾਡਾ ਮਨ ਹੈ ਉਹ ਕਰਨਾ ਚਾਹੀਦਾ ਯੁਧਵੀਰ ਜੀ ਮੈਂ ਆਪਣੀ ਪਰਸਨਲ ਲਾਈਫ ਚ ਮੇਰੀ ਪਹਿਲੀ ਡਿਊਟੀ ਜਿਹੜੀ ਹੈਗੀ ਉਹ ਮੇਰੇ ਟੂਵਰਡਸ ਹੈ ਮੇਰੀ ਪਹਿਲੀ ਡਿਊਟੀ ਮੇਰੀ ਫੈਮਿਲੀ ਦੇ ਟੂਵਰਡਸ ਨਹੀਂ ਹੈ ਮੇਰੀ ਪਹਿਲੀ ਡਿਊਟੀ ਸੋਸਾਇਟੀ ਦੇ ਟੂਵਰਡਸ ਨਹੀਂ ਹੈ ਮੈਂ ਬੜਾ ਸੈਲਫਿਸ਼ ਸਟੇਟਮੈਂਟ ਹੈ ਮੇਰੀ ਪਹਿਲੀ ਡਿਊਟੀ ਮੇਰੇ ਟੂਵਰਡਸ ਹੈ ਕਿ ਪਹਿਲੇ ਮੈਂ ਆਪਣੇ ਆਪ ਨੂੰ ਫ੍ਰੀ ਕਰਨਾ ਚਾਹੁੰਦਾ ਸੀਗਾ ਪਹਿਲੇ ਆਈ ਨੀਡ ਟੂ ਬੀ ਫ੍ਰੀ ਫਰੋਮ ਆਲ ਦਿਸ ਇੱਕ ਵਾਰ ਫ੍ਰੀ ਹੋ ਗਿਆ ਤੇ ਫਿਰ ਬਾਕੀਆਂ ਨੂੰ ਵੀ ਕੋਸ਼ਿਸ਼ ਕਰ ਦਾਂਗੇ ਉਹ ਕਹਿੰਦਾ ਨੀ ਇੱਕ ਬੰਦਾ ਜੇਲ੍ਹ ਚ ਇੱਕ ਬੰਦਾ ਫ੍ਰੀ ਹੋ ਗਿਆ ਤਾਂ ਬਾਕੀਆਂ ਨੂੰ ਵੀ ਕੱਢ ਲਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਇੱਕ ਤਾਂ ਨਿਕਲਣਾ ਜ਼ਰੂਰੀ ਹੈ ਸੋ ਦਾ ਪੁਆਇੰਟ ਇਜ਼ ਮੇਰਾ ਸ਼ੁਰੂ ਤੋਂ ਜਿਹੜਾ ਆਈਡੀਆ ਰਿਹਾ ਉਹ ਇੰਡੀਪੈਂਡੈਂਸ ਦਾ ਰਿਹਾ ਹਰ ਇੱਕ ਹਿਊਮਨ ਬੀਂਗ ਨੂੰ ਇੱਕ ਲਾਈਫ ਮਿਲਦੀ ਹੈ ਉਹਦੇ ਕੋਲ ਪੂਰਾ ਰਾਈਟ ਆ ਆਪਣੀ ਮਰਜ਼ੀ ਨਾਲ ਰਹਿਣ ਦਾ ਹਾਂ ਆਪਣੇ ਕਲਚਰ ਨੂੰ ਫਾਲੋ ਕਰਨਾ ਕਰੋ ਬਿਲੀਫ ਸਿਸਟਮ ਬੋਰੋਡ ਕੀਤੇ ਕਰੋ ਨੋ ਪ੍ਰੋਬਲਮ ਜੋ ਵੀ ਤੁਹਾਨੂੰ ਆਪਣੀ ਲਾਈਫ ਨੂੰ ਲਾਈਨ ਕਰਨ ਲਈ ਕਰਨਾ ਪੈਂਦਾ ਲੇਕਿਨ ਆਪਣੀ ਫੁੱਲ ਫਰੀਡਮ ਲਿਵ ਲਾਰਜ ਲਿਵ ਫਰੀਲੀ ਜਿੰਨਾ ਖੁੱਲ ਕੇ ਐਜ਼ ਲੋਂਗ ਐਜ਼ ਕਿਸੇ ਦੇ ਰਾਈਟਸ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਔਰ ਕਿਸੇ ਦੇ ਰਾਈਟਸ ਨੂੰ ਵਾਇਲੇਟ ਨਹੀਂ ਕਰਨਾ ਇਹਦੇ ਇਲਾਵਾ ਜੋ ਜਾ ਕੇ ਕਰਨਾ ਦੁਨੀਆ 'ਚ ਕਰ ਦੋ ਐਂਡ ਲਿਵ ਫਰੀ ਐਂਡ ਫੀਲ ਦੀ ਇੰਡੀਪੈਂਡੈਂਸ ਇਨ ਲਾਈਫ ਜੀ ਜਸਵੀਰ ਜੀ
ਇਹਦੇ ਵਿੱਚ ਫਿਰ ਮੇਰੇ ਸਵਾਲ ਵੀ ਹੈਗੇ ਨੇ ਤੁਹਾਨੂੰ ਔਰ ਹੋ ਸਕਦਾ ਹੈ ਕਿ ਸਾਡੇ ਕੁਛ ਕਾਲਰਸ ਵੀ ਵੇਟ ਕਰ ਰਹੇ ਨੇ ਉਹ ਪਿਛਲੀ ਵਾਰ ਵੀ ਬਿਕਰਮ ਜੀ ਨੇ ਉਸ ਵੇਲੇ ਕਾਲ ਕੀਤੀ ਸੀ ਜਦ ਤੁਸੀਂ ਆਪਣੇ ਵਿਚਾਰ ਦੇ ਰਹੇ ਸੀ ਸ਼ਾਇਦ ਤੁਹਾਡੇ ਨਾਲ ਨਾ ਸਵਾਲ ਹੋਵੇ ਬਿਕਰਮਜੀਤ ਜੀ ਤੁਸੀਂ ਚੱਡਾ ਸਾਹਿਬ ਨੂੰ ਸਵਾਲ ਪੁੱਛਣਾ ਹੈ ਕਿ ਕਿਸੇ ਹੋਰ ਟੌਪਿਕ ਤੇ ਗੱਲ ਕਰਨੀ ਹੈ ਹਾਂਜੀ ਹਾਂਜੀ ਬਿਕਰਮਜੀਤ ਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਹਾਂਜੀ ਬਿਕਰਮਜੀਤ ਜੀ ਹੈਲੋ ਹਾਂਜੀ ਮੇਰੀ ਰਿਕੁਐਸਟ ਹੈ ਸਾਡੀ ਟੈਕਨੀਕਲ ਟੀਮ ਨੂੰ ਕਿ ਇਹਨਾਂ ਨੂੰ ਆਉਂਦੇਅਰ ਕਰ ਦਿਓ ਜੀ ਬਿਕਰਮਜੀਤ ਜੀ ਹੈਲੋ
ਹੈਲੋ
ਹਾਂਜੀ ਹਾਂਜੀ ਹੁਣ ਆ ਰਹੀ ਜੀ ਆਵਾਜ਼ ਪਲੀਜ਼ ਗੋ ਹਾਂਜੀ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ
ਹਾਂਜੀ ਹਾਂਜੀ ਬਿਕਰਮਜੀਤ ਜੀ ਆਵਾਜ਼ ਆ ਰਹੀ ਹੈ ਪਲੀਜ਼ ਗੋ
ਜਦਵੀਰ ਜੀ ਮੈਂ ਅੱਗੇ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਕਾਲ ਕਰਨ ਦੀ, ਇੱਕ ਤੇ ਮੇਰੇ ਕੋਲ ਤੁਹਾਡਾ ਨੰਬਰ ਹੈ, ਆਈ ਡੋਂਟ ਨੋ ਦਿਸ ਇਜ਼ ਯੂਅਰ ਪਰਸਨਲ ਨੰਬਰ ਔਰ ਦਿਸ ਇਜ਼ ਫਾਰ ਰੇਡੀਓ ਟਾਕ ਔਰ ਵਾਟ, ਆਈ ਡੋਂਟ ਨੋ।
ਹਾਂਜੀ ਹਾਂਜੀ, ਤੁਸੀਂ ਆਉਂਦੇ ਹੋ, ਤੁਸੀਂ ਗੱਲ ਕਰ ਸਕਦੇ ਹੋ ਜੀ।
ਹਾਂਜੀ, ਤੇ ਮੈਂ ਇੱਕ ਇਸੇ ਇਤਿਹਾਸ ਤੇ ਗੱਲ ਕਰਨੀ ਚਾਹੁੰਦਾ ਵੀ ਆਪਾਂ ਨੂੰ ਕਿਸੇ ਕੋਈ ਚੀਜ਼ ਨੂੰ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੇ ਤੇ ਇੰਪਲੀਮੈਂਟ ਕਰਨਾ ਚਾਹੀਦਾ ਜੀ, ਜਿੱਦਾਂ ਵੀ ਤੁਸੀਂ ਗੱਲ ਕਰ ਰਹੇ ਹੋ ਚੱਡਾ ਜੀ ਨਾਲ। ਮੇਰਾ ਇਹੀ ਸੀਗਾ, ਇੱਕ ਇੱਥੇ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਜੀ। ਮੇਰੇ ਫਾਦਰ ਸਾਹਿਬ ਸਾਨੂੰ ਦੱਸਦੇ ਹੁੰਦੇ ਸੀ ਵੀ ਇੱਕ ਵਾਰੀ ਇੱਕ ਲੇਡੀ ਜਾਂਦੀ ਹੈ ਜੀ, ਕੋਈ ਹੁੰਦਾ ਸੰਤ ਹੁੰਦਾ ਬਾਬਾ ਹੁੰਦਾ ਕੁਛ ਵੀ ਕਹਿ ਸਕਦੇ ਹਾਂ, ਉਹਦੇ ਕੋਲ ਜਾਂਦੇ ਆ ਜੀ। ਸੱਚ ਕਹਿੰਦੇ ਆ ਜੀ, ਮੇਰਾ ਬੱਚਾ ਜਿਹੜਾ ਨਾ ਇਹ ਗੁੜ ਖਾਣੋਂ ਨਹੀਂ ਹਟਦਾ, ਗੁੜ ਬਹੁਤ ਖਾਂਦਾ। ਉਹ ਕਹਿੰਦੇ ਅੱਛਾ, ਕਹਿੰਦੇ ਓਕੇ, ਬੀਬੀ ਨੂੰ ਲੈ ਕੇ ਨਾ ਹਫ਼ਤੇ ਕੁ ਬਾਅਦ 15 ਦਿਨ ਬਾਅਦ ਆਇਓ ਸਾਡੇ ਕੋਲ। ਤੇ ਉਹੀ ਬੀਬੀ ਫਿਰ 15 ਦਿਨ ਬਾਅਦ ਉੱਥੇ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਆ, ਕਹਿੰਦੀ ਬਾਬਾ ਜੀ ਹੁਣ ਫਿਰ ਤੁਸੀਂ ਕਿਹਾ ਸੀ ਆਇਓ 15 ਦਿਨ ਬਾਅਦ ਤੇ ਮੈਂ ਅੱਜ ਆਈ ਆ ਫਿਰ ਇਹਨੂੰ ਲੈ ਕੇ। ਅੱਛਾ, ਕਹਿੰਦਾ ਕੀ ਗੱਲ ਸੀ? ਕਹਿੰਦੀ ਗੁੜ ਬਹੁਤ ਖਾਂਦਾ ਆ ਜੀ। ਕਹਿੰਦਾ ਓਕੇ, ਕਹਿੰਦਾ ਓਕੇ ਬੱਚਾ, ਅੱਜ ਤੋਂ ਬਾਅਦ ਨਾ ਗੁੜ ਨਹੀਂ ਖਾਣਾ, ਗੁੜ ਸਿਹਤ ਲਈ ਚੰਗਾ ਨਹੀਂ ਹੁੰਦਾ, ਇਹ ਸਾਨੂੰ ਨੁਕਸਾਨ ਕਰਦਾ। ਤੇ ਉਹ ਕਹਿੰਦੀ ਬੀਬੀ ਕਹਿੰਦੀ ਬਾਬਾ ਜੀ ਉਹੀ ਗੱਲ ਤੁਸੀਂ ਕਹਿਣੀ ਸੀ ਅੱਜ ਤੋਂ 15 ਦਿਨ ਪਹਿਲਾਂ ਵੀ ਕਹਿ ਸਕਦੇ ਸੀ ਮੈਨੂੰ। ਉਹ ਕਹਿੰਦਾ ਨਹੀਂ, ਉਦੋਂ ਮੈਂ ਵੀ ਬੜਾ ਗੁੜ ਖਾਂਦਾ ਸੀ, ਇਸ ਕਰਕੇ ਉਹਦਾ ਇਸ ਤੇ ਅਸਰ ਨਹੀਂ ਸੀ ਹੋਣਾ, ਵੀ ਮੇਰੀ ਗੱਲ ਦਾ ਕਹੀ ਦਾ ਕੋਈ ਅਸਰ ਨਹੀਂ ਹੋਣਾ, ਪਹਿਲਾਂ ਮੈਨੂੰ ਆਪਣੇ ਦੇ ਆਪ ਤੇ ਇੰਪਲੀਮੈਂਟ ਕੀਤਾ ਤਾਂ ਮੈਨੂੰ ਕਹਿਣ ਯੋਗ ਹੋਇਆ। ਇਹ ਸੀਗੀ ਮੇਰੀ ਗੱਲ ਜੀ, ਮੈਂ ਦੱਸਣੀ ਚਾਹੁੰਦਾ ਸੀ। ਥੈਂਕ ਯੂ ਜੀ।
ਥੈਂਕ ਯੂ। ਇਸ ਲਈ ਅਸੀਂ ਸਵਾਲ ਅੱਜ ਵਿਕਰਮਜੀਤ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਨਾ, ਅਸੀਂ ਇਸ ਲਈ ਚੱਡਾ ਸਾਹਿਬ ਨੂੰ ਸਵਾਲ ਪੁੱਛਿਆ ਵੀ ਜਿਹੜੀ ਤੁਸੀਂ ਇਹ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਹੋ, ਇਹ ਤੁਸੀਂ ਆਪਣੇ ਤੇ ਇੰਪਲੀਮੈਂਟ ਕਿੰਨੇ ਪਰਸੈਂਟ ਕੀਤੀ ਹੈ? ਤੇ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਉਹ ਸਾਰੀ ਜਿਹੜੀ ਚੀਜ਼ਾਂ ਸ਼ੇਅਰ ਕਰਦੇ ਨੇ, ਵਾਸਟ ਮੈਜੋਰਟੀ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਸ਼ੇਅਰ ਕਰਦੇ ਨੇ, ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਉਹ ਉਹਨਾਂ ਨੇ ਦੱਸ ਹੀ ਦਿੱਤਾ ਕਿ 99% ਚੀਜ਼ਾਂ ਜਿਹੜੀਆਂ ਉਹ ਸੁਜੈਸਟ ਕਰਦੇ ਨੇ, ਉਹ ਇੰਪਲੀਮੈਂਟ ਕਰਦੇ ਨੇ ਜੀ। ਬਹੁਤ
ਸ਼ੁਕਰੀਆ ਜੀ। ਤੇ ਸਵਾਲ ਸੀਗਾ ਜੀ ਮੇਰਾ, ਜਸਟ ਆਮ ਹਰ ਇੱਕ ਲਈ, ਜਿਹੜਾ ਵੀ ਲੋਕੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਪਣੇ ਆਪ ਨੂੰ, ਆਪਣੇ ਆਪ ਨੂੰ ਲੋਕਾਂ ਨੂੰ ਸੈਂਡ ਕਰਦੇ ਆ ਮੈਸੇਜ ਇਹ ਵੋ, ਬਟ ਫਸਟ ਮੈਂ ਕਹੂੰਗਾ ਪਹਿਲਾਂ ਆਪਣੇ ਆਪ ਤੇ ਇੰਪਲੀਮੈਂਟ ਕਰੋ, ਫਿਰ ਕਿਸੇ ਨੂੰ ਸੈਂਡ ਕਰੋ ਜਾਂ ਸ਼ੇਅਰ ਕਰੋ ਕੋਈ ਵੀ ਚੀਜ਼। ਥੈਂਕ ਯੂ ਜੀ, ਬਸ ਇਹੀ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਲਾਂ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ। ਤੁਸੀਂ ਚੱਡਾ ਸਾਹਿਬ ਨੂੰ ਸਵਾਲ ਪੁੱਛਣਾ?
ਜਸਵੀਰ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ।
ਤੁਹਾਡੀ ਆਵਾਜ਼ ਬੜੀ ਆ ਰਹੀ ਹੈ, ਫੋਨ ਤੇ ਨੇੜੇ ਹੋ ਜਾਓ ਥੋੜਾ ਜਿਹਾ।
ਮੈਨੂੰ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ, ਪਲੀਜ਼। ਹਾਂਜੀ, ਗੋ ਹੈਡ। ਹਾਂਜੀ, ਮੈਂ ਫੋਨ ਦੇ ਨੇੜੇ। ਹਾਂਜੀ ਹਾਂਜੀ, ਗੋ
ਹੈਡ। ਮੈਂ ਤੁਹਾਨੂੰ ਬਹੁਤ ਬਹੁਤ ਆਜ਼ਾਦੀ ਦੀਆਂ ਮੁਬਾਰਕਾਂ ਹੋਣ, ਪੂਰੇ ਇੰਡੀਆ ਕਮਿਊਨਿਟੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਆਪਣਾ ਇੰਡੀਪੈਂਡੈਂਸ ਡੇ ਦੀ, ਆਜ਼ਾਦੀ ਦੀਆਂ।
ਥੈਂਕ ਯੂ ਮਨਸੂਰ ਚੀਮਾ ਵੀਰ ਜੀ, ਤੁਹਾਨੂੰ ਵੀ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ।
ਸਾਨੂੰ ਕਾਹਦੀਆਂ ਮੁਬਾਰਕਾਂ ਦਿੰਦੇ ਹੋ? ਸ਼ਾਇਦ ਹੁੰਦੀਆਂ
ਜੀ, ਅਸੀਂ ਇਹਦੇ ਤੇ ਵੀ ਹਾਂਜੀ ਇਹਦੇ ਤੇ ਵੀ ਜ਼ਿਕਰ ਕਰਦੇ ਆ ਮਨਸੂਰ ਚੀਮਾ ਵੀਰ ਜੀ, ਇਸ ਤੇ ਵੀ ਜ਼ਿਕਰ ਕਰਦੇ ਆ। ਤੁਸੀਂ ਲਾਈਨ ਹੋਲਡ ਕਰ ਲਓ, ਆਪਾਂ ਥੋੜੀ ਜੀ ਚੱਡਾ ਸਾਹਿਬ ਨਾਲ ਗੱਲ ਫਿਨਿਸ਼ ਕਰ ਲਈਏ ਫਾਈਨੈਂਸ਼ੀਅਲ ਪਲੈਨਿੰਗ ਦੀ, ਫਿਰ ਆਪਾਂ ਇਸ ਤੇ ਗੱਲ ਕਰਦੇ, ਸਿਆਸਤ ਤੇ ਵਾਪਸ ਆਉਂਦੇ ਹਾਂ। ਠੀਕ ਹੈ
ਜੀ ਵੀਰ ਜੀ।
ਹਾਂਜੀ, ਔਰ
ਐਡ ਕਰਨਾ ਚਾਹੁੰਦਾ ਕਿ ਇੱਕ ਆਪਾਂ ਕਈ ਵਾਰ ਗੱਲ ਕੀਤੀ, ਆਪਾਂ ਗੱਲ ਕੀਤੀ ਕਾਫੀ ਵਾਰ ਪੰਜਾਬ ਚ, ਤੁਹਾਨੂੰ ਪਤਾ ਹੋਏਗਾ ਮੈਂ ਕਿਹਾ ਸੀਗਾ ਕਿ ਫਾਦਰ ਨਾਲ ਮਿਲ ਕੇ ਆਪਾਂ ਉਡਾਨ ਐਜੂਕੇਸ਼ਨ ਸ਼ੁਰੂ ਕੀਤੀ ਸੀਗੀ ਪਠਾਨਕੋਟ ਚ, ਜਿਹਦੇ ਵਿਚ ਸੀਗਾ ਕਿ ਜਿਹੜੇ ਗਰੀਬ ਬੱਚੇ ਕੋਰੋਨਾ ਦੇ ਟਾਈਮ ਤੋਂ ਅਸੀਂ ਸਟਾਰਟ ਕੀਤਾ ਸੀ, ਜਿਹੜੇ ਬੱਚਿਆਂ ਨੂੰ ਕਾਲਜ ਤੋਂ ਯੂਨੀਵਰਸਿਟੀ ਚੋਂ ਕੱਢਤਾ ਜਾਂਦਾ ਬੈਚਲਰਸ ਡਿਗਰੀ ਜਾਂ ਮਾਸਟਰਸ ਡਿਗਰੀ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਫੀਸਾਂ ਨਹੀਂ ਪੇ ਕੀਤੀਆਂ, ਔਰ ਇਹ ਬੱਚਿਆਂ ਦਾ ਸਕੋਰ 90% ਤੋਂ ਉੱਪਰ ਆਉਂਦਾ ਹਮੇਸ਼ਾ, ਔਰ ਉਸ ਕਾਲਜ ਤੋਂ ਕੱਢਤਾ ਗਿਆ ਕਿਉਂਕਿ ਲੇਬਰ ਕਲਾਸ ਦੇ ਵਿੱਚੋਂ, ਰਿਕਸ਼ਾ ਵਾਲਾ ਦਾ, ਕੋਈ ਲੇਬਰ ਵਾਲਾ ਦਾ, ਕੋਈ ਪੇਂਟ ਕਰਨ ਵਾਲੇ ਦਾ, ਤੇ ਇਹ ਬੱਚਿਆਂ ਦਾ ਕਰੀਅਰ ਜਿਹੜਾ ਹੈਗਾ ਇਹਨਾਂ ਦੇ ਪੇਰੈਂਟਸ ਇਹਨਾਂ ਨੂੰ ਲੇਬਰ ਜੋਬ ਚ ਲਗਾ ਦਿੰਦੇ ਆ। ਸਾਡੀ ਉਦੋਂ ਸਟਾਰਟ ਕੀਤੀ ਸੀਗੀ ਆਪਾਂ ਕਿ ਅਸੀਂ ਅੱਜ ਤੋਂ ਬਾਅਦ ਬੱਚਿਆਂ ਨੂੰ ਹੈਲਪ ਕਰਨੀ ਹੈ, ਇਹਨਾਂ ਦੀ ਬੈਚਲਰ ਮਾਸਟਰ ਡਿਗਰੀ ਅਸੀਂ ਕਿਸੇ ਤਰੀਕੇ ਨਾਲ ਜਿਹੜੀ ਆ ਆਪਾਂ ਮੈਨੇਜ ਕਰਨੀ ਹੈ। ਪਰਸਨਲ ਲੈਵਲ ਦੀ ਕਮਿਟਮੈਂਟ ਕੀਤੀ ਸੀਗੀ ਕਿ ਵੀ ਕਰਨੀ ਹੈ, ਔਰ ਮੈਂ ਆਈ ਐਮ ਸ਼ੋਰ ਜੇ ਤੁਸੀਂ ਪੰਜਾਬ ਦੇ ਕਦੇ ਵੀ ਨਿਊਜ਼ ਪੇਪਰ ਪਿਛਲੇ 4-5 ਸਾਲਾਂ ਤੋਂ ਪੜ੍ਹਦੇ ਰਹੇ ਹੁੰਦੇ ਹੋ, ਤੇ ਹਰ ਦੂਸਰੇ ਤੀਸਰੇ ਹਫ਼ਤੇ ਕਿਸੇ ਵੀ ਨਿਊਜ਼ ਪੇਪਰ ਤੇ ਪੰਜਾਬ ਦੀ ਪਹਿਲੇ ਪੇਜ ਤੇ ਪਹਿਲੀ ਨਿਊਜ਼ ਹਮੇਸ਼ਾ ਉਡਾਨ ਐਜੂਕੇਸ਼ਨ ਦੀ ਹੁੰਦੀ ਹੈ, ਕਿਉਂਕਿ ਮੈਂ ਪਰਸਨਲੀ 10,000 ਬੱਚਿਆਂ ਦੀ ਕਮਿਟਮੈਂਟ ਲਿੱਤੀ ਹੈ ਕਿ 10,000 ਬੱਚਿਆਂ ਦੀ ਬੈਚਲਰਸ ਡਿਗਰੀ ਔਰ ਮਾਸਟਰ, ਹਰ ਕਿਸੇ ਦੀ ਨਹੀਂ, ਜਿਹੜਾ ਬੱਚਾ 90% ਉੱਪਰ ਲੇਬਰ ਕਲਾਸ ਦਾ ਕਾਲਜ ਤੋਂ ਕੱਢਿਆ ਜਾ ਰਿਹਾ, ਪੂਰੇ ਪੰਜਾਬ ਦੇ ਕੋਈ ਵੀ ਕਾਲਜ ਦਾ ਹੋਏ, ਕੋਈ ਪਰਸਨਲ ਮੇਰੀ ਪ੍ਰੈਫਰੈਂਸ ਨਹੀਂ, ਈਵਨ ਦੋ ਮੈਂ ਕਦੀ ਗੁੱਡ ਸਟੂਡੈਂਟ ਨਹੀਂ ਰਿਹਾ, ਲੇਕਿਨ ਇਹਦੇ ਪਿੱਛੇ ਸਾਰਾ ਵਰਕ ਮੇਰੇ ਫਾਦਰ ਦਾ ਹੈਗਾ, 83 ਈਅਰ ਓਲਡ ਏਜ ਤੇ ਉਹ ਸਾਰਾ ਕੰਮ ਕਰਦੇ ਨੇ ਸੋਸ਼ਲ ਵਰਕ, ਕਿਉਂਕਿ ਉਹੀ ਪਰਪਜ਼ ਹੈ ਮੇਰੇ ਫਾਦਰ ਦੀ ਲਾਈਫ ਦਾ, ਤੇ ਉਹਨਾਂ ਕੋਲ ਥੋੜਾ ਬਹੁਤ ਸਿੱਖ ਕੇ मैं भी जरा उस डायरेक्शन थोड़ा बहुत मतलब करना चाहना है, ज्यादातर लाइफ पवा किसी भी तरीके ना ऐसे किया जाए, किसी की भी लाइफ कोई भी हेल्प की जा सकती है। अज 15 अगस्त नू जड़े अपने पंजाब दे चीफ मिनिस्टर ने अज उन्होंने मेरे फादर नू स्टेट अवार्ड नाल ऑनर किया कि वॉलंटरी वर्क 83 दी एज ते उन्होंने पहले कीरत अवार्ड मिला सी कुछ महीने पहले और अज थोड़े दिन च न्यूज आ जाएगा ते एंड आई एम श्योर कि आई थिंक उन्हों का नाम सेंटर से भी जरा रिकमेंड किया जाएगा नैक्सट ईयर लिए, लेकिन वह तो पता नहीं, लेकिन जस्ट टू लैट यू नो कि आई थिंक इट्स अ गुड न्यूज वो की होंगे एक्सपोजर वर्दा है। तो जो अभी कभी ऐसी भी गल की होगी वो भी परसनल एक्सपीरियंस ही सगा और ए मेरा जीरो रोल है, मेहनत सारी फादर की हैगी 83 की एज से 18 साल के परसन की एनर्जी के नाल कम करते हैं, सवेरे 5 बजे तो लैके राती 9 बजे तक 10 बजे तक सिर्फ बच्चे इतने उन्हें कैनेडा आए थे 2 महीने नॉन स्टॉप बच्चों की कॉल आंदी है, कोई ऑर्गेनाइजेशन की कॉल नहीं आंदी, हूं तो उस लैवल तक पहुंच गया बच्चे खुद ही कॉल नंबर लभ लभ के कॉल करते हैं, अंकल तुसी वापस आ जाओ जल्दी मैं पढ़ना मेरा सेमेस्टर शुरू होने वाला है तुसी जल्दी आओ मैं चाहने तुहानू मिलना, इदां दे बच्चों की कॉल आ रही है। ए लाइफ दे विच फ्यूल है लाइफ वास्ते, इदां दी कोई भी जिहड़ियां चीजां सी मैं वैसे एक न्यूज शेयर करना चाहता सीगा, आई थिंक इट वॉज अ गुड न्यूज क्योंकि हुणे तां नाल रेडियो तो आंदो 2 मिनट पहले मेरी फादर नाल गल हो रही थी कहिंदे यार मैं हुणे ही जलंधर तो आया तो सीएम साहब ने और जरा ऐसी नू रेकोगनाइज किया।
बहुत बहुत मुबारकां जी सौरभ चड्ढा साहब तुहानू भी तुहाडे फादर साहब नू भी। वैसे तो मैं गल कहांगा दो चीजा मैं इत्थे ऐड करांगा, पहली चीज तो हैगी है कि जो डेडिकेशन जो डिसिप्लिन जो सेवा तुहाडे फादर साहब निभा रहे ने वह किसी अवार्ड की मोहताज नहीं है, किसी तारीफ की किसी अवार्ड की मोहताज किसी रेकोगनाइजेशन की मोहताज नहीं है, लेकिन असीं बहुत बहुत जिथे मुबारकबाद दवांगे तुहाडे सारे परिवार नू चड्ढा साहब और जो तुसीं दसदे हो फादर साहब की जिहड़ी डेडिकेशन है वह काबिले तारीफ है, असीं भी उन्होंने सल्यूट करते हैं उन्होंने डेडिकेशन नू और बहुत बहुत तुहानू सारे परिवार नू जो तुहाडे फादर साहब नू अवार्ड मिलिया उहदी मुबारकबाद। और इस तो बढ़िया देखो वैसे तो खाना किसी नू खवाना वह बहुत वधिया गल है होर बहुत चंगीआं चीज़ां ने, लेकिन जिहड़ा तुहाडे फादर साहब वधिया काम कर रहे ने कि बच्चिआं नू एजुकेशन देनी इहदे नाल मैं समझदा हां कि सानू सारिआं नू बहुत कुछ सिखना चाहिदा है क्योंकि बच्चा जिहड़ा एजुकेटड हो जाएगा वह आने वाले बहुत लंबे समय तक अपनी लाइफ जिहड़ी है बैटर लीड कर सकता है। सो कैरी ऑन द ग्रेट वर्क, 83 साल की उम्र जिस तरह तुसीं दस्सिआ कि 18 साल के नौजवान की तरह काम करते हैं, सो ऑल द बेस्ट फॉर दैट। तो मैं एक सवाल जे तुहाडी इजाजत होवे तां फाइनैंशियल सवाल एक हुण पुछना चाहांगा सर, अज असीं तुसीं ना हुणे गल दो तीन बार तुसीं यूज कीती है गल ਉਹ ਤੁਸੀਂ ਯੂਜ਼ ਕੀਤੀ ਹੈਗੀ ਹੈ ਫਾਈਨੈਂਸ਼ੀਅਲ ਫਰੀਡਮ ਦੀ। ਸੋ ਜੇ ਫਾਈਨੈਂਸ਼ੀਅਲੀ ਫਰੀ ਹੋਣਾ ਹੈ ਪਹਿਲਾਂ ਤਾਂ ਇਹ ਵੀ ਚੀਜ਼ ਦੱਸ ਹੀ ਦਿਓ ਕਿ ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਹੈ, ਫਾਈਨੈਂਸ਼ੀਅਲੀ ਫਰੀ ਹੋਣਾ ਕੀ ਚੀਜ਼ ਹੈ, ਪਰ ਜੇ ਫਾਈਨੈਂਸ਼ੀਅਲੀ ਫਰੀ ਹੋਣਾ ਉਹ ਦੱਸੋ, ਨਾਲ ਇਹ ਵੀ ਦੱਸੋ ਕਿ ਫਾਈਨੈਂਸ਼ੀਅਲੀ ਫਰੀ ਕਿੱਦਾਂ ਹੋਇਆ ਜਾ ਸਕਦਾ ਹੈ, ਕੋਈ ਖਰਚੇ ਵਗੈਰਾ ਕੋਈ ਘਟਾਏ ਜਾ ਸਕਦੇ ਨੇ, ਕੋਈ ਵੇਸਟ ਆਫ ਮਨੀ ਕੋਈ ਐਕਸਪੈਂਸ ਐਸੇ ਉਹਦਾ ਐਗਜ਼ਾਮਪਲ ਕੋਟ ਕਰਦਿਆਂ ਹੋਇਆ ਉਹ ਵੀ ਸਾਰਾ ਡਿਟੇਲ ਦੇ ਵਿੱਚ ਐਕਸਪਲੇਨ ਕਰੋ। 416-350-55 ਨੰਬਰ ਫਿਰ ਨੋਟ ਕਰੋ, ਫਾਈਨੈਂਸ਼ੀਅਲ ਫਰੀ ਕਿੱਦਾਂ ਹੋ ਸਕਦੇ ਹੋ ਤੁਸੀਂ, ਫਾਈਨੈਂਸ਼ੀਅਲ ਫਰੀਡਮ ਕੀ ਹੁੰਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਹੁੰਦੀ ਹੈ, ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਵੈਲਥ ਕ੍ਰੀਏਸ਼ਨ ਕਰਨਾ ਚਾਹੁੰਦੇ ਹੈਗੇ ਹੋ, ਕੋਈ ਵੀ ਤੁਹਾਡਾ ਸਵਾਲ ਹੈ ਤੇ ਚੱਡਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ 416-350-55। ਮੈਂ ਚੱਡਾ ਸਾਹਿਬ ਇੱਕ ਗੱਲ ਤੁਸੀਂ ਇਹਦਾ ਜਵਾਬ ਦੇਣਾ ਬੜੀ ਡਿਟੇਲ ਦੇ ਵਿੱਚ, ਮੈਂ ਇੱਕ ਗੱਲ ਬਸ ਹੋਰ ਕਹਿ ਦਵਾਂ ਕਿ ਇੱਕ ਦਿਨ ਚ ਇੱਕ ਮੀਟਿੰਗ ਕਰਦੇ ਨੇ, ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾਓ ਚੱਡਾ ਸਾਹਿਬ ਕੋਲ 416-350-55। ਜੀ ਚੱਡਾ ਸਾਹਿਬ ਪਲੀਜ਼ ਗੋ ਅਹੈਡ।
ਜੀ ਯੁਧਵੀਰ ਜੀ ਦੇਖੋ ਤੁਸੀਂ ਪੁੱਛਿਆ ਫਾਈਨੈਂਸ਼ੀਅਲ ਫਰੀਡਮ ਜਾਂ ਇੰਡੀਪੈਂਡੈਂਸ, ਦੇਖੋ ਸੁਣਨ ਨੂੰ ਵਰਡ ਸੇਮ ਲੱਗਦੇ ਨੇ, ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਤਿੰਨੋ ਅਲੱਗ ਅਲੱਗ ਸਟੇਜਿਸ ਹੈਗੀਆਂ, ਫਾਈਨੈਂਸ਼ੀਅਲ ਅਬੰਡੈਂਸ ਚੌਥੀ ਅਲੱਗ ਸਟੇਜ ਹੈ, ਅਲੱਗ ਅਲੱਗ ਸਟੇਜਿਸ ਹੁੰਦੀਆਂ ਹਨਾ। ਤੇ ਲੇਕਿਨ ਜਿਹੜਾ ਲਿਸਨਰ ਆ ਉਹ ਸ਼ਾਇਦ ਅਜ਼ਿਊਮ ਕਰ ਲੈਗੀ ਹਰੇਕ ਦਾ ਆਂਸਰ ਸੇਮ ਹੈ, ਨਹੀਂ। ਫਾਈਨੈਂਸ਼ੀਅਲੀ ਫਰੀਡਮ ਜਿਹੜੀ ਹੈ ਨਾ, ਪਹਿਲੀ ਗੱਲ, ਵੇਅਰ ਦਾ ਮਨੀ ਮੈਟਰਸ ਟੂ ਗਰਾਊਂਡ ਜ਼ੀਰੋ ਲੈਵਲ, ਉਹੀ ਫਰੀਡਮ ਹੈਗੀ ਹੈ। ਇੰਡੀਪੈਂਡੈਂਸ ਨਹੀਂ ਹੈਗੀ, ਇੰਡੀਪੈਂਡੈਂਸ ਹੈਗੀ ਕਿ ਮੈਂ ਨਹੀਂ ਵੀ ਕੰਮ ਕਰਦਾ ਤੇ ਮੇਰੇ ਲਾਈਫ ਟਾਈਮ ਚਲਦੀ ਰਹੇਗੀ, ਮੈਂ ਅੱਜ ਤੋਂ ਬਾਅਦ ਮੇਰੀ ਇਨਕਮ ਬੰਦ ਕਰ ਦਿਓ 90 ਸਾਲ ਤੱਕ, ਨੋ ਪ੍ਰੋਬਲਮ, ਆਈ ਕੈਨ ਸਰਵਾਈਵ ਵਿਦਆਊਟ ਐਨੀ ਜੋਬ। ਉਹ ਇੰਡੀਪੈਂਡੈਂਟ ਹੋ ਗਿਆ ਬੰਦਾ, ਉਹ ਕਿਸੇ ਤੇ ਡਿਪੈਂਡੈਂਟ ਹੀ ਨਹੀਂ ਹੈ, ਨਾ ਜੋਬ ਤੇ, ਨਾ ਬਿਜ਼ਨਸ ਤੇ, ਨਾ ਕਿਸੇ ਚੀਜ਼ ਤੇ। ਫਾਈਨੈਂਸ਼ੀਅਲ ਫਰੀਡਮ ਜਿਹੜੀ ਉਹਦੀ ਨੈਕਸਟ ਸਟੇਜ ਹੈਗੀ, ਫਰੀ ਹੋ ਗਿਆ ਬੰਦਾ ਫਾਈਨੈਂਸ਼ੀਅਲ ਮੈਟਰ ਤੋਂ, ਤੁਸੀਂ ਕਹੋਗੇ ਫਰੀ ਤਾਂ ਪਹਿਲੇ ਵੀ ਸੀਗਾ, ਨਾ ਨਾ ਨਾ, ਉਹ ਇੰਡੀਪੈਂਡੈਂਟ ਹੋਇਆ। ਫਰੀ ਦਾ ਮਤਲਬ ਹੈ ਬੰਦਾ ਗਿਆ, ਬੰਦੇ ਦੀ ਪਰਸਨਲ ਚੋਇਸ ਸੀਗੀ, ਬੰਦੇ ਨੂੰ ਗੱਡੀ ਪਸੰਦ ਸੀਗੀ, ਬੰਦਾ ਯਾਰ ਗੱਡੀ ਵਧੀਆ ਹੈਗੀ, ਕਿੰਨੇ ਦੀ ਹੈ, 1.5 ਲੱਖ ਦੀ, ਐਲੋ ਯਾਰ ਦੇ ਦਿਓ। ਉਹ ਸੋਚ ਚ ਨਹੀਂ ਚਲਾ ਗਿਆ, ਚਲੋ ਯਾਰ ਮਨੀ ਮੈਟਰ ਲੈ ਕੇ ਯਾਰ 1.5 ਲੱਖ ਕਿੱਦਾਂ ਕਰੀਏ, ਕਿੱਦਾਂ ਸੇਵਿੰਗ ਚੋਂ ਕੱਢਾਂ, RRSP ਚੋਂ ਕੱਢਾਂ, ਕਿਹੜੀ ਇਨਵੈਸਟਮੈਂਟ ਸੈਲ ਕਰਾਂ, ਜਾਂ ਮੈਂ ਫਾਈਨੈਂਸ ਕਰਾ ਲਾਂ, ਜਾਂ ਮੈਂ ਇਹ ਕਰ ਲਾਂ। ਫਰੀਡਮ ਦਾ ਮਤਲਬ ਕੋਈ ਵੀ ਚੀਜ਼ ਤੁਸੀਂ ਲੈ ਰਹੇ ਹੋ ਤੁਸੀਂ ਫ੍ਰੀ ਹੋ ਚੁੱਕੇ ਹੋ। ਤੁਸੀਂ ਜਦੋਂ ਕਿਸੇ ਸਟੋਰ ਤੇ ਵੀ ਜਾਂਦੇ ਹੋ, ਕਿਤੇ ਵੀ ਕੋਈ ਸ਼ਾਪਿੰਗ ਕਰਨ ਜਾਂਦੇ ਹੋ, ਤੁਸੀਂ ਸੇਲਸ ਪਰਸਨ ਨੂੰ ਕਹਿ ਦਿੰਦੇ ਹੋ ਕਿ ਭਾਈ ਮੈਨੂੰ ਪ੍ਰਾਈਸ ਨਹੀਂ ਦੱਸਣਾ, ਲੈਟ ਮੀ ਡਿਸਾਈਡ ਵਾਟ ਆਈ ਵਾਂਟ ਫਸਟ, ਕਿਉਂਕਿ ਹਰ ਪੂਰੀ ਦੁਨੀਆ ਟਿਊਨਡ ਹੈ ਸਰ ਇਹ ਸੇਲ ਤੇ ਹੈਗੀ ਹੈ ਸਰ ਇਹਦਾ ਪ੍ਰਾਈਜ਼ ਹੈ। ਪਹਿਲੇ ਤੁਹਾਨੂੰ ਰੋਕ ਦੇਣਾ ਕਿ ਯਾਰ ਪਹਿਲੇ ਮੇਰੀ ਜਿਹੜੀ ਟਰੂ ਚੋਇਸ ਹੈ ਨਾ ਮੈਨੂੰ ਦੇਖ ਲੈਂਦੇ ਮੈਨੂੰ ਕੀ ਚਾਹੀਦਾ। ਫਰੀਡਮ ਉਸ ਚੀਜ਼ ਨੂੰ ਕਿਹਾ ਜਾਂਦਾ ਹੈਗਾ ਕਿ ਫ੍ਰੀ ਹੋ ਗਏ ਤੁਸੀਂ, ਹੈ ਨਾ। ਅੱਛਾ, ਪਹੁੰਚਿਆ ਕਿੱਦਾਂ ਜਾਏਗਾ? ਤੁਸੀਂ ਅੱਜ ਗੱਲ ਕੀਤੀ ਐਕਸਪੈਂਸਿਸ ਦੀ, ਮੈਂ ਸਿਰਫ ਐਕਸਪੈਂਸਿਸ ਦੀ ਆਂਸਰ ਜੇ ਕਿੱਦਾਂ ਪਹੁੰਚਿਆ ਜਾਏਗਾ ਉਹ ਅੱਧੇ ਘੰਟੇ ਕਿਹਾ, 10 ਘੰਟੇ ਚ ਵੀ ਆਂਸਰ ਨਹੀਂ ਦਿੱਤਾ ਜਾ ਸਕਦਾ, ਆਂਸਰ ਕੁਡ ਬੀ ਵੈਰੀ ਵੈਰੀ ਲੌਂਗ। ਉਹ ਤਾਂ ਬਿਟਸ ਐਂਡ ਪੀਸਿਸ ਵਿੱਚ, ਅਨਲੈਸ ਕੋਈ ਬੰਦਾ ਇਨ ਪਰਸਨ ਬੈਠ ਕੇ ਅਸੀਂ ਸਪੈਸੀਫਿਕ ਸਿਚੁਏਸ਼ਨ ਬੰਦੇ ਦੀ ਸਮਝ ਕੇ ਆਂਸਰ ਜੇ ਦਈਏ ਵੱਖਰੀ ਗੱਲ ਹੈ। ਜਨੈਰੀਕਲੀ ਲੈਵਲ ਤੇ ਐਕਸਪੈਂਸਿਸ ਮੈਂ ਆਪਣਾ ਵੀ ਦੱਸ ਦਿੰਦਾ, ਮੈਂ ਕੀ ਕੀਤਾ ਸੀਗਾ, ਕਿਆ ਐਸੀਆਂ ਕੋਈ ਹੈਬਿਟਸ ਹੈਗੀਆਂ ਐਕਸਪੈਂਸਿਸ ਨੂੰ ਲੈ ਕੇ ਜਿਹੜੀਆਂ ਮੈਂ ਪਹਿਲੇ ਕਰਦਾ ਸੀਗਾ ਜੋ ਕਿ ਸਹੀ ਸੀਗੀਆਂ ਔਰ ਅੱਜ ਕਰਦਾ ਉਹ ਸਹੀ ਨਹੀਂ ਹੈਗੀਆਂ? ਆਂਸਰ ਇਜ਼ ਯੈਸ। ਤੁਸੀਂ ਕਹੋਗੇ ਯਾਰ ਇਹ ਕਿੱਦਾਂ, ਜਿਹੜੀ ਹੈਬਿਟ ਆ ਉਹ ਤਾਂ ਹਮੇਸ਼ਾ ਸੇਮ ਹੀ ਰੱਖਣੀ ਚਾਹੀਦੀ ਹੈ, ਜਿਹੜੀ ਚੀਜ਼ ਤੁਸੀਂ ਰਿਕਮੈਂਡ ਕਰ ਰਹੇ ਹੋ ਜੋ ਸਹੀ ਹੈਗੀ ਹੈ ਤਾਂ ਸਾਰੀ ਉਮਰ ਇੰਪਲੀਮੈਂਟ ਕਰਨੀ ਚਾਹੀਦੀ ਹੈ? ਆਂਸਰ ਯੈਸ, ਕਰਨੀ ਚਾਹੀਦੀ। ਨਹੀਂ ਵੀ ਕਰਦੇ ਮੈਟਰ ਨਹੀਂ ਕਰਦਾ, ਤੇ ਮੈਂ ਕੁਝ ਐਕਸਪੈਂਸਿਸ ਦੀ ਗੱਲ ਕਰਦਾ ਜਿਹੜੇ ਕਿ ਮੈਟਰ ਕਰਦੇ ਆ ਸਿਰਫ ਉਹ ਲੋਕਾਂ ਲਈ ਜਿਨ੍ਹਾਂ ਨੇ ਹਲੇ ਫਾਈਨੈਂਸ਼ੀਅਲ ਫਰੀਡਮ ਅਚੀਵ ਨਹੀਂ ਕੀਤੀ ਹੈ, ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਅਚੀਵ ਕੀਤੀ ਔਰ ਈਵਨ ਫਾਈਨੈਂਸ਼ੀਅਲ ਸਿਕਿਉਰਿਟੀ ਵੀ ਨਹੀਂ ਅਚੀਵ ਕੀਤੀ, ਉਹਨਾਂ ਨੂੰ ਇਹ ਖਰਚਿਆਂ ਵੱਲ ਧਿਆਨ ਦੇਣਾ ਪਏਗਾ ਜਿਹੜੀ ਮੈਂ ਬੋਲਣ ਜਾ ਰਿਹਾ। ਜਿਹੜੇ ਲੋਕ ਅਚੀਵ ਕਰ ਸਕਦੇ ਨੇ ਉਹ ਭਾਵਾਂ ਅਗਲਾ 10 ਮਿੰਟ ਦਾ ਟਾਕ ਸ਼ੋਅ ਵੀ ਨਾ ਸੁਣਨ, ਛੱਡ ਦੇਣ ਔਰ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਉਹ ਖਰਚੇ ਕਰ ਵੀ ਲੈਣ ਤਾਂ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ, ਹਨਾ। ਤੇ ਡਿਪੈਂਡ ਕਰਦਾ ਕਿ ਕਿਹੜਾ ਬੰਦਾ ਕਿੱਥੇ। ਇੱਕ ਬੰਦਾ ਜਿਮ ਦੇ ਵਿੱਚ ਹੈਗਾ ਉਹ 100 ਪਾਉਂਡ ਦੀ ਐਕਸਰਸਾਈਜ਼ ਕਰ ਰਿਹਾ, ਲੇਕਿਨ ਜਿਹੜਾ ਬੰਦਾ ਨਵਾਂ ਆਇਆ ਤਾਂ ਉਹ ਸਿੱਧਾ 100 ਪਾਉਂਡ ਦੇ ਬਾਈਸੈਪਸ ਕਰ ਸਕਦਾ? ਨਹੀਂ ਕਰ ਸਕਦਾ। ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ, ਇੰਜਰੀ ਹੋ ਜਾਏਗੀ ਬਾਅਦ ਚੋਂ। ਕਰਦਾ ਰਹੇ ਛੋਟੇ ਛੋਟੇ ਐਕਸਪੈਂਸਿਸ ਜਿਹੜੇ ਆ, ਜਿਸ ਬੰਦੇ ਨੇ ਫਾਈਨੈਂਸ਼ੀਅਲ ਸਿਕਿਉਰਿਟੀ ਵੀ ਨਹੀਂ ਅਚੀਵ ਕੀਤੀ, ਜਿਹੜਾ ਬੰਦਾ ਪੈਸੇ ਦੇ ਪਿੱਛੇ ਦੌੜ ਭੱਜ ਰਿਹਾ ਉਹਨੂੰ ਸਮਝ ਨਹੀਂ ਆਉਂਦਾ ਯਾਰ ਪੈਸੇ ਕਿੱਥੇ ਜਾਂਦੇ ਆ। ਛੋਟੇ ਛੋਟੇ ਖਰਚਿਆਂ ਨੂੰ ਪਹਿਲੇ ਤਾਂ ਘਟਾਉਣਾ ਪਏਗਾ। ਕਿੱਦਾਂ ਦੇ ਛੋਟੇ ਛੋਟੇ ਖਰਚੇ? ਐਗਜ਼ਾਮਪਲ, ਫੈਮਿਲੀ ਗਈ ਆਪਣਾ ਨਾਇਗਰਾ ਫਾਲ, ਗਈ ਕਸੀਨੋ, ਗਏ ਚੱਲ ਯਾਰ $100-$200 ਦਾ ਨਾ ਖੇਲ ਹੀ ਲੈਂਦੇ ਆ, ਰੂਲਟ ਖੇਲ ਲੈਂਦੇ ਆ, ਯੇ ਖੇਲ ਲੈਂਦੇ ਆ, ਬੰਦਾ ਨਾ ਇੰਟਰਟੇਨਮੈਂਟ ਹੈ ਯਾਰ। ਫੇਰ ਕੀ ਹੈ, ਸਾਲ 2 ਸਾਲ ਬਾਅਦ ਤੇ ਆਏ ਆ, ਖੇਲ ਲੈਂਦੇ ਆ, $100-$200 ਦਾ ਕੀ ਹੁੰਦਾ? $100-$200 ਨਾਲ ਆਫਕੋਰਸ ਲਾਈਫ ਨਹੀਂ ਚੇਂਜ ਹੋਣੀ, ਲੇਕਿਨ $100-$200 ਦਾ ਜਿਹੜਾ ਛੋਟਾ ਜਿਹਾ ਐਕਸਪੈਂਸ ਹੈ ਨਾ, ਇੱਦਾਂ ਦੀ ਇੱਕ ਹੈਬਿਟ ਕ੍ਰੀਏਟ ਹੋ ਜਾਂਦੀ ਹੈ ਕਿ ਯਾਰ 100 ਨਾਲ ਕੀ ਫਰਕ ਪੈਣਾ ਹੈ। ਇਹ ਕਰਦੇ ਕਰਦੇ ਤੁਹਾਡੇ ਥਾਊਜ਼ੈਂਡ ਐਂਡ ਥਾਊਜ਼ੈਂਡ ਆਫ ਡਾਲਰ ਜਿਹੜੇ ਹੈ ਇਹ ਲਾਈਫ ਟਾਈਮ ਦੇ ਇਕੱਠੇ ਹੋ ਜਾਂਦੇ ਹੈ, ਤੇ ਇਸ ਕਰਕੇ ਜਿੱਦਾਂ ਮੈਂ ਐਕਸਪੈਂਸ ਕੀਤਾ ਤਾਂ ਗੈਂਬਲਿੰਗ ਦਾ ਆ ਗਿਆ। ਭਾਵਾਂ $100 ਹੀ ਦਿੱਤਾ, $200 ਦਿੱਤਾ, ਫਨ ਲਈ ਕੀਤਾ। ਅੱਛਾ, ਬੰਦਾ ਕਹਿੰਦਾ ਫਨ ਲਈ ਕੀਤਾ, ਇੱਦਾਂ ਦੀ ਆਪਣੇ ਆਪ ਨੂੰ ਐਨਾਲੋਜੀ ਨਹੀਂ ਦੇਣੀ, ਕਿਉਂਕਿ ਫਨ ਉਹ ਬਿਨਾਂ $200 ਕਿਤੇ ਵੀ ਹੋ ਸਕਦਾ ਸੀਗਾ। ਇਹ ਅੰਡਰਸਟੈਂਡਿੰਗ ਦੀ ਜ਼ਰੂਰਤ ਹੈ ਬਿਫੋਰ ਫਾਈਨੈਂਸ਼ੀਅਲ ਸਿਕਿਉਰਿਟੀ ਅਚੀਵ ਕਰਨ ਤੋਂ ਪਹਿਲੇ, ਕਿਉਂਕਿ ਜੇ 200 ਦਾ 400 ਗਿਆ ਲਾਈਫ ਤਾਂ ਨਹੀਂ ਚੇਂਜ ਹੋਣੀ, ਲੇਕਿਨ ਜੇ 200 ਚਲਾ ਗਿਆ ਤੁਸੀਂ ਕਹੋਗੇ ਲਾਈਫ ਤਾਂ ਫੇਰ ਵੀ ਨਹੀਂ ਚੇਂਜ ਹੋਣੀ, ਲੇਕਿਨ ਉਹ ਜਿਹੜੀ ਹੈਬਿਟ ਮਨੀ ਨੂੰ ਲੈ ਕੇ ਜਿਹੜੀ ਸੋਚ ਕੈਰੀ ਆਨ ਕਰ ਰਿਹਾ ਉਹ ਕੌਸ ਕਰ ਜਾ ਰਹੀ ਹੈ। ਦੂਜੀ ਚੀਜ਼, ਤੁਸੀਂ ਕਿਤੇ ਜਾ ਰਹੇ ਹੋ ਸੜਕ ਤੇ, ਕਿਤੇ ਲੌਂਗ ਡਰਾਈਵ ਤੇ ਜਾ ਰਹੇ ਹੋ, ਕਿੱਥੇ ਜਾ ਰਹੇ ਹੋ ਤੁਸੀਂ? ਗੈਸ ਸਟੇਸ਼ਨ ਤੇ ਰੁਕੇ, ਉੱਥੋਂ ਵਾਟਰ ਬੋਟਲ ਚੁੱਕ ਲਈ $4 ਦੀ, ਕਿਤੇ ਜਾਂ ਕੋਈ ਉੱਥੋਂ ਚਿਪਸ ਚੁੱਕ ਲਏ ਜਾਂ ਕੋਈ ਚਾਕਲੇਟ ਚੁੱਕ ਲਿਆ, ਤੁਸੀਂ ਕਹੋ ਯਾਰ ਇਹ $2-$4 ਦੇ ਨਾਲ ਥੋੜਾ ਹੁਣ ਗੱਲ ਬਣਨੀ ਹੈ, ਨਾਲ ਕੀ ਫਰਕ ਪੈਂਦਾ? ਅਫਕੋਰਸ ਨਹੀਂ ਪੈਂਦਾ। ਜਿਹੜਾ ਬੰਦਾ ਫ੍ਰੀ ਹੋ ਚੁੱਕਾ ਜਿਹਦਾ ਫਾਈਨੈਂਸ ਉਸ ਲੈਵਲ ਤੇ, ਉਹ ਕਹਿੰਦਾ $2-$4 ਕਿਆ, ਮੈਂ ਤਾਂ $15 ਵਾਲੀ ਵੀ ਵਾਟਰ ਬੋਟਲ ਪੀਣਾ ਹੁੰਦਾ, ਮੈਟਰ ਨਹੀਂ ਕਰਦਾ ਮੈਨੂੰ, ਉਹਦੇ ਲਈ ਨਹੀਂ ਮੈਟਰ ਕਰਦਾ। ਲੇਕਿਨ ਇਸ ਪਰਸਨ ਦੀ ਤੇ ਹੱਲੇ ਇੰਨੇ ਤੇ ਉਹ ਚੀਜ਼ਾਂ ਹੱਲੇ ਅਚੀਵ ਨਹੀਂ ਕੀਤੀਆਂ ਜਿਸ ਲੈਵਲ ਤੇ ਇੰਨੇ ਸਰਵਾਈਵ ਕਰਨਾ ਸ਼ੁਰੂ ਕਰਤਾ ਔਰ ਖਰਚਾ ਕਰਨਾ ਸ਼ੁਰੂ ਕਰਤਾ। ਪਲਾਨਿੰਗ ਕੀ ਹੈ ਕਿ ਜੇ ਜਾ ਰਹੇ ਯਾਰ ਆਲਰੇਡੀ ਆਪਣੇ ਗ੍ਰੋਸਰੀ ਸਟੋਰ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਆਪਣੇ ਟ੍ਰਿਪ ਵਾਸਤੇ ਪਹਿਲੇ ਲੈ ਲਈਆਂ। ਉਸ ਤੋਂ ਬਾਅਦ ਜੇ ਤੁਹਾਡੇ ਬੱਚੇ ਹੈਗੇ ਆ, ਛੋਟੇ ਬੱਚੇ ਹੈਗੇ ਆ, ਉਹਨਾਂ ਨੂੰ ਕਿ ਡਿਜ਼ਾਈਨਰ ਕਲੋਥ ਵੀ ਚਾਹੀਦੇ ਯਾਰ, ਬ੍ਰਾਂਡਿਡ, ਉਹਨਾਂ ਵਾਸਤੇ ਵੀ ਬ੍ਰਾਂਡਿਡ ਚਾਹੀਦੇ, ਬੜੇ ਹਾਈ ਬ੍ਰਾਂਡਿਡ ਨਹੀਂ, ਬੇਸ਼ੱਕ ਲੋਕਲ ਜਿਹੜੇ ਆਪਾਂ ਮਾਲ ਦੇ ਵਿੱਚ ਆਉਂਦੇ ਆ, ਨਹੀਂ ਚਾਹੀਦੇ ਬੱਚਿਆਂ ਨੂੰ ਉਹ ਜਿਹੜਾ ਤੁਹਾਨੂੰ ਬੱਚਿਆਂ ਨੂੰ ਤੁਸੀਂ ਸਮਝਦੇ ਹੋ ਕਿ ਨਹੀਂ ਜਾ ਰਹੇ ਆ ਮੇਰੇ ਫਰੈਂਡ ਸਰਕਲ ਚ ਜਾ ਰਹੇ, ਜਿਨ੍ਹਾਂ ਦੇ ਘਰ ਜਾਣਗੇ ਉਹ ਕਹਿਣਗੇ ਯਾਰ ਗੈਪ ਦੇ ਕੱਪੜੇ ਨਹੀਂ ਪਾਏ, ਯੇ ਨਹੀਂ ਪਾਏ, ਵੋ ਨਹੀਂ ਹੈ, ਕਿੱਦਾਂ ਦਾ ਸਿੰਪਲ ਜਿਹਾ ਪਾਏ। ਦੇਖੋ ਤੁਸੀਂ ਆਪਣੀ ਪਹਿਲੇ ਆਪਣੀ ਸਿਚੁਏਸ਼ਨ ਦੇਖਣੀ ਹੈ, ਤੁਸੀਂ ਹਲੇ ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਅਚੀਵ ਕੀਤੀ ਹੈ, ਤੁਸੀਂ ਬੱਚਿਆਂ ਨੂੰ ਸ਼ੋਅ ਕਰ ਰਹੇ ਹੋ ਕਿ ਬਈ ਸੋਸਾਇਟੀ ਦੇ ਵਿੱਚ ਇਹਨਾਂ ਦਾ ਪਲੇਸ ਬਣੇਗਾ, ਜੇ ਇਦਾਂ ਦੀ ਲੁੱਕ ਹੋਏਗੀ, ਇਦਾਂ ਦੇ ਸ਼ੂਜ਼ ਹੋਣਗੇ, ਇਦਾਂ ਦੇ ਇਹਨਾਂ ਦਾ ਹੇਅਰ ਸਟਾਈਲ ਹੋਏਗਾ, ਉਹ ਕੀ ਹੋ ਰਿਹਾ, ਉਹ ਮਨੀ ਵੇਸਟ ਹੋ ਰਹੀ ਹੈ। ਲੇਕਿਨ ਕਿਆ ਕਰਨਾ ਚਾਹੀਦਾ? ਮੈਂ ਕਹਿੰਦਾ ਮੋਸਟ ਐਕਸਪੈਂਸਿਵ ਡਿਜ਼ਾਈਨਰ ਕਲੋਥ ਪਵਾ ਸਕਦੇ ਹੋ ਤੁਸੀਂ, ਕਿਉਂਕਿ ਅਚੀਵ ਕਰ ਚੁੱਕੇ ਹੋ, ਯੂ ਹੈਵ ਪੇਡ ਦਾ ਪ੍ਰਾਈਸ ਟੂ ਰੀਚ ਟੂ ਦਾ ਲੈਵਲ, ਫਾਈਨੈਂਸ ਲੈਵਲ ਤੇ, ਉਸ ਲੈਵਲ ਤੇ ਪਹੁੰਚ ਗਏ ਹੋ ਜਿੱਥੇ ਖਰੀਦ ਸਕਦੇ ਹੋ। ਇਹ ਜਿੰਨੀਆਂ ਵੀ ਮੈਂ ਚੀਜ਼ਾਂ ਕਹਿ ਰਿਹਾ ਇਹ ਸਿਰਫ ਕੁਛ ਲੋਕਾਂ ਵਾਸਤੇ ਹੈ ਕਿ ਜਿਨ੍ਹਾਂ ਨੇ ਨਹੀਂ ਕਰਨੀਆਂ, ਲੇਕਿਨ ਸਾਰੀਆਂ ਚੀਜ਼ਾਂ ਕਰਨੀਆਂ ਹੀ ਕਰਨੀਆਂ, ਫੇਰ ਹੀ ਬੰਦਾ ਕਹਿੰਦਾ ਯਾਰ ਲਾਈਫ ਵਧੀਆ ਚੱਲ ਰਹੀ ਹੈ ਆਪਣੀ। ਲੇਕਿਨ ਉਹ ਇੱਕ ਸਟੇਜ ਹੈ, ਇਸ ਸਟੇਜ ਤੋਂ ਉਸ ਸਟੇਜ ਦੇ ਵਿੱਚ ਜਾਣਾ। ਉਸ ਤੋਂ ਬਾਅਦ ਲੋਕ ਕਈਆਂ ਦੇ ਘਰ ਮੈਂ ਜਾਣਦਾ, ਕਈਆਂ ਦੇ ਘਰ ਮੈਂ ਦੇਖਿਆ ਦੋ ਦੋ ਤਿੰਨ ਤਿੰਨ ਬਾਕਸ ਲੱਗੇ ਨੇ, ਪਲੱਸ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਹੈ, ਪਲੱਸ ਪ੍ਰਾਈਮ ਦੀ ਸਬਸਕ੍ਰਿਪਸ਼ਨ ਹੈ, ਪਲੱਸ ਦੋ ਤਿੰਨ ਪ੍ਰਾਈਵੇਟ ਬਾਕਸ ਲੱਗੇ ਹੋਏ ਨੇ, ਸਿਰਫ ਇੱਕ ਇੱਕ ਚੈਨਲ ਦੇਖਣ ਵਾਸਤੇ ਲਗਾ ਸਕਦੇ ਹੋ, ਲਗਾ ਸਕਦੇ ਹੋ, ਲੇਕਿਨ ਕਿਆ ਹੈਗਾ ਫਾਈਨੈਂਸ ਦਾ ਸਟੇਟਸ ਉਸ ਲੈਵਲ ਤੇ ਹੈਗਾ ਕਿ ਯਾਰ ਜਾਂਦਾ ਖਰਚਾ ਜਾਣ ਲੈਂਦੇ ਹੋ, ਕੋਈ ਫਰਕ ਨਹੀਂ ਪੈਂਦਾ। ਕ੍ਰੈਡਿਟ ਕਾਰਡ ਦੇ ਇੱਦਾਂ ਦੇ ਖਰਚੇ ਬੜੇ ਸਾਰੇ ਲੋਕਾਂ ਦੇ ਕ੍ਰੈਡਿਟ ਕਾਰਡ ਤੇ ਇੰਟਰਸਟ ਜਾ ਰਿਹਾ, ਕਿਸਦਾ $200 ਮਹੀਨਾ ਜਾ ਰਿਹਾ, ਕਿਸਦਾ 400, ਕਿਸਦਾ 500, ਇੰਟਰਸਟ ਦੇ ਉੱਪਰ ਜਾ ਰਿਹਾ। ਇਹ ਇੱਕ ਐਸੀ ਕੋਸਟ ਹੈਗੀ ਹੈ ਜਿਹੜੀ ਤੇ ਤੁਸੀਂ ਕੋਈ ਗੱਡੀ ਵੀ ਖਰੀਦੀ, ਇੱਕ ਬੰਦੇ ਨੇ ਦੇਖੋ ਕਿ ਇੱਕ ਹੋਰ ਕੋਸਟ ਕੀ ਹੋ ਗਈ, ਗੱਡੀ ਖਰੀਦੀ $30,000 ਦੀ, $50,000 ਦੀ, ਉਹਨੂੰ ਵੀ ਫਾਈਨੈਂਸ ਕਰਾ ਲਿਆ। ਪਹਿਲੇ ਤਾਂ ਜਿਹੜਾ ਤੁਸੀਂ ਐਸਟ ਖਰੀਦਿਆ ਉਹੀ ਡੈਪਰੀਸ਼ੀਏਟਿੰਗ ਐਸਟ ਹੈ, ਉਸ ਤੋਂ ਬਾਅਦ ਉਹਨੂੰ ਫਾਈਨੈਂਸ ਕਰਾ ਕੇ ਉੱਤੇ ਇੰਟਰਸਟ ਵੀ ਪੇ ਕਰਨਾ ਸ਼ੁਰੂ ਕਰਤਾ, ਉਹ ਦਿਸ ਇਜ਼ ਅ ਟਰਬੋ ਇੰਪੈਕਟ, ਦੋ ਦੋ ਇੰਪੈਕਟ ਪੈ ਰਹੇ ਨੇ, ਉਸ ਬੜੀ ਸਪੀਡ ਤੇ ਤੁਹਾਡੀ ਵੈਲਥ ਥੱਲੇ ਜਾ ਰਹੀ ਨੀ ਜਾ ਰਹੀ ਹੈ। ਜੇ ਜਿਸ ਬੰਦੇ ਦੀਆਂ ਗੱਡੀਆਂ ਤੱਕ ਫਾਈਨੈਂਸ ਹੈਗੀਆਂ ਨੇ ਔਰ ਉਹਨੇ ਆਪਣੀ ਚੋਇਸ ਤੋਂ ਉੱਪਰ ਆਪਣੀ ਚੋਇਸ ਦੇ ਹਿਸਾਬ ਨਾਲ ਗੱਡੀ ਲੈਤੀ, ਆਪਣੇ ਲਾਈਫ ਸਟਾਈਲ ਦੇ ਹਿਸਾਬ ਨਾਲ ਗੱਡੀ ਨਹੀਂ ਲੈਤੀ, ਉਹ ਬੰਦੇ ਦਾ ਫਾਈਨੈਂਸ ਕਿੱਦਾਂ ਫਿਕਸ ਹੋਏਗਾ? ਨਹੀਂ ਹੋਏਗਾ, ਕਦੇ ਨਹੀਂ ਹੋ ਸਕਦਾ। ਸੋ ਪਹਿਲਾਂ ਇਹ ਬੜਾ ਇੰਪੋਰਟੈਂਟ ਪੁਆਇੰਟ ਹੁੰਦਾ ਗੱਡੀਆਂ ਤੋਂ। ਮੈਂ ਤਾਂ ਕਦੀ ਕਿਸੇ ਨੂੰ ਵੈਸੇ ਦੋ ਮਿੰਟ ਚ, ਚਲੋ ਮੇਰਾ ਪ੍ਰੋਫੈਸ਼ਨ ਹੈ, ਮੈਂ ਤਾਂ ਇੱਕ ਮਿੰਟ ਚ ਫਾਈਨੈਂਸ਼ੀਅਲ ਸਟੇਟਸ ਕਿਸ ਦਾ ਚੈੱਕ ਕਰਨਾ ਹੋਏ, ਮੈਨੂੰ ਤਾਂ ਇੱਕ ਸੈਕਿੰਡ ਲੱਗਦਾ, ਮੇਰੇ ਕੋਲ ਬੜੇ ਸਾਰੇ ਵੇਜ਼ ਆ ਫਾਈਂਡ ਆਊਟ ਕਰਨ ਦੇ। ਲੈਤੇ ਇੱਕ ਬੰਦਾ ਗੱਡੀ ਚ, ਬਹੁਤ ਹੀ ਵਧੀਆ ਗੱਡੀ ਚ, ਮੈਂ ਕਹਿੰਦਾ ਯਾਰ ਬੜਾ ਬਿਊਟੀਫੁਲ ਕਾਰ, ਬਹੁਤ ਵਧੀਆ ਹੈਗੀ ਯਾਰ, ਕਿੰਨੇ ਦੀ ਹੈ? ਉਹ ਕਹਿੰਦਾ ਯਾਰ $2,000। ਉਹਨੇ ਪ੍ਰਾਊਡਲੀ ਕਿੱਦਾਂ ਬੋਲਿਆ, ਵਿਦ ਪ੍ਰਾਈਡ, $2,000 ਮਹੀਨੇ ਦੀ ਯਾਰ ਗੱਡੀ ਕਰਵਾਈ ਹੈ। ਠੀਕ ਹੈ, ਮੈਨੂੰ ਸਮਝ ਆ ਗਿਆ ਬੰਦੇ ਕੋਲ $1,00,000 ਵੀ ਨਹੀਂ ਹੈਗਾ, ਕਿਉਂਕਿ ਇਹਨੂੰ ਇਹ ਵੀ ਫਾਈਨੈਂਸ ਕਰਾਉਣ ਦੀ ਲੋੜ ਪੈ ਗਈ। ਬੇਸ਼ੱਕ ਆਪਣੇ ਮਾਈਂਡ ਚ ਸਟ੍ਰੈਟਜੀਜ਼ ਬਣਾ ਕੇ ਬੈਠਾ, ਉਹ ਨਹੀਂ ਨਹੀਂ ਉਹ ਮੇਰੇ ਅਕਾਊਂਟੈਂਟ ਕਹਿੰਦੇ ਨੇ ਉਹਦਾ ਬੈਨੀਫਿਟ ਹੋ ਜਾਂਦਾ, ਉਹਦਾ ਡਿਡਕਟ ਹੋ ਜਾਂਦਾ, ਐਕਸਪੈਂਸਿਸ, ਸਭ ਕਹਾਣੀ ਹੈ। ਜਿਹਦੇ ਕੋਲ ਪੈਸਾ ਹੈਗਾ ਨਾ, ਉਹ ਨਹੀਂ ਕਹਿ ਰਿਹਾ, ਉਦਾਂ ਦੀਆਂ ਗੱਲਾਂ ਨਹੀਂ ਕਰ ਰਿਹਾ, ਮਤਲਬ ਜਿਹੜਾ ਪੈਸਾ ਨਹੀਂ, ਜਿਹਦੇ ਕੋਲ ਜਿਹੜਾ ਬੰਦਾ ਫਾਈਨੈਂਸ਼ਲੀ ਫ੍ਰੀ ਹੋ ਚੁੱਕਾ। ਉਸ ਤੋਂ ਬਾਅਦ ਤੁਸੀਂ ਬੜੇ ਸਾਰੇ ਲੋਕਾਂ ਨੇ ਬੈਕ ਹੋਮ ਜਾਣਾ, ਜਾਂ ਟਿਕਟ ਬੜੀ ਮਹਿੰਗੀਆਂ, ਜਾਂ ਵੈਕੇਸ਼ਨ ਹੋਟਲ ਮਹਿੰਗੇ, ਤੁਸੀਂ ਜਾਓ ਹੀ ਉਦੋਂ ਜਦੋਂ ਏਅਰਲਾਈਨਸ ਪ੍ਰਾਈਸ ਡ੍ਰੌਪ ਹੁੰਦੀਆਂ, ਉਸ ਸੀਜ਼ਨ ਦੇ ਵਿੱਚ ਜਦੋਂ ਜਦੋਂ ਏਅਰਲਾਈਨਸ ਦੇ ਰੇਟ ਲੋ ਹੁੰਦੇ ਆ, ਉਸ ਸੀਜ਼ਨ ਚ ਜਦੋਂ ਜਦੋਂ ਹੋਟਲ ਦੇ ਪ੍ਰਾਈਸ ਲੋ ਹੁੰਦੇ ਆ। ਲੇਕਿਨ ਬੜੇ ਸਾਰੇ ਲੋਕ ਨੇ ਯਾਰ ਨਵੰਬਰ ਚ, ਅੱਜ ਹੀ ਡਿਸਾਈਡਿਡ ਹੈ ਕਿ ਨਵੰਬਰ ਚ ਜਾਣਾ ਜਾਂ ਕ੍ਰਿਸਮਸ ਤੇ ਹੀ ਜਾਣਾ, ਨੋ ਮੈਟਰ ਵਟ, ਹੈ ਨਾ, ਕੋਸਟ ਕਰੇਗੀ ਤੁਹਾਨੂੰ ਚੀਜ਼ਾਂ। ਲੇਕਿਨ ਇੱਕ ਬੰਦਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦਾ, ਕਹਿੰਦਾ ਯਾਰ ਮੈਂ ਤਾਂ ਕੱਲ ਹੀ ਜਾ ਰਿਹਾ, ਮੇਰੀ ਟਿਕਟ ਬੁੱਕ ਕਰ ਦੋ, 2,000 ਦੀ ਹੈ ਕਿ 10,000 ਦੀ, ਔਰ ਬਿਜ਼ਨਸ ਕਲਾਸ ਕਰਨੀ ਹੈ, ਉਹ ਬੰਦਾ ਜਾ ਸਕਦਾ। ਲੇਕਿਨ ਦੂਸਰਾ ਬੰਦਾ ਕੀ ਕਹਿੰਦਾ ਕਿ ਨਹੀਂ ਯਾਰ, ਉਹਨੂੰ ਕੀ ਕਰਨਾ ਚਾਹੀਦਾ ਕਿ ਨਹੀਂ ਯਾਰ ਮੈਂ ਨਹੀਂ ਜਾ ਰਿਹਾ, ਮੈਂ ਨਹੀਂ ਸੀ ਜਾਂਦਾ, ਮੈਂ ਆਪਣਾ ਦੇਖ ਕੇ ਜਾਂਦਾ ਸੀ, ਮੈਂ ਕਿਉਂਕਿ ਸੀਗਾ ਹੀ ਨਹੀਂ, 20 ਦੇ ਵਿੱਚ $1-1 ਮੈਟਰ ਕਰਦਾ ਹੁੰਦਾ ਸੀਗਾ, ਨਹੀਂ ਮੈਟਰ ਕਰਦਾ ਸੀਗਾ। ਲੇਕਿਨ ਹੁਣ ਮੈਂ ਨਹੀਂ ਦੇਖੂੰਗਾ ਕਿ ਕਦੋਂ ਮੈਨੂੰ, ਮੈਂ ਜਿਸ ਦਿਨ ਜਾਣਾ ਉਸ ਦਿਨ ਮੈਂ ਜਾਣਾ ਹੀ ਜਾਣਾ, ਉਹ ਇਮਟੀਰੀਅਲ ਹੈਗਾ, ਕਿਉਂਕਿ ਉਹ ਸ਼ਿਫਟ ਹੈਗਾ। ਉਹ ਪਹਿਲੇ ਕੋਈ ਬੁਰੀ ਗੱਲ ਨਹੀਂ ਹੈ ਔਰ ਹੁਣ ਵਾਲੀ ਕੋਈ ਅੱਛੀ ਗੱਲ ਨਹੀਂ ਹੈ, ਅੱਛਾ ਬੁਰਾ ਨਹੀਂ ਹੈ, ਇਸ ਸਟੇਜਿਸ ਦੀ ਗੱਲ ਹੈਗੀ ਹੈ, ਕਿਸ ਸਟੇਜ ਦੇ ਵਿੱਚ ਕਦੋਂ ਕੀ ਕਰਨਾ। ਉਦੋਂ ਤੁਸੀਂ ਮੈਨੂੰ ਕਹਿੰਦੇ ਯਾਰ ਬਿਜ਼ਨਸ ਕਲਾਸ ਚ ਜਾਂਦਾ, ਉਹ ਸਟੂਪਿਡਿਟੀ ਹੁੰਦੀ, ਅੱਜ ਜਾਵਾਂਗੇ ਉਹ ਸਟੂਪਿਡਿਟੀ ਨਹੀਂ ਹੈਗੀ। ਸੋ ਪੁਆਇੰਟ ਇਸ, ਕੋਈ ਵੀ ਰੂਲ ਪਰਮਾਨੈਂਟ ਕਿਸੇ ਵਾਸਤੇ ਨਹੀਂ ਹੁੰਦਾ, ਸਿਚੁਏਸ਼ਨ ਬੇਸ ਟੂ ਸਿਚੁਏਸ਼ਨ ਬੇਸ ਹੁੰਦਾ। ਇਸ ਕਰਕੇ ਰੇਡੀਓ ਸ਼ੋ ਸੁਣ ਕੇ ਵੀ ਇਹ ਕਿਸੇ ਨੂੰ ਵੀ ਕੋਈ ਚੀਜ਼ ਸੁਣ ਕੇ ਪਰਮਾਨੈਂਟਲੀ ਇੰਪਲੀਮੈਂਟ ਨਹੀਂ ਕਰ ਲੈਣੀ, ਉਹ ਦੇਖਣਾ ਕਿ ਮੇਰੀ ਲਈ ਉਹ ਫਿੱਟ ਕਰਦੀ ਵੀ ਹੈ, ਮੇਰੇ ਲਾਈਫ ਸਟਾਈਲ ਚ ਕਿ ਨਹੀਂ ਕਰਦੀ। ਮੇਜਰ ਅਨਦਰ ਅਸਪੈਨ, ਲੋਕਾਂ ਨੇ ਘਰ ਖਰੀਦੇ ਹੋਏ ਆ, ਦੇਰ ਡਜ਼ ਨਾਟ ਫਿੱਟ ਦੇਅਰ ਲਾਈਫ ਸਟਾਈਲ, ਯੈਸ ਇਟ ਫਿਟ ਦੇਅਰ ਚੋਇਸ, ਉਹਨਾਂ ਦੀ ਚੋਇਸ ਨਾਲ ਮੈਚ ਕਰਦੇ, ਲੇਕਿਨ ਲਾਈਫ ਸਟਾਈਲ ਦੇ ਨਾਲ ਮੈਚ ਨਹੀਂ ਕਰਦੇ। ਉਹ ਕੋਸਟ ਬੜੀ ਵੱਡੀ ਪੈ ਜਾਂਦੀ ਹੈ ਬੜੇ ਸਾਰੇ ਲੋਕਾਂ ਨੂੰ। ਉਹਦੇ ਇਲਾਵਾ ਤੁਸੀਂ ਗੱਲ ਕਰ ਲਓ ਆਪਣਾ ਪੜ੍ਹਾਈ ਦੀ, ਪੜ੍ਹਾਈ ਦੀ ਹੁਣ ਆਪਾਂ ਪਹਿਲੇ ਵੀ ਐਗਜ਼ਾਮਪਲ ਲਿੱਤੀ ਹੈ, ਲੋਕੀ ਇੰਨਾ ਪੈਸਾ ਖਰਚਦੇ ਨੇ ਆਪਣੀ ਡਿਗਰੀਆਂ ਡਿਪਲੋਮਾ ਤੇ, ਇੰਕਲੂਡਿੰਗ ਇੰਟਰਨੈਸ਼ਨਲ ਸਟੂਡੈਂਟ ਹੋ ਜਾਂ ਇੱਥੇ ਦੇ, ਹੁਣ $10,000, $20,000, $50,000 ਔਰ ਪੜ੍ਹਾਈ ਕਰਕੇ ਪ੍ਰੋਫੈਸ਼ਨ ਦੇਖ ਲਓ ਟੋਟਲੀ ਡਿਫਰੈਂਟ ਪਿਕ ਕੀਤਾ ਹੋਇਆ, ਸੱਚ ਵੇਸਟ ਆਫ ਮਨੀ। ਉਹ ਗਰੋਸਰੀ ਸਟੋਰ ਤੇ ਜਾਂ ਗੈਸ ਸਟੇਸ਼ਨ ਤੇ $4 ਦਾ ਵਾਟਰ ਬੋਟਲ ਬਚਾ ਵੀ ਲਿਆ ਨਾ, ਇੱਥੇ ਫਰਕ ਨਹੀਂ ਪਿਆ, ਕਿਉਂਕਿ ਇੱਥੇ ਸਿੱਧੇ $50,000 ਖਰਚਤਾ ਔਰ ਖਰਚ ਕੇ ਕੀਤਾ ਕਿ ਟੋਟਲੀ ਡਿਫਰੈਂਟ ਪ੍ਰੋਫੈਸ਼ਨ ਦੇ ਵਿੱਚ, ਕੋਈ ਲੈਣਾ ਦੇਣਾ ਨਹੀਂ ਉਸ ਚੀਜ਼ ਦੇ ਵਿੱਚ। ਛੋਟੀਆਂ ਨਹੀਂ, ਵੱਡੀਆਂ ਵੱਡੀਆਂ ਕੋਸਟ ਆਣੀਆਂ ਸ਼ੁਰੂ ਹੋ ਗਈਆਂ। ਗਿਫਟ, ਤੁਸੀਂ ਉਹ ਲੋਕਾਂ ਨੂੰ ਗਿਫਟ ਦੇ ਰਹੇ ਹੋ ਜਿਹੜੇ ਲੋਕ ਐਪਰੀਸ਼ੀਏਟ ਵੀ ਨਹੀਂ ਕਰਦੇ, ਬੇਸ਼ੱਕ ਯਾਰੀ ਦੋਸਤੀ ਚ ਹੋਏ, ਸਰਕਲ ਚ ਹੋਏ, ਕਿਸੇ ਨੂੰ ਕੁਝ ਦੇਣਾ, ਉਹ ਅਗਲਾ ਬੰਦਾ ਐਪਰੀਸ਼ੀਏਟ ਵੀ ਨਹੀਂ ਕਰਦਾ, ਫੇਰ ਵੀ ਤੁਸੀਂ ਜਬਰਦਸਤ ਦੇ ਰਹੇ ਹੋ, ਤੁਹਾਨੂੰ ਪਤਾ ਵੀ ਅੰਦਰੋਂ, ਨਾ ਦਿਓ ਗਿਫਟ ਵੀ ਨਾ ਦਿਓ, ਮੈਟਰ ਨਹੀਂ ਕਰਦਾ। ਦੇਖੋ ਜੇ ਤਾਂ ਬੰਦਾ ਤੁਹਾਡਾ ਕਲੋਜ਼ ਰਿਲੇਸ਼ਨ ਦਾ, ਉਹ ਮਾਇੰਡ ਨਹੀਂ ਕਰੇਗਾ, ਉਹਦੇ ਨਾਲ ਬੈਠ ਕੇ, ਉਹਦਾ ਬਰਥਡੇ ਆ, ਉਹਦੇ ਨਾਲ ਬੈਠ ਕੇ 3 ਘੰਟੇ ਸਪੈਂਡ ਕਰਕੇ ਆ ਕੇ ਆਪਣਾ ਟਾਈਮ ਦੇ ਦਿਓ। ਸਵੇਰੇ ਉੱਠ ਕੇ, ਸਵੇਰੇ 8 ਵਜੇ ਉੱਠ ਕੇ ਉਹਦੇ ਘਰ ਦਾ ਦਰਵਾਜ਼ਾ ਨੌਕ ਕਰੋ, ਛੋਟੀ ਜਿਹੀ ਪੇਸਟਰੀ ਦੇ ਇੱਕ ਛੋਟੀ ਜਿਹੀ ਮੋਮਬੱਤੀ ਲੈ ਕੇ ਲਗਾ ਕੇ ਉਹਦਾ ਹੈਪੀ ਬਰਥਡੇ ਬੋਲ ਕੇ ਆ ਜਾਓ, ਪਵਾਂ ਗਿਫਟ ਨਾ ਦਿਓ। ਮੈਂ ਕਹਿ ਰਿਹਾ ਤੁਹਾਨੂੰ, ਉਹ ਨਹੀਂ, ਜੇ ਰਿਲੇਸ਼ਨਸ਼ਿਪ ਸਹੀ ਆ, ਉਹਨੂੰ ਮੈਟਰ ਨਹੀਂ ਕਰੇਗਾ ਯਾਰ ਬੰਦਾ ਗਿਫਟ ਨਹੀਂ ਦੇ ਕੇ ਗਿਆ ਮੈਨੂੰ, ਕਿਉਂਕਿ ਉਹਨੂੰ ਪਤਾ ਟਾਈਮ ਦੇ ਕੇ ਗਿਆ। ਕ੍ਰੀਏਟਿਵ ਬਣੋ ਉਸ ਚੀਜ਼ਾਂ ਦੇ ਨਾਲ। ਲੇਕਿਨ ਹਾਂ, ਅੱਜ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਠੀਕ ਹੈ, ਭੇਜੋ ਫਲਾਵਰਸ ਵੀ, ਭੇਜੋ ਕੇਕ ਵੀ, ਭੇਜੋ ਗਿਫਟ ਵੀ, ਭੇਜੋ ਜੋ ਘਰ ਦੇ ਵਿੱਚ ਐਕਸੈਸਿਵ ਡੈਕੋਰ ਇਹ ਖਰੀਦੋ ਯਾਰ ਘਰ ਚ ਅੱਛਾ ਲੱਗੇਗਾ ਉਹ ਲੱਗੇਗਾ ਇਹ ਵੀ ਯੁਧਵੀਰ ਜੀ ਕਿਉਂਕਿ ਤੁਸੀਂ ਪਹਿਲੇ ਮੈਨੂੰ ਪੁੱਛਿਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਉਹ ਮੈਟਰ ਕਰਦੀਆਂ ਮੇਰੇ ਸ਼ੁਰੂ ਚ ਹੀ ਨਹੀਂ ਸੀਗਾ ਡੈਕੋਰ ਤੇ ਮੈਟਰ ਨਹੀਂ ਸੀ ਕਰਦਾ ਡੈਕੋਰ ਅੱਜ ਵੀ ਨਹੀਂ ਆ ਉਹ ਫਾਈਨੈਂਸ਼ੀਅਲ ਰੀਜ਼ਨ ਕਰਕੇ ਨਹੀਂ ਬਿਕੋਜ਼ ਇਟ ਸਿੰਪਲੀਸਿਟੀ ਜੀ ਲੁਕਸ ਮਚ ਮੋਰ ਬਿਊਟੀਫੁਲ ਵਿਦਆਊਟ ਐਨੀ ਡੈਕੋਰ ਰਿਕੁਆਇਰਡ ਹੀ ਨਹੀਂ ਹੈ ਇਹ ਸਾਡੀ ਸਾਈਕੋਲੋਜੀ ਹੈ ਗਿਫਟ ਵੀ ਜੇ ਕਦੀ ਨਹੀਂ ਅਫੋਰਡ ਕਰ ਸਕਦੇ ਸੀਗੇ ਤਾਂ ਮੈਂ ਟਾਈਮ ਸਪੈਂਡ ਕਰ ਦਿੰਦਾ ਸੀਗਾ ਬੰਦੇ ਨਾਲ ਮੈਂ ਨਹੀਂ ਦੇ ਕੇ ਆਉਂਦਾ ਸੀਗਾ ਗਿਫਟ ਤੁਸੀਂ ਕਹੋ ਯਾਰ ਇੱਦਾਂ ਫਿਰ ਉਹ ਤਾਂ ਕਈ ਵਾਰ ਨੈਗੇਟਿਵ ਐਕਸਪੀਰੀਅੰਸ ਵੀ ਹੋ ਸਕਦਾ ਦੇਖੋ ਐਜ਼ ਲੌਂਗ ਐਸ ਤੁਹਾਡਾ ਅਸਪੈਕਟ ਪੋਜ਼ਿਟਿਵ ਹੈ ਨਾ ਲਾਈਫ ਦੇ ਵਿੱਚ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਆਫ ਦਾ ਟੋਪਿਕ ਯੁਧਵੀਰ ਜੀ ਕਿਸੇ ਵੀ ਇਨਸਾਨ ਦਾ ਜੇ ਤੁਹਾਡਾ ਅਸਪੈਕਟ ਪੋਜ਼ਿਟਿਵ ਹੈ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਇਹ ਮੈਟਰ ਨਹੀਂ ਕਰਦਾ ਦੂਜੇ ਬੰਦਾ ਨੈਗੇਟਿਵ ਅਸਪੈਕਟ ਬੈਠਾ ਨੈਗੇਟਿਵ ਸਿਚੁਏਸ਼ਨ ਜੇ ਤੁਹਾਡਾ ਧਿਆਨ ਪੋਜ਼ਿਟਿਵ ਦੇ ਵਿੱਚ ਪੋਜ਼ਿਟਿਵਿਟੀ ਦੇ ਵਿੱਚ ਹੈਗਾ ਤੁਸੀਂ ਆਪਣਾ ਤੁਹਾਨੂੰ ਤੁਹਾਡਾ ਪੋਜ਼ਿਟਿਵ ਇਫੈਕਟ ਮਿਲ ਜਾਣਾ ਤੁਹਾਨੂੰ ਬੈਨੀਫਿਟ ਮਿਲ ਜਾਣਾ ਹੈਗਾ ਐਸ ਲੌਂਗ ਐਸ ਤੁਹਾਡੀ ਅਟੈਂਸ਼ਨ ਉਧਰ ਹੈ ਤੁਸੀਂ ਸੋਚ ਹੀ ਨਹੀਂ ਰਹੇ ਕਿ ਮੈਂ ਗਿਫਟ ਨਹੀਂ ਲੈ ਕੇ ਜਾ ਰਿਹਾ ਤੁਸੀਂ ਇੰਨੇ ਪੋਜ਼ਿਟਿਵਲੀ ਸੋਚ ਜਾ ਰਹੇ ਯਾਰ ਮੈਂ ਤਾਂ ਟਾਈਮ ਕੱਢ ਕੇ ਫਿਰ ਉੱਠ ਕੇ ਅਗਲੇ ਲਈ ਕੇਕ ਜੇ ਉਹ ਲੈ ਕੇ ਜਾਣਾ ਐਸ ਲੌਂਗ ਐਸ ਤੁਸੀਂ ਉਹ ਆਪਣੇ ਮਾਇੰਡ ਦੇ ਅੰਦਰ ਰੱਖਦੇ ਹੋ ਤੇ ਆਮ ਟੈਲਿੰਗ ਯੂ ਯੂ ਆਰ ਸਟਿਲ ਗੈਟਿੰਗ ਦਾ ਬੈਨੀਫਿਟ ਬਾਕੀ ਚੀਜ਼ਾਂ ਦੁਨੀਆ 'ਚ ਮੈਟਰ ਨਹੀਂ ਕਰਦੀ ਕਿ ਬਾਕੀ ਦੂਜਾ ਬੰਦਾ ਤੁਹਾਡੇ ਬਾਰੇ ਕੀ ਸੋਚਦਾ ਕੀ ਕੰਕਲੂਡ ਕਰਦਾ ਜਿਮ ਦੀਆਂ ਬੜੇ ਸਾਰੇ ਇਸ ਟਾਈਮ ਲਿਸਨਰ ਹੋਣਗੇ ਜਿਮ ਦੀਆਂ ਮੈਂਬਰਸ਼ਿਪਸ ਹੋਣਗੀਆਂ ਯੂਜ਼ ਹੀ ਨਹੀਂ ਕੀਤੀਆਂ ਹੋਈਆਂ ਕਈਆਂ ਨੇ ਨਵੇਂ ਸਾਲ ਤੇ ਕੀਤੀਆਂ ਹੋਣਗੀਆਂ ਕਈਆਂ ਨੇ ਕਿਸ ਦਿਨ ਮੋਟੀਵੇਟਿਡ ਹੋ ਕੇ ਆ ਗਏ ਵੇਸਟ ਨਹੀਂ ਹੋ ਰਹੇ ਪੈਸੇ ਹਾਂ ਹੁਣ ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ ਗਏ ਹੋ ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ ਤੁਸੀਂ ਕਹਿੰਦੇ ਯਾਰ ਮੈਂ ਰਹਿੰਦਾ ਟੋਰਾਂਟੋ ਦੇ ਵਿੱਚ ਮੇਰਾ ਇੱਕ ਜਿਮ ਉੱਥੇ ਹੋਣਾ ਚਾਹੀਦਾ ਲੇਕਿਨ ਜਿਹੜਾ ਮੇਰਾ ਨਾ ਆਫਿਸ ਦੇ ਕੋਲ ਵੀ ਮੈਂ ਸੋਚ ਰਿਹਾ ਇੱਕ ਜਿਮ ਹੋਣਾ ਚਾਹੀਦਾ ਮੈਂ ਇੱਥੇ ਵੀ ਮੈਂਬਰਸ਼ਿਪ ਲੈ ਰਿਹਾ ਔਰ ਮੈਂ ਇੱਕ ਉੱਧਰ ਵੀ ਮੈਂਬਰਸ਼ਿਪ ਲੈ ਰਿਹਾ ਕਨਵੀਨੀਅੰਸ ਵਾਸਤੇ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਲਾਈਫ ਸਟਾਈਲ ਹੈ ਕਿਉਂਕਿ ਤੁਸੀਂ ਉਹਦੇ ਲਈ ਵਰਕ ਕੀਤਾ ਤੇ ਚੀਜ਼ਾਂ ਨੂੰ ਕੰਪਲੀਟਲੀ ਓਪੋਜ਼ਿਟ ਹੈ ਨਾ ਕਿਚਨ ਦੇ ਵਿੱਚ ਗੈਜਟਸ ਹੋਣਗੇ ਬੜੇ ਸਾਰੇ ਲੋਕਾਂ ਦੇ ਕਿ ਅਵਾਗਾਡੋ ਨੂੰ ਕੱਟਣਾ ਤੇ ਇਹ ਵਾਲਾ ਚਾਹੀਦਾ ਪਾਈਨਐਪਲ ਕੱਟਣਾ ਤੇ ਇਹ ਚਾਹੀਦਾ ਮੈਂਗੋ ਕੱਟਣਾ ਤੇ ਇਹ ਚਾਹੀਦਾ ਅਨੀਅਨ ਨੂੰ ਕੱਟਣ ਵਾਸਤੇ ਇਹ ਚਾਹੀਦਾ ਇਹ ਚੀਜ਼ਾਂ ਕਨਵੀਨੀਅੰਸ ਵਾਸਤੇ ਬਣੀਆਂ ਬੰਦਾ ਕਹਿੰਦਾ ਯਾਰ ਪੰਜ ਪੰਜ ਦਸ ਦਸ ਡਾਲਰ ਦੀ ਚੀਜ਼ ਆ ਐਮਾਜ਼ੋਨ ਤੋਂ ਆਰਡਰ ਕਰ ਲਓ ਮੈਂ ਕਹਿੰਦਾ ਪੰਜ ਕਿਉਂ ਤੁਸੀਂ ਬ੍ਰਾਂਡਿਡ $100 ਦੀ ਲੈ ਲਓ ਲੇਕਿਨ ਤੁਸੀਂ ਹਲੇ ਤੁਹਾਡਾ ਫੋਕਸ ਕਿੱਧਰ ਹੋਣਾ ਚਾਹੀਦਾ ਯਾਰ ਮੈਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਚਾਹੀਦੀ ਹੈ ਸਭ ਤੋਂ ਪਹਿਲੇ ਬਾਕੀ ਚੀਜ਼ਾਂ ਬਾਅਦ ਦੀ ਗੱਲ ਹੈ ਪਾਰਕਿੰਗ ਹੋ ਗਿਆ ਜਦੋਂ ਵੀ ਅਸੀਂ ਕਿਤੇ ਇਵੈਂਟ ਤੇ ਜਾਈਏ ਜਿੱਥੇ ਇਵੈਂਟ ਹੁੰਦਾ ਉੱਥੇ ਲੈਸੇ ਪਾਰਕਿੰਗ ਲੱਗੀ ਹੈ $50 ਦੀ ਤੁਹਾਨੂੰ ਪਤਾ 100 meters ਦੂਰ $10 ਚ ਵੀ ਲੱਗ ਸਕਦੀ ਹੈ ਤੁਸੀਂ ਨਾਇਗਰਾ ਫਾਲ ਗਏ ਹੋ ਯਾਰ ਪਾਰਕਿੰਗ ਇੱਥੇ ਕਰਨੀ ਇੱਥੇ ਜ਼ਿਆਦਾ ਤੁਹਾਨੂੰ ਪਤਾ $5 ਵੀ ਲੱਗ ਸਕਦੀ ਹੈ ਪਿੱਛੇ ਥੋੜਾ ਦੂਰ ਜਾ ਕੇ ਚੱਲਣਾ ਪਏਗਾ ਜੇ ਲੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਅਚੀਵ ਹੋਈ ਤੇ ਉਹ ਇਦਾਂ ਦੀਆਂ ਚੀਜ਼ਾਂ ਕਰ ਲੈਣੀਆਂ ਗੁੱਡ ਹੈਗੀਆਂ ਇਦਾਂ ਦੀਆਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਹੋ ਸਕਦੀਆਂ ਜਦਵੀਰ ਜੀ ਬੜੀਆਂ ਛੋਟੀਆਂ ਛੋਟੀਆਂ ਕਾਸਟ ਹੁੰਦੀਆਂ ਜਿਹੜੀਆਂ ਬੰਦਿਆਂ ਨੂੰ ਪੈਂਦੀਆਂ ਇਹ ਛੋਟੀਆਂ ਛੋਟੀਆਂ ਫਿਰ ਉਸ ਤੋਂ ਬਾਅਦ ਆ ਗਈਆਂ ਤੁਹਾਡੀਆਂ ਕਾਰਾਂ ਦੀਆਂ ਫਿਰ ਆ ਗਈ ਤੁਹਾਡੀ ਐਜੂਕੇਸ਼ਨ ਕਾਸਟ ਜਿਹੜੀ ਤੁਸੀਂ ਸਪੈਂਡ ਕੀਤੀ ਔਰ ਉਸ ਕਰੀਅਰ ਚ ਨਹੀਂ ਗਏ ਫਿਰ ਆ ਗਈ ਘਰ ਦੀ ਕਾਸਟ ਜਿਹੜਾ ਹਲੇ ਨਹੀਂ ਤੁਹਾਡੇ ਲਾਈਫ ਸਟਾਈਲ ਨਾਲ ਮੈਚ ਕਰਦਾ ਸੀਗਾ ਲੇਕਿਨ ਤੁਸੀਂ ਲੈ ਲਿਆ ਉਸ ਤੋਂ ਵੱਡੀ ਕਾਸਟ ਲਾਈਫ ਦੇ ਵਿੱਚ ਕੀ ਹੈਗੀ ਹੈ ਦੋ ਹੋਰ ਕਾਸਟ ਦੀ ਗੱਲ ਕਰਨੀ ਦੈਨ ਵੀ ਆਰ ਡਨ ਦੋ ਹੋਰ ਕਾਸਟ ਹੈ ਇੱਕ ਜਿਹੜੀ ਇਨਸਾਨ ਨੂੰ ਕਾਸਟ ਪੈਸੇ ਚ ਨਹੀਂ ਪੈ ਰਹੀ ਉਹ ਹੈ ਕਿਸੇ ਕੋਲ ਗਾਈਡੈਂਸ ਨਹੀਂ ਲੈਣੀ ਕਿਸੇ ਕੋਲ ਪੁੱਛਣਾ ਨਹੀਂ ਕਿਸੇ ਕੋਲ ਸਿੱਖਣਾ ਨਹੀਂ ਬੇਸ਼ੱਕ ਉਹ ਫਾਈਨੈਂਸ ਦਾ ਕਿਉਂ ਨਾ ਹੋਏ ਕਿਸੇ ਦੀ ਗਾਈਡੈਂਸ ਨਾ ਲੈਣਾ ਆਪਣਾ ਰਿਜ਼ਲਟ ਵੀ ਨਹੀਂ ਅਚੀਵ ਹੋਣਾ ਹੋ ਰਿਹਾ ਔਰ ਗਾਈਡੈਂਸ ਵੀ ਨਹੀਂ ਲੈਣੀ ਇਸ ਤੋਂ ਵੱਡੀ ਕਾਸਟ ਕੀ ਹੋ ਸਕਦੀ ਹੈ ਫਾਈਨੈਂਸ਼ੀਅਲ ਮੈਟਰ ਦੇ ਵਿੱਚ ਪਿਛਲੀਆਂ ਜਿੰਨੀਆਂ ਵੀ ਮੈਂ ਦੱਸੀਆਂ ਸਾਰੀਆਂ ਕਾਸਟ ਇਮਟੀਰੀਅਲ ਹੈ ਐਸ ਕੰਪੇਅਰ ਟੂ ਜਿਹੜੀ ਕਾਸਟ ਇੱਕ ਬੰਦਾ ਸਿਰਫ ਮੈਂਟਰਸ਼ਿਪ ਨਹੀਂ ਹੈਗੀ ਗਾਈਡੈਂਸ ਨਹੀਂ ਹੈਗੀ ਕਿਸੇ ਨੂੰ ਰੋਲ ਮਾਡਲ ਨਹੀਂ ਬਣਾ ਰਿਹਾ ਆਪਣਾ ਜਾਂ ਕਿਸੇ ਚੀਜ਼ ਨੂੰ ਫਾਲੋ ਨਹੀਂ ਕਰ ਰਿਹਾ ਇਹ ਬਹੁਤ ਵੱਡੀ ਕਾਸਟ ਪੈ ਰਹੀ ਹੈ ਇਹ ਕਾਸਟ ਤੁਹਾਡੇ ਵੱਡੇ ਘਰ ਖਰੀਦਣ ਤੋਂ ਵੀ ਜ਼ਿਆਦਾ ਦੀ ਪੈ ਰਹੀ ਹੈ ਔਰ ਰੋਂਗ ਐਜੂਕੇਸ਼ਨ ਡਾਇਰੈਕਸ਼ਨ ਚ ਲੈਣ ਦੀ ਵੀ ਪੈ ਰਹੀ ਹੈ ਗੱਡੀ ਦੀ ਵੀ ਪੈ ਰਹੀ ਹੈ ਲੇਕਿਨ ਉਸ ਤੋਂ ਹਾਇਰ ਕਾਸਟ ਹੈਗੀ ਹੈ ਗਾਈਡੈਂਸ ਪ੍ਰੋਫੈਸ਼ਨਲ ਕੋਲ ਗਾਈਡੈਂਸ ਲੋ ਜਿਹੜੀ ਵੀ ਡਾਇਰੈਕਸ਼ਨ ਦੇ ਵਿੱਚ ਹੋ ਔਰ ਲਾਸਟ ਕਾਸਟ ਜਿਹੜੀ ਇਜ਼ ਦਾ ਹਾਈਐਸਟ ਆਫ ਆਲ ਕਾਸਟ ਐਜ਼ ਅ ਹਿਊਮਨ ਬੀਂਗ ਜੇ ਤੁਸੀਂ ਆਪਣੀ ਲਾਈਫ ਦੂਜੇ ਲੋਕਾਂ ਦੇ ਬੈਨੀਫਿਟਸ ਲਈ ਸਪੈਂਡ ਨਹੀਂ ਕਰ ਰਹੇ ਪਹਿਲੀ ਚੀਜ਼ ਜਾਂ ਤੁਹਾਡੀ ਆਪਣੀ ਲਾਈਫ ਲਾਈਫ ਸਟੇਟਸ ਬਣਾ ਦੀ ਆ ਲੋਕਾਂ ਨੂੰ ਪਤਾ ਲੱਗਿਆ ਮੈਂ ਕਿੰਨਾ ਸਕਸੈਸਫੁਲ ਹਾਂ ਮੇਰੇ ਬ੍ਰਾਂਡ ਦੇਖੋ ਮੇਰੀ ਗੱਡੀਆਂ ਕਾਰਾਂ ਦੇਖੋ ਇਹ ਹਿਊਮਨ ਬੀਂਗ ਦੀ ਜਿਹੜੀ ਲਾਈਫ ਹੈ ਨਾ ਜਿਹੜੀ ਮੋਸਟ ਪ੍ਰੈਸ਼ਸ ਥਿੰਗ ਔਨ ਦਾ ਪਲੈਨਟ ਅਰਥ ਹੈ ਵਿਚ ਇਜ਼ ਦਾ ਫਸਟ ਲਾ ਆਫ ਦਾ ਯੂਨੀਵਰਸ ਦੈਟ ਯੂ ਐਗਜ਼ਿਸਟ ਦੈਟਸ ਦਾ ਫਸਟ ਲਾ ਇਸ ਤੋਂ ਉੱਪਰ ਕੋਈ ਲਾ ਨਹੀਂ ਹੈਗਾ ਯੂ ਐਗਜ਼ਿਸਟ ਇਜ਼ ਅ ਨੰਬਰ 1 ਲਾ ਇਨ ਦਾ ਯੂਨੀਵਰਸ ਉਹਦੀ ਕਾਸਟ ਪੇ ਕਰਤੀ ਇਹ ਚੀਜ਼ਾਂ ਦੇ ਵਿੱਚ ਉਹ ਟਾਈਮ ਸਪੈਂਡ ਕਰਤਾ ਜਿਹੜਾ ਕਿ ਇਮਟੀਰੀਅਲ ਸੀਗਾ ਭਾਵੇਂ ਬ੍ਰਾਂਡਿਡ ਕਲੋਥ ਸੀਗੇ 6 ਮਹੀਨੇ ਬਾਅਦ ਉਹ ਆਊਟ ਆਫ ਫੈਸ਼ਨ ਹੋ ਗਏ ਜਿਹੜੀ ਗੱਡੀ ਖਰੀਦੀ ਹੈ ਜਿੰਨੀ ਮਰਜ਼ੀ ਮਹਿੰਗੀ ਖਰੀਦੀ ਹੈ 10 ਸਾਲ ਬਾਅਦ ਉਹ ਜੰਕ ਯਾਰਡ ਚ ਪਈ ਹੋਣੀ ਹੈ ਘਰ ਵੀ ਖਰੀਦਿਆ ਉਹ ਤੁਸੀਂ ਜਿੰਨਾ ਮਰਜ਼ੀ ਪਸੰਦ ਹੋਏ 5-7 ਸਾਲ ਬਾਅਦ ਤੁਸੀਂ ਖੁਦ ਹੀ ਕਹਿਣਾ ਯਾਰ ਇਹ ਤਾਂ ਨੇਬਰਹੁੱਡ ਹੀ ਰਹਿਣ ਵਾਲਾ ਨਹੀਂ ਹੈਗਾ ਚੇਂਜ ਕਰੋ ਇਸ ਚੀਜ਼ਾਂ ਨੂੰ ਸੋ ਦਾ ਅਲਟੀਮੇਟ ਜਿਹੜੀ ਫੁਲਫਿਲਮੈਂਟ ਆਣੀ ਹੈ ਉਹ ਆਣੀ ਦੂਜਿਆਂ ਦੀ ਲਾਈਫ ਨੂੰ ਚੇਂਜ ਕਰਕੇ ਔਰ ਚੇਂਜ ਕਰਕੇ ਉਦਾਂ ਚੇਂਜ ਕਰਨੀ ਹੈ ਜਿਸ ਚ ਆਪਣੀ ਪੋਜ਼ਿਟਿਵਿਟੀ ਰੱਖਣੀ ਹੈ ਕੋਈ ਅਸੰਪਸ਼ਨ ਨਹੀਂ ਲੈਣੀ ਔਰ
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਾ ਚੱਡਾ ਸਾਹਿਬ, ਹਮੇਸ਼ਾ ਤੁਹਾਡੀ ਗੱਲ ਸੁਣ ਕੇ ਬਹੁਤ ਕੁਝ ਅਸੀਂ ਸਿੱਖਦੇ ਹਾਂ। ਤੁਸੀਂ ਵੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਕੋਈ ਜਾਣਕਾਰੀ ਲੈਣਾ ਚਾਹੋ ਤੇ ਮੈਂ ਨੰਬਰ ਨੋਟ ਕਰ ਦਵਾਂ 416-350-55-415-50-55। ਚੱਡਾ ਸਾਹਿਬ ਇੱਕ ਚੀਜ਼ ਮੈਂ ਤੁਹਾਡੇ ਵੀ ਵਿਚਾਰ ਲੈਣਾ ਚਾਹਾਂਗਾ, ਔਰ ਜਾਣ ਤੋਂ ਪਹਿਲਾਂ ਸਿਰਫ 2 ਮਿੰਟ ਹੀ ਹੋਰ ਲਵਾਂਗਾ ਤੁਹਾਡੇ। ਮੈਂ ਅੱਜ ਤੁਹਾਨੂੰ ਜਿਸ ਤਰ੍ਹਾਂ ਸਵਾਲ ਪੁੱਛਿਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਅਨਾਊਂਸ ਕਰਦੇ ਹੋ ਤੁਸੀਂ ਕਿੰਨੀਆਂ ਕੁ ਲਾਗੂ ਕਰਦੇ ਹੋ, ਤੁਸੀਂ ਕਿਹਾ ਜੀ 99% ਜਾਂ ਉਸ ਤੋਂ ਜ਼ਿਆਦਾ ਹੀ ਕਰਦੇ ਹੋਵਾਂਗੇ, ਇੱਕ ਅੱਧਾ ਪਰਸੈਂਟ ਕੋਈ ਨਹੀਂ ਹੈ, ਉਹ ਵੀ ਕਿਉਂਕਿ ਲੋਕਾਂ ਦੇ ਐਗਜ਼ਾਮਪਲ ਦਿੰਦੇ। ਮੈਂ ਇੱਥੇ 2 ਚੀਜ਼ਾਂ ਕਮੈਂਟ ਕਰਨਾ ਚਾਹਾਂਗਾ, ਇੱਕ ਫਾਈਨੈਂਸ ਦੇ ਨਾਲ ਰਿਲੇਟਡ ਮੇਰੀ ਆਪਣੀ ਥਿਊਰੀ ਹੈ ਉਹ ਕਹਾਂਗਾ, ਔਰ ਦੂਸਰੀ ਚੀਜ਼ ਇਹਦੇ ਤੇ ਕਹਾਂਗਾ, ਔਰ ਤੁਹਾਡੇ ਵਿਚਾਰ ਲੈ ਕੇ ਫਿਰ ਰੈਪ ਅਪ ਕਰ ਦਿੰਦੇ ਹਾਂ। ਜਦੋਂ ਸਾਹਿਬ ਮੈਂ ਨਾ ਇੱਕ ਚੀਜ਼ ਸੁਣਦਾ ਹੁੰਦਾ ਸੀਗਾ ਕਿ ਟੇਕ ਕੇਅਰ ਆਫ ਦਾ ਪੈਨੀਜ਼ ਐਂਡ ਦਾ ਪਾਊਂਡਸ ਵਿਲ ਟੇਕ ਕੇਅਰ ਆਫ ਦੈਮਸੈਲਵਸ, ਮਤਲਬ ਕਿ ਸੇਵਿੰਗ ਨੂੰ ਬੜੀ ਇੰਪੋਰਟੈਂਸ ਦਿੱਤੀ ਜਾਂਦੀ ਸੀ ਵੀ ਪੈਸੇ ਜੋੜਨ ਨੂੰ, ਇੱਕ ਇੱਕ ਰੁਪਿਆ ਜੋੜੋ ਬੂੰਦ ਬੂੰਦ ਸੇ ਸਾਗਰ ਭਰ ਜਾਤਾ ਹੈ, ਪੈਨੀਜ਼ ਟੇਕ ਕੇਅਰ ਆਫ ਦਾ ਪੈਨੀਜ਼ ਐਂਡ ਦਾ ਪਾਊਂਡਸ ਵਿਲ ਟੇਕ ਕੇਅਰ ਆਫ ਦੈਮਸੈਲਵਸ। ਅੱਛਾ ਮੈਂ ਕਿਹਾ ਜੀ ਪਰਮਾਤਮਾ ਨੇ ਹਰੇਕ ਨੂੰ ਆਪਣੀ ਸੋਚ, ਹਰੇਕ ਨੂੰ ਆਪਣਾ ਇੰਡੀਪੈਂਡੈਂਟ ਦਿਮਾਗ ਦਿੱਤਾ ਹੈ, ਸੋ ਮੈਂ ਇਹ ਸੋਚਦਾ ਹੈਗਾ ਕਿ ਬੂੰਦ ਬੂੰਦ ਦਾ ਸਾਗਰ ਮੈਂ ਤੇ ਕਦੇ ਭਰਦਾ ਦੇਖਿਆ ਨੀ। ਸੋ ਇਹ ਕਹਾਵਤ ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਆਪਣੀ ਤੁਹਾਨੂੰ ਜ਼ਿਕਰ ਕਰ ਰਿਹਾ, ਹੁਣ ਸਹੀ ਹੈ ਗਲਤ ਹੈ ਤੁਸੀਂ ਦੱਸਣਾ। ਮੈਂ ਕਿਹਾ ਜੀ ਇਸ ਕਹਾਵਤ ਨੂੰ ਪਹਿਲਾਂ ਤਾਂ ਕੈਂਸਲ ਕਰੋ ਕਿ ਬੂੰਦ ਬੂੰਦ ਦਾ ਸਾਗਰ ਭਰਦਾ ਹੈ। ਦੂਜੀ, ਟੇਕ ਕੇਅਰ ਆਫ ਦਾ ਪੈਨੀਜ਼ ਐਂਡ ਦਾ ਪਾਊਂਡਸ ਵਿਲ ਟੇਕ ਕੇਅਰ ਆਫ ਦੈਮਸੈਲਵਸ। ਮੈਂ ਕਿਹਾ ਪੈਨੀਜ਼ ਤੇ ਫੋਕਸ ਰਹਿ ਗਿਆ ਨਾ ਤਾਂ ਪੈਨੀ ਤੇ ਫੋਕਸ ਰਹਿ ਜਾਣਾ ਹੈ, ਪਾਊਂਡ ਨਹੀਂ ਕਦੇ ਬਣਦੇ। ਮੈਂ ਕਿਹਾ ਸੋਚ ਬੜੀ ਹੋਣੀ ਚਾਹੀਦੀ ਹੈ, ਫੋਕਸ ਆਨ ਦਾ ਪਾਊਂਡ। ਹੁਣ ਮੇਰੇ ਵਰਗਾ ਬੰਦਾ ਇਹ ਸੋਚੇਗਾ ਜੀ ਮੈਂ ਕਾਫੀ ਦੇ ਪੈਸੇ ਬਚਾ ਲਵਾਂ, ਘਰੇ ਹੀ ਚਾਹ ਬਣਾ ਕੇ ਪੀ ਲਵਾਂ, ਘਰੇ ਹੀ ਖਾਣਾ ਬਣਾ ਕੇ ਪੀ ਲਵਾਂ, ਉੱਥੇ ਜਿਹੜੀ ਮੀਟਿੰਗ ਕਰਨ ਜਾਣੀ ਹੈ ਉਹਨੂੰ, ਜਿਨ੍ਹਾਂ ਨਾਲ ਅਸੀਂ ਮੀਟਿੰਗ ਕਰਨੀ ਹੈ ਉੱਥੇ 2,000, 5,000, 10,000, 20,000, 50,000 ਦੇ ਬਿਜ਼ਨਸ ਬਾਰੇ ਸੋਚੀਏ ਕਿ ਇੱਥੇ $2 ਮੈਂ ਇਹਦੇ ਬਚਾਉਣ ਬਾਰੇ ਸੋਚਵਾਂ। ਜੇ ਮੈਂ ਡਾਊਨਟਾਊਨ ਜਾਵਾਂਗਾ, ਜੇ ਮੈਂ ਇਸੇ ਚੱਕਰ ਚੁਲ ਜਾ ਰਿਹਾ ਕਿ $10 ਦੀ ਪਾਰਕਿੰਗ ਕਿੱਥੇ ਮਿਲ ਰਹੀ ਹੈ ਤੇ $5 ਦੀ ਕਿੱਥੇ ਹੈ ਤੇ $20 ਦੀ ਕਿੱਥੇ ਹੈ, ਮੀਟਿੰਗ ਮੈਂ ਕਾਰਪੋਰੇਟ ਨਾਲ ਕਰਨ ਚੱਲਾ ਜਿੱਥੇ ਮੈਂ $1,000 ਦੀ ਗੱਲ ਕਰਨੀ ਹੈ, ਤੇ ਸੋਚ ਇਹਦੇ ਵਿੱਚ ਉਲਝਿਆ ਰਵਾਂ ਕਿ $5-10 ਇਹਦੇ ਚ ਬਚਾ ਲਵਾਂ ਤੇ ਫਿਰ ਮੈਂ ਉਹ ਟੇਕ ਕੇਅਰ ਆਫ ਦਾ ਪੈਨੀਜ਼ ਤਾਂ ਹੋ ਜਾਏਗਾ, ਪਾਊਂਡਸ ਆਈ ਡਾਊਟ। ਸੋ ਮੇਰਾ ਫੋਕਸ ਪਾਊਂਡ ਤੇ ਹੋਣਾ ਚਾਹੀਦਾ। ਮੈਂ ਇਹ ਸੋਚਿਆ ਵੀ ਇਹ 2 ਕਹਾਵਤਾਂ, ਵੈਸੇ ਤੇ ਮੈਂ ਹੋਰ ਬਹੁਤ ਸਾਰੀਆਂ ਕਹਾਵਤਾਂ ਦੇ ਸਿੱਧਾ ਹੀ ਕਾਂਟਾ ਲਗਾਇਆ ਜ਼ਿੰਦਗੀ ਦੇ ਵਿੱਚ ਕਿ ਇਹ ਕਹਾਵਤਾਂ, ਉਹ ਕਹਿੰਦੇ ਜੀ 100 ਸਾਲ 1,000 ਸਾਲ, ਮੈਂ ਕਿਹਾ ਪਤਾ ਨੀ ਜੀ, ਪਰ ਮੈਨੂੰ ਤੇ ਕਹਾਵਤਾਂ ਬਿਲਕੁਲ ਝੂਠੀਆਂ ਲੱਗਦੀਆਂ। ਪਹਿਲੀ, ਬੂੰਦ ਬੂੰਦ ਦਾ ਸਾਗਰ ਮੈਂ ਨੀ ਦੇਖਿਆ ਕਦੇ ਭਰਦਾ, ਟੇਕ ਕੇਅਰ ਆਫ ਦਾ ਪੈਨੀਜ਼ ਐਂਡ ਦਾ ਪਾਊਂਡਸ ਵਿਲ ਟੇਕ ਕੇਅਰ ਮੈਂ, ਰਾਈਟ, ਇਸ ਤੋਂ ਝੂਠੀ ਕਹਾਵਤ ਮੈਨੂੰ ਨੀ ਲੱਗਦੀ ਕੋਈ। ਅਗਲਾ ਇੱਕ ਪੁਆਇੰਟ ਹੋਰ ਮੈਂ ਬਸ ਕੁਇਕਲੀ ਐਡ ਕਰਨਾ ਚਾਹੁੰਦਾ, ਜਦੋਂ ਮੈਂ ਸਮਝਦਾ ਹਾਂ ਕਿ ਤੁਸੀਂ ਹੁਣੇ ਕਿਹਾ ਕਿ ਲਾਈਫ 'ਚ ਲੋਕਾਂ ਤੋਂ ਸਿੱਖੋ, ਮੈਂਟਰ ਬਣਾਓ, ਸਿੱਖੋ, ਲਰਨ ਕਰੋ, ਮੈਂ ਇੱਕ ਹੋਰ ਅਸੂਲ ਬਣਾਇਆ ਜਿਹੜੀ ਹੁਣੇ ਇੱਕ ਹੋਰ ਗੱਲ ਇਹ ਵੀ ਕਹੀ ਜਾਂਦੀ ਹੈ ਨਾ ਕਿ ਜੀ ਇੱਕ ਲੇਡੀ ਇੱਕ ਬਾਬੇ ਕੋਲ ਗਈ ਜੀ, ਬਾਬਾ ਕਹਿੰਦਾ ਜੀ ਮੈਂ ਇਲਾਜ ਤਾਂ ਦੱਸ ਦਾਂਗਾ ਅਗਲੇ ਹਫ਼ਤੇ ਆ ਜਾਈਓ। ਉਹ ਫਿਰ ਲੇਡੀ ਗਈ ਬਾਬੇ ਕੋਲ, ਉਹ ਕਹਿੰਦੀ ਜੀ ਗੁੜ ਖਾਣਾ ਬੰਦ ਕਰ ਦਿਓ ਬਾਬਾ ਕਹਿੰਦਾ, ਉਹ ਲੇਡੀ ਕਹਿੰਦੀ ਜੀ ਪਿਛਲੇ ਹਫ਼ਤੇ ਨਹੀਂ ਦੱਸਿਆ, ਬਾਬਾ ਕਹਿੰਦਾ ਮੈਂ ਖੁਦ ਗੁੜ ਖਾਂਦਾ ਸੀ। ਦੇਖੋ ਗੱਲ ਕੀ ਹੈ ਕਿ ਜੇ ਮੈਂ ਚੱਡਾ ਸਾਹਿਬ ਤੋਂ ਕੁਝ ਸਿੱਖਣਾ ਹੈ ਨਾ ਤੇ ਮੈਂ ਇਹੀ ਸੋਚੀ ਜਾਵਾਂ ਕਿ ਚੱਡਾ ਸਾਹਿਬ ਠੀਕ ਹੈ, ਚੱਡਾ ਸਾਹਿਬ ਸੀ, ਕੋਈ ਦੁਨੀਆ 'ਚ ਇਨਸਾਨ ਪਰਫੈਕਟ ਨਹੀਂ ਹੈ। ਮੈਂ ਸਮਝਦਾ ਹਾਂ ਕਿ ਬਾਬੇ ਦੀ ਬੜੀ ਵੱਡੀ ਮੂਰਖਤਾ ਹੈ, ਮੈਂ ਬੋਲਡ ਸਟੇਟਮੈਂਟ ਦੇ ਰਿਹਾ, ਹੋ ਸਕਦਾ ਕਿਸੇ ਨੂੰ ਫੈਂਡ ਕਰਾਂ, ਮੇਰੀ ਸੋਚ ਹੈ। ਮੈਂ ਕਹਿੰਦਾ ਬੜਾ ਮੂਰਖ ਬਾਬਾ ਸੀਗਾ, ਬਾਬਾ ਜਦੋਂ ਲੇਡੀ ਗਈ ਉਹ ਕਹਿੰਦੀ ਜੀ, ਉਹ ਕਹਿੰਦਾ ਮਹੀਨੇ ਬਾਅਦ ਆਇਓ, ਬਾਬੇ ਕਹਿੰਦਾ ਜੀ ਗੁੜ ਖਾਣਾ ਬੰਦ ਕਰ ਦਿਓ, ਲੇਡੀ ਕਹਿੰਦੀ ਜੀ ਮਹੀਨਾ ਪਹਿਲਾਂ ਨੀ ਦੱਸਿਆ, ਉਹ ਬਾਬਾ ਕਹਿੰਦਾ ਜੀ ਉਸ ਵੇਲੇ ਆਪ ਗੁੜ ਖਾਂਦਾ ਸੀ, ਭਾਈ ਤੂੰ ਆਪ ਗੁੜ ਖਾਂਦਾ ਸੀ, ਜਿਹੜੇ ਤੇਰੇ ਚੇਲੇ ਆ ਉਹਨਾਂ ਨੇ ਤਾਂ ਗੁੜ ਖਾਣਾ ਬੰਦ ਕਰਾਉਣਾ ਸੀਗਾ। ਸਵਾਲ ਇਸ ਗੱਲ ਦਾ ਨਹੀਂ ਹੈ, ਅਸੀਂ ਕੀ ਕਰਦੇ ਹਾਂ, ਇੱਕ ਹੋਰ ਐਗਜ਼ਾਮਪਲ ਦੇ ਦਿੰਦਾ, ਅਸੀਂ ਕੀ ਕਰਦੇ ਹਾਂ, ਡਾਕਟਰ ਨੇ ਕਿਹਾ ਜੀ ਦਾਰੂ ਪੀਣੀ ਬੰਦ ਕਰੋ, ਉਹ ਡਾਕਟਰ ਆਪ ਦਾਰੂ ਪੀਂਦਾ, ਯਾਰ ਮੈਨੂੰ ਕਹਿੰਦਾ ਤੂੰ ਦਾਰੂ ਪੀਣੀ ਬੰਦ ਕਰ ਦੇ, ਭਾਈ ਸਾਹਿਬ ਡਾਕਟਰ ਦਾ ਆਪਣਾ ਲੀਵਰ ਹੈ, ਤੁਹਾਡਾ ਆਪਣਾ ਲੀਵਰ ਹੈ, ਡਾਕਟਰ ਨੂੰ ਚਰਚਾ ਕਰਨ ਬਹਿ ਜਾਓ, ਸੈਂਟਰੀ ਅਫਸਰ ਨਾ ਬਣਨ ਬਹਿ ਜਾਓ। ਜੇ ਡਾਕਟਰ ਕੋਈ ਸ਼ਿਕਸ਼ਾ ਦੇ ਰਿਹਾ, ਜੇ ਡਾਕਟਰ ਨੇ ਤੁਹਾਨੂੰ ਕਿਹਾ ਜੀ ਦਾਰੂ ਪੀਣੀ ਬੰਦ ਕਰ ਦੋ, ਤੁਹਾਡੇ ਲਈ ਠੀਕ ਨਹੀਂ ਹੈ, ਤੁਹਾਡੀ ਸਿਹਤ ਖਰਾਬ ਹੋਏਗੀ। ਸਾਡਾ ਇੱਕ ਬੜਾ ਪੁਰਾਣਾ ਸਟਾਈਲ ਹੈ, ਅਸੀਂ ਚਾਹੁੰਦੇ ਹਾਂ ਜੀ ਡਾਕਟਰ ਪਹਿਲਾਂ ਠੀਕ ਹੋ ਜਾਵੇ, ਪਹਿਲਾਂ ਡਾਕਟਰ ਸ਼ਰਾਬ ਪੀਣੀ ਬੰਦ ਕਰਦੇ, ਅਸੀਂ ਬਾਅਦ 'ਚ ਸ਼ਰਾਬ ਪੀਣੀ ਬੰਦ ਕਰਾਂਗੇ। ਡਾਕਟਰ ਨੇ ਤੁਹਾਨੂੰ ਚੰਗੀ ਗੱਲ ਦੱਸੀ ਹੈ, ਡਾਕਟਰ ਨੂੰ ਜੱਜ ਨਾ ਬਣ ਜਾਓ, ਠੀਕ ਹੈ। ਸੌਰਭ ਚੱਡਾ ਸਾਹਿਬ ਚੰਗੀ ਗੱਲ ਦੱਸ ਰਹੇ ਆ, ਸੌਰਭ ਚੱਡਾ ਸਾਹਿਬ ਤੋਂ ਚੰਗੀਆਂ ਗੱਲਾਂ ਸਿੱਖੀ ਜਾਓ। ਜੀ ਚੱਡਾ
ਸਾਹਿਬ, ਜਿਹੜਾ ਤੁਸੀਂ ਕੁਐਸਚਨ 2 ਪੁੱਛਿਆ, ਬਹੁਤ ਹੀ ਅਮੇਜ਼ਿੰਗ ਕੁਐਸਚਨ ਹੈ, ਮਤਲਬ ਵਨ ਆਫ ਦ ਬੈਸਟ ਕੁਐਸਚਨ ਹਨ ਸੋ ਫਾਰ। ਪਹਿਲੀ ਚੀਜ਼ ਜਿਹੜੀ ਆਪਾਂ ਕਿਹਾ ਕਿ ਜਿਹੜੀਆਂ ਕਹਾਵਤਾਂ ਕਹੀ ਜਾਂਦੀ ਹੈ, ਪਹਿਲੀ ਮੇਰਾ ਲਾਈਫ ਦਾ ਕੀ ਅਸੂਲ ਹੈਗਾ ਜਾਂ ਮਤਲਬ ਅੰਡਰਸਟੈਂਡਿੰਗ ਹੈਗੀ ਹੈ ਕਿ ਜੇ ਮੈਂ ਤੁਹਾਡੇ ਨਾਲ ਇੱਕ ਟੋਪਿਕ ਤੇ ਗੱਲ ਕਰ ਰਿਹਾ ਨਾ ਯੁਧਵੀਰ ਜੀ, ਔਰ ਉਹ ਮੈਨੂੰ ਤੁਸੀਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਾਂ ਨਹੀਂ ਆ ਰਹੇ ਕਿ ਸਮਝ ਨਹੀਂ ਰਹੇ, ਤੇ ਮੈਂ ਵਿੱਚ ਇੱਕ ਕਹਾਵਤ ਲੈ ਆਵਾਂ, ਉਹ ਕੀ ਹੋਇਆ, ਕਹਾਵਤ ਲਿਖੀ ਗਈ ਹੈ ਕਿਸੇ ਕਵੀ ਦੇ ਥਰੂ, ਕਿਸੇ ਹੋਰ ਮਾਸਟਰ ਮਾਈਂਡ ਦੇ ਥਰੂ, कि भाई जिदा ही तू मेरी लिखी हुई चीज नू लियाएगा दूजा बंदा दो मिनट लिए वैसे चुप हो जाएगा कि तेरे मेरे विच डिसएग्रीमेंट हो सकता। देखा कहावत पूरी दुनिया यूज करती है, तू अपने पेरेंट्स तो भी सीखी सुनी सी, अपने दादे तो भी सीखी सी, अपनी दादी तो भी सीखी सी, तो थोड़ा गलत हो सकती है। वो की हो गया, मैं क्रेडिट बोरो करके अपना पॉइंट प्रूव कर गया। मैनू लगता कि जिस टॉपिक से गल हो रही है उस टॉपिक दे थ्रू ही यू शुड बी एबल टू मेक द अदर पर्सन अंडरस्टैंड, और यू शुड बी एबल टू अंडरस्टैंड योरसेल्फ। जरूरत नहीं है किसी सपोर्टिंग स्टेटमेंट किसी होर दी क्रिएट की हुई है, तो मैनू रेलिवेंस नहीं दिखता। जो मैं ना कोई कन्वर्सेशन कोई बंदा इदा कावर लिया, मैं उसी टाइम उन्होंने रोक देना। मैं कहना यार टॉपिक ऐसी गल हो रही है, दिन की गल हो रही है, तुसी विच नू रात दे लॉज लिया के विच क्यों इस चीज नू पॉइंट प्रूव कर रहे हो। पहली चीज पर्सन लेवल से मैं दस रहा। दूसरिया कहावत जिदा मैं क्या बनाईया गईया सीगिया सालों हजारों साल पहले, उस टाइम कम्युनिकेशन इनी क्लीयर नहीं हुंदी सी, और जे हुंदी भी सी ते हर बंदे नू कम्युनिकेशन नहीं सी आंदी करनी। कम्युनिकेशन हर बंदे नू अज भी नहीं आंदी है, ते इस करके लेकिन वो जिन्हां नू नहीं आंदी सी उन्हां दे बेनीफिट लई ये चीजा क्रिएट कीतियां गई, और इस दा फायदा होया उन लोगों नू कम्युनिकेट करने वास्ते कि वड्डी चीजा नू दो लाइना च किदां एक्सप्रेस कर देना। हुण क्वेश्चन आंदा फाइनेंशियल लेवल ते कि क्या करिए यार, पैनी वल ध्यान देईए पाउंड वल ध्यान देईए। बड़ा इंटरेस्टिंग क्वेश्चन है, अद्धी दुनिया कहेगी भाई पैनी पैनी सेव करो, $3 $2 की वाटर बॉटल सेव कर लो या कॉफी ना पियो उधर सेव करो। दूजा कहिंदा यार तुसीं पैसा कमाओ उधर, कमाण वल ध्यान रखो इह चीजां छड्डो। दोनों च असी कोशिश की कर रहे हैं ईदर और नू पिक करन दी कि ए वाली थ्यूरी पिक करिए या ओ करिए। हुण एदे च वी मेरा पर्सनल रूल है, मैं हर सिचुएशन दे विच युद्वीर जी तुसी मेरे लाइफ टाइम च कदी भी कन्वर्सेशन होए किसी भी टॉपिक ते गल होए हर लाइन दे पिछे तुसी मैनू नाना भी पुछना शुरू करोगे ना, मैं हर लाइन दे पिछे एक रूल दस दूंगा अपना, मेरा रूल की है। तो मेरा रूल इत्थे है, मैं ईदर और दे विच बिलीव नहीं करता, मैं दिस एंड दैट दे विच बिलीव करता। लेकिन एदा मतलब ए वी नहीं कि 100% की कोई मेरे सामने फूड रख देगा कि यार ए खाओगे क्या खाओगे, मैं कहूंगा नहीं मेरा रूल तो दिस एंड दैट मैं दोनों ही खाऊंगा, दैट्स नॉट ट्रू। लेकिन एदे विच फाइनेंस मैटर दे विच दोनों ही इंपॉर्टेंट है, तो दोनों क्यों इंपॉर्टेंट है यार। जो मेरे को फोकस ही एक घंटे का है तो मैं जाके $50,000 से फोकस करा ना, $2 से ना करा। एदे विच समझ वाली ए चीज है कि जो बंदा 50,000 से फोकस कर रहा है ना, लाइफ के एक डिफरेंट स्टेज से पहुंच चुका है। जिन जरा $2 वाला देख रहे ना, उसकी लाइफ की डिफरेंट स्टेज ही डिफरेंट है, दोनों के विच बहुत गैप है। दूजा बंदा बहुत दूर जा चुका है या बिजनेस शुरू कर चुका है या कॉर्पोरेट वर्ल्ड च जिथे भी है वो बहुत अगे निकल चुका है, दूजे बंदे की हले शुरुआत हो रही है। लेकिन जरा दूजे बंदे की शुरुआत हो रही है ना, जिन्हों कहा जा रहा है कि भाई $1 का ध्यान रख, उन्हें सारी उम्र $1 का ध्यान रखना शुरू करता और $50,000 देखना ही बंद करता, क्रिएट करना करता। और दूजे ने 50,000 कमाना शुरू करता दिन च हफ्तिया च महीनों च, तो उन्हें अपने पैसे नू मैनेज करना छड़ता। दोनों ही ट्रबल दे विच है गया, दोनों ही थ्यूरी दे अकॉर्डिंगली, मेरे ओपीनियन दे अकॉर्डिंगली दोनों ही ट्रबल है। दोनों दे बिना पूरी फाउंडेशन कंप्लीट ही नहीं होंदी है। ध्यान इसलिए देना जरूरी है शुरू दे विच, जरा तुहाडे क्वेश्चन पूछण तो मैं पहले की कहा सीगा कि खर्चे शुरू दे विच मैनेज करने, एक बार तुहाडा चल पिया सिस्टम इंजन ऑन हो गया उदे बाद चो नहीं करना। जे तुसी पंजाब च पहले तुहानू पता गन्ने का जूस पीना हुंदा सीगा, एक मशीन नू और व्हील नू रोटेट करता सी, फिर वो स्पीड से रोटेट करता सीगा, 20 सेकंड बाद मशीन चल पैंदी सी, फिर वो छड़ दिंदा सीगा। हुण नॉन स्टॉप जूस निकल रहा है। हुण उहदा मतलब की है कि जदों तुसी छोटे छोटे अमाउंट वल ध्यान देंदे हो, मैं 20s दे विच जदों ध्यान देंदा रहा $1 का एक पैनी दे वल भी, डजंट मैटर सेंट हो एक की होए मैटर नहीं करता सीगा, मैं अपने एक्सपेंसिस नू मेरे लिए मैटर करता सीगा एक वो मैटर सीगा। लेकिन पैरेलली सीगा कि लाइफ च अगे वधना, इनकम लेवल जरा वो हाइयर जरूर लैके जाना, किस लेवल तक जिथों तक मैं कभी सोचा भी ना हो, तो खर्चे भी अपने रिड्यूस करने लोअर टू लोअर करने। वो होंदा कि मसल बिल्ड हो गया मनी मैनेजमेंट का, बिना किसी फाइनेंशियल एडवाइजर तो, मेरे कोई फाइनेंशियल एडवाइजर थोड़ा सीगा, बिना एडवाइजर तो मेरा बाय नेचुरली मसल बिल्ड होना शुरू हो गया कि पैसे की अवेयरनेस होनी चाहिए कितने की जा रहा। ਉਹਦੇ ਨਾਲ ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਕੋਲ ਆਉਣਾ ਸ਼ੁਰੂ ਹੁੰਦਾ ਇਨਕਮ ਬਿਜ਼ਨਸ ਇਹ ਵੋ, ਤੁਹਾਡਾ ਉਹ ਮਸਲ ਵਰਕਿੰਗ ਤੇ ਹੈਗਾ ਇਸ ਟਾਈਮ ਵੀ। ਉੱਥੇ ਐ ਨੀ ਹੋਏਗਾ ਕਿ ਜੇ ਤੁਹਾਡੇ ਕੋਲ ਪੈਸਾ ਆਇਆ ਤਾਂ ਹੁਣ ਬੰਦੇ ਨੂੰ ਉਜਾੜਨਾ, ਬੜੇ ਸਾਰੇ ਲੋਕਾਂ ਨੇ ਬੜਾ ਪੈਸਾ ਕਮਾਉਂਦੇ ਨੇ ਔਰ ਉਜਾੜ ਦਿੰਦੇ ਨੇ ਕਿਉਂਕਿ ਉਹ ਮਸਲ ਨਹੀਂ ਸੀ ਬਿਲਡ ਹੋਇਆ। ਇਸ ਕਰਕੇ ਦੋਨੋ ਹੀ ਜ਼ਰੂਰੀ ਹੈ, ਇੱਕ ਦੇ ਬਿਨਾਂ ਦੂਜੀ ਫਾਊਂਡੇਸ਼ਨ ਡਿੱਗ ਜਾਏਗੀ। ਪਾਊਂਡ ਦੇ ਪਿੱਛੇ ਕੋਈ ਜਾਏਗਾ ਤਾਂ ਉਹ ਵੀ ਸ਼ਾਇਦ ਡਿੱਗ ਜਾਏ, ਤੇ ਜਿਹੜਾ ਪੈਨੀ ਪਿੱਛੇ ਪਿਆ ਉਹ ਵੀ ਡਿੱਗ ਗਿਆ। ਲੇਕਿਨ ਜਿਸ ਬੰਦੇ ਨੇ ਪੈਨੀ ਵੱਲ ਵੀ ਧਿਆਨ ਦਿੱਤਾ ਸੀਗਾ ਔਰ ਅੱਜ ਪਾਊਂਡ ਰਨ ਕਰ ਰਿਹਾ, ਉਹਦੀਆਂ ਪੈਨੀਜ ਲੋਸ ਨਹੀਂ ਹੋਣਗੀਆਂ ਔਰ ਹੁਣ ਉਹ ਬੰਦਾ ਆਪਣੇ ਆਪ ਨੂੰ ਫ੍ਰੀ ਫੀਲ ਕਰ ਸਕਦਾ ਕਿਉਂਕਿ ਉਹਦੀ ਆਟੋ ਸੁਜੈਸ਼ਨ ਉਹਨੂੰ ਮੈਨੇਜ ਕਰਕੇ ਦੇਗੀ। ਇਹ ਆਂਸਰ ਹੈਗਾ ਸਾਡੇ ਪਹਿਲੇ ਕੁਸ਼ਚਨ ਦਾ ਕਿ ਦੋਨੋਂ ਹੀ ਇੰਪੋਰਟੈਂਟ ਹੈ, ਬਾਇਸ ਸਾਨੂੰ ਕੋਸ਼ਿਸ਼ ਹੈ ਜਿਹੜੀ ਨਹੀਂ ਕਰਨੀ ਚਾਹੀਦੀ। ਦੂਜਾ ਕੁਸ਼ਚਨ ਕੀ ਸੀਗਾ, ਸੋਰੀ ਇੱਕ ਵਾਰ ਵੰਸ ਅਗੇਨ ਜਦਵੀਰ ਜੀ ਤੁਸੀਂ ਸੈਕਿੰਡ ਕੁਸ਼ਚਨ ਰਿਪੀਟ ਕਰ ਦੋਗੇ?
ਸੈਕਿੰਡ ਕੁਸ਼ਚਨ ਇਹ ਹੈਗਾ ਕਿ ਕਈ ਵਾਰੀ ਅਸੀਂ ਦੂਸਰੇ ਨੂੰ ਜੱਜ ਕਰਨ ਲੱਗ ਪੈਂਦੇ ਹਾਂ, ਜੇ ਡਾਕਟਰ ਕਹਿੰਦਾ ਹੈ ਕਿ ਜੀ ਸ਼ਰਾਬ ਨਾ ਪੀਓ
ਅਸੀਂ ਕਹਿ ਰਹੇ ਜੀ ਡਾਕਟਰ ਤੇ ਆਪ ਸ਼ਰਾਬ ਪੀਂਦਾ ਹੈਗਾ, ਸਾਨੂੰ ਸਲਾਹਾਂ ਦੇਈ ਜਾ ਰਿਹਾ ਕਿ ਤੁਸੀਂ ਸ਼ਰਾਬ ਨਾ ਪੀਓ, ਚਲੋ ਜੀ ਪੀਓ ਸ਼ਰਾਬ ਇਕੱਠੇ ਬਹਿ ਕੇ ਲਾਓ ਦੋ ਬੈਗ ਹੋਰ
ਜੀ ਡੈਫੀਨੇਟਲੀ। ਹੁਣ ਦੇਖੋ ਇਹਦੇ ਵਿੱਚ ਵੀ ਇੱਕ ਰੂਲ ਨੂੰ ਅਸੀਂ ਸਾਰੀ ਜਗ੍ਹਾ ਅਪਲਾਈ ਨਹੀਂ ਕਰ ਸਕਦੇ, ਕੁਝ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕਰੋਗੇ ਯੈਸ, ਕੁਝ ਪ੍ਰੋਫੈਸ਼ਨ ਦੇ ਵਿੱਚ ਨਹੀਂ ਵੀ ਕਰੋਗੇ, ਡਜ਼ਨਟ ਮੈਟਰ, ਪਰਮਾਨੈਂਟ ਰੂਲ ਕੋਈ ਨਹੀਂ ਹੈਗਾ। ਫੋਰ ਐਨ ਐਗਜ਼ਾਮਪਲ ਮੈਨੂੰ ਦੋ ਚੀਜ਼ਾਂ ਚਾਹੀਦੀਆਂ ਹੈਗੀਆਂ, ਦੋਵਾਂ ਚੋਂ ਇੱਕ। ਮੈਂ ਪਹਿਲੇ ਐਗਜ਼ਾਮਪਲ ਲੈਣਾ ਪਰਸਨਲ ਟ੍ਰੇਨਰ ਦੀ, ਮੈਨੂੰ ਪਰਸਨਲ ਟ੍ਰੇਨਰ ਜੇ ਚਾਹੀਦਾ ਤਾਂ ਦੋਵਾਂ ਚੋਂ ਇੱਕ ਚੀਜ਼ ਚਾਹੀਦੀ ਹੈ। ਜਾਂ ਤਾਂ ਪਰਸਨਲ ਟ੍ਰੇਨਰ ਮੈਨੂੰ ਪ੍ਰੂਫ ਕਰਦਾ ਕਿ ਬਈ ਉਹ 50 ਬੰਦਿਆਂ ਨੂੰ ਦੇਖੋ ਬਾਡੀ ਬਿਲਡਰ ਬਣਾ ਚੁੱਕਾ, ਉਹ 50 ਬਾਡੀ ਬਿਲਡਰ ਮੈਨੂੰ ਕਹਿੰਦੇ ਯਾਰ ਇਹ ਬੰਦਾ ਜਿਹੜਾ ਮੈਨੂੰ ਬਣਾਇਆ, ਹੁਣ ਉਸ ਬੰਦੇ ਦਾ ਖੁਦ ਦਾ ਇੱਕ ਵੀ ਮਸਲ ਨਹੀਂ ਹੈਗਾ, ਮੈਨੂੰ ਮੈਟਰ ਨਹੀਂ ਕਰਦਾ, ਕਿਉਂਕਿ ਮੈਨੂੰ ਉਹਦੇ ਰਿਜ਼ਲਟ ਪਤਾ, ਬੰਦਾ ਉਸ ਲੈਵਲ ਤੇ ਪਹੁੰਚਿਆ ਜਿੱਥੇ ਬੰਦਿਆਂ ਨੂੰ ਚੇਂਜ ਕਰਾ ਚੁੱਕਾ। ਅੱਛਾ ਹੁਣ ਮੇਰੇ ਕੋਲ ਕੋਈ ਤਰੀਕਾ ਨਹੀਂ ਉਹਦੇ 50 ਬੰਦਿਆਂ ਦੇ ਨਾਲ ਗੱਲ ਕਰਨ ਦਾ, ਮੇਰਾ ਨੈਟਵਰਕ ਹੀ ਨਹੀਂ ਉਹਦੇ ਕਲਾਇੰਟਾਂ ਨਾਲ ਜਾਂ ਜਿਨ੍ਹਾਂ ਦੇ ਨਾਲ ਕਰਦਾ, ਫਿਰ ਮੈਂ ਤਾਂ ਖੁਦ, ਮੇਰੇ ਕੋਲ ਕੋਈ ਸੋਰਸ ਨਹੀਂ ਹੈ, ਮੈਂ ਦੇਖੂੰਗਾ ਬੰਦੇ ਦਾ ਖੁਦ ਦਾ ਕੀ ਲੈਵਲ ਹੈ। ਹੁਣ ਮੈਂ ਦੇਖਿਆ ਕਿ ਖੁਦ ਬੰਦੇ ਦੇ ਮਸਲ ਖੁਦ ਵੀ ਬੜੇ ਸਟਰੋਂਗ ਹੈਗੇ ਨੇ, ਔਰ ਮਤਲਬ ਕਿ ਮੈਂ ਕਦੇ ਇੱਦਾਂ ਦਾ ਬੰਦਾ ਹੀ ਨਹੀਂ ਦੇਖਿਆ। ਜਦੋਂ ਮੈਂ ਕਹਿ ਗਿਆ ਮੈਂ ਇੱਦਾਂ ਦਾ ਬੰਦਾ ਨਹੀਂ ਦੇਖਿਆ, ਮੈਂ ਜੈਨੂਅਲੀ ਜਿਹੜਾ ਮੇਰਾ ਪਰਸਨਲ ਟ੍ਰੇਨਰ ਹੈ, ਮੈਂ ਇਨ ਪਰਸਨ ਇਨ ਲਾਈਫ ਇੱਦਾਂ ਦਾ ਪਰਸਨ ਬਾਡੀ ਫਿਜ਼ੀਕ ਹੀ ਨਹੀਂ ਦੇਖੀ ਅੱਜ ਤੱਕ ਲਾਈਫ। ਮੈਂ ਜਦੋਂ ਉਹ ਦੇਖੀ ਮੈਂ ਕਿਹਾ ਜਿਸ ਬੰਦਾ ਨੇ ਇਸ ਲੈਵਲ ਤੱਕ ਜਿਹੜਾ ਬੰਦਾ ਪਹੁੰਚ ਗਿਆ, ਆਈ ਐਮ 100% ਸ਼ੋਰ ਹੈ ਬੰਦਾ ਮੈਨੂੰ ਵੀ ਅੱਗੇ ਲਿਜਾ ਸਕਦਾ। ਸੋ ਪੁਆਇੰਟ ਇਜ਼ ਅ ਸਿਚੁਏਸ਼ਨ ਬੇਸਡ ਜਿਹੜਾ ਹੈਗਾ ਹੋ ਗਿਆ। ਹੁਣ ਡਾਕਟਰ ਹੈ, ਡਾਕਟਰ ਦੀ ਜਿਹੜੀ ਨੌਲੇਜ ਹੈ ਉਹ ਨੌਲੇਜ ਬੇਸਡ ਹੈ। ਡਾਕਟਰ ਤੁਸੀਂ ਬਿਨਾਂ ਐਜੂਕੇਸ਼ਨ ਤੋਂ ਸ਼ਾਇਦ ਤੁਸੀਂ ਸੀਈਓ ਕੰਪਨੀ ਦੇ ਬਣ ਸਕਦੇ ਹੋ ਬਿਨਾਂ ਐਜੂਕੇਸ਼ਨ ਦੇ। ਇੱਕ ਅਨਪੜ ਬੰਦਾ ਸੜਕ ਤੇ ਬੈਠਾ ਹੋਇਆ ਹੋਮਲੈਸ ਕਿਉਂ ਨਾ ਆਏ, ਇੱਕ ਦਿਨ ਸੀਈਓ ਬਣ ਸਕਦਾ ਕਿਸੇ ਕੰਪਨੀ ਦਾ, ਲੇਕਿਨ ਡਾਕਟਰ ਨਹੀਂ ਬਣ ਸਕਦਾ। ਹੁਣ ਦੇਖੋ ਪ੍ਰੋਫੈਸ਼ਨ ਤੋਂ ਡਿਫਰੈਂਟ ਸੀਗੇ, ਡਾਕਟਰ ਬਣਨ ਪਿੱਛੇ ਉਹਨੂੰ ਅਕੈਡੈਮਿਕਲੀ ਜਾਣਾ ਪਏਗਾ, ਪ੍ਰੂਫ ਕਰਨਾ ਪਏਗਾ ਕਿ ਉਹਨੂੰ ਮੈਡੀਸਨ ਦੀ ਨੌਲੇਜ ਹੈ, ਔਰ ਉਹਨੂੰ ਲਾਇਸੈਂਸ ਮਿਲ ਗਿਆ ਕਿ ਬਈ ਇਹ ਬੰਦੇ ਨੇ ਲਾਇਸੈਂਸ ਮਿਲ ਗਿਆ ਹੈਗਾ, ਬੰਦੇ ਨੇ 7 ਸਾਲ ਪੜ੍ਹਾਈ ਕੀਤੀ ਹੈ, ਔਰ ਹੁਣ ਮੈਂ ਟਰੱਸਟ ਕਰ ਸਕਦਾ ਇਹਦੀ ਮੈਡੀਕਲ ਇਨਫੋਰਮੇਸ਼ਨ ਦੇ ਉੱਪਰ। ਉਹਨੇ ਆਪਣੀ ਹੈਲਥ ਦੇ ਉਹਦੇ ਐਬਸ ਨਹੀਂ ਨਿਕਲੇ ਔਰ ਢਿੱਡ ਪੂਰਾ ਨਿਕਲਿਆ, ਮੈਨੂੰ ਮੈਟਰ ਨਹੀਂ ਕਰਦਾ ਉਹਦੀ ਆਪਣੀ, ਉਹਨੂੰ ਖੁਦ ਨੂੰ ਸ਼ੂਗਰ ਆ, ਮੈਨੂੰ ਮੈਟਰ ਨਹੀਂ ਕਰਦਾ, ਕਿਉਂਕਿ ਉਹਦੀ ਆਪਣੀ ਪਰਸਨਲ ਲਾਈਫ ਸਟਾਈਲ ਚੋਇਸ ਹੈਗੀ ਹੈ। ਲੇਕਿਨ ਮੈਂ ਨੌਲੇਜ ਪੁਆਇੰਟ ਆਫ ਵਿਊ ਦੇ ਨਾਲ ਉਹਨੂੰ ਜਿਹੜਾ ਹੈਗਾ ਫੋਲੋ ਕਰੂੰਗਾ, ਐਜ਼ ਲੌਂਗ ਐਜ਼ ਜੇ ਮੈਨੂੰ ਉਹਦੇ ਕੋਲ ਫੇਰ ਰਿਜ਼ਲਟਸ ਨਹੀਂ ਮਿਲਦੇ, ਨਾ ਹੈਵ ਅ ਰਾਈਟ, ਜਾਂ ਮੈਨੂੰ ਰਿਜ਼ਲਟ ਤਾਂ ਮਿਲਦੇ ਨਹੀਂ। ਮੈਂ ਡਾਕਟਰ ਕੋਲ ਤਿੰਨ ਸਾਲ ਹੋ ਗਏ ਰਿਜ਼ਲਟ ਤਾਂ ਮਿਲਨੇ ਨਹੀਂ, ਮੈਂ ਚੇਂਜ ਕਰਨਾ। ਲੇਕਿਨ ਬੜੇ ਸਾਰੇ ਲੋਕ ਉਸੀ ਡਾਕਟਰ ਦੇ ਨਾਲ ਲੱਗੇ ਰਹਿਣਗੇ, ਕੰਪਲੇਂਟ ਵੀ ਕਰਦੇ ਰਹਿਣਗੇ, ਡਾਕਟਰ ਹੋਏ, ਫਾਈਨੈਂਸ਼ੀਅਲ ਐਡਵਾਈਜ਼ਰ, ਰਿਜ਼ਲਟ ਨਹੀਂ ਮਿਲ ਰਹੇ, ਨਾ ਆਰਆਰਐਸਪੀਆਂ ਵੱਧ ਰਹੀਆਂ, ਨਾ ਟੀਐਫਐਸ ਵੱਧ ਰਹੇ, ਯਾਰ ਉਹਦਾ 7-8 ਸਾਲਾਂ ਨਾਲ ਕਰ ਰਹੇ ਹਾਂ, ਹੁਣ ਚੰਗਾ ਨਹੀਂ ਲੱਗਦਾ ਯਾਰ ਚੇਂਜ ਕਰਦੇ। ਮੈਂ ਕਿਹਾ ਨੋ ਪ੍ਰੋਬਲਮ, ਨਾ ਕਰੋ, ਕਿਉਂਕਿ ਡਿਸੀਜਨ ਇਜ਼ ਯੋਰ। ਉਹ ਤਾਂ ਤੁਸੀਂ ਦੇਖਣਾ ਕਿ ਮੈਨੂੰ ਰਿਜ਼ਲਟ ਚਾਹੀਦੇ ਆ ਤੇ ਮੈਂ ਕਿਸ ਤਰ੍ਹਾਂ ਦਾ ਮੈਨੂੰ ਰਿਜ਼ਲਟ ਚਾਹੀਦਾ। ਜਿੱਥੇ ਮੈਂ ਗੱਲ ਕੀਤੀ ਡਾਕਟਰ ਦੇ ਲਾਇਸੈਂਸ ਦੀ, ਤੁਸੀਂ ਹੁਣ ਕੋਈ ਬੰਦਾ ਕੰਕਲੂਡ ਕਰ ਸਕਦਾ ਅੱਛਾ ਜੇ ਬੰਦੇ ਕੋਲ ਲਾਇਸੈਂਸ ਰਹੇ ਤਾਂ ਮੈਂ ਫਾਲੋ ਕਰ ਲਾਂਗਾ, ਨੋ ਰੋਂਗ। ਉਹ ਇੱਕ ਲਾਇਸੈਂਸ ਹੈ ਜਿਹੜਾ 2 ਦਿਨ ਚ ਵੀ ਲਿੱਤਾ ਜਾ ਸਕਦਾ, ਔਰ ਇੱਕ ਲਾਇਸੈਂਸ ਨੂੰ ਲੈਣ ਚ 7 ਸਾਲ ਲੱਗਦੇ ਆ। ਹੁਣ ਇੱਥੋਂ ਵੀ ਕ੍ਰੈਡੀਬਿਲਿਟੀ ਪਤਾ ਲੱਗਦੀ ਹੈ ਲਾਇਸੈਂਸ ਦੀ। ਇਸ ਕਰਕੇ ਬੜੇ ਸਾਰੇ ਕ੍ਰਾਈਟੀਰੀਆ, ਬੜਾ ਹਾਰਡ ਹੈ ਇੱਕ ਲਾਈਨ ਦੇ ਵਿੱਚ ਕਿਸੇ ਆਂਸਰ ਦਾ 100% ਆਂਸਰ ਦੇਣਾ। ਔਰ ਅੱਜ ਤੱਕ ਜਿੰਨੇ ਵੀ ਫਾਈਨੈਂਸ ਦੇ ਵੀ ਕੁਸਚਨਾਂ ਦੇ ਆਂਸਰ ਦਿੱਤੇ ਆ ਉਹ 100% ਕੰਪਲੀਟ ਨਹੀਂ ਹੈਗੇ। ਮੇਰੀ ਹਮੇਸ਼ਾ ਹਰੇਕ ਨੂੰ ਸੁਜੈਸ਼ਨ ਰਹਿੰਦੀ ਹੈ, ਕਦੀ ਵੀ ਕੁਛ ਮੇਰੇ ਜਿੰਨੇ ਵੀ ਟਾਕ ਸ਼ੋਅ ਹੈਗੇ ਆ ਇਹਨੂੰ ਐਂਟਰਟੇਨਮੈਂਟ ਪੁਆਇੰਟ ਆਫ ਵਿਊ ਨਾਲ ਹੀ ਸਮਝ ਲਿਆ ਕਰੋ, ਨੌਲੇਜ ਪੁਆਇੰਟ ਆਫ ਵਿਊ ਨਾਲ। ਕਿਤੇ ਇੱਕ ਲਾਈਨ ਸਮਝ ਕੇ ਇੰਪਲਾਈ ਕਰ ਲਿਆ, ਲੇਕਿਨ ਉਹਦੇ ਨਾਲ ਦੂਜੀ ਵੀ ਕਰਨੀ ਜ਼ਰੂਰੀ ਸੀ, ਉਹ ਕੱਲ ਨੂੰ ਤੁਹਾਡੀ ਗੱਲ ਨਾ ਬਣੇ ਤਾਂ ਫਿਰ ਉਹ ਸਹੀ ਨਹੀਂ ਹੈਗਾ। ਸੋ ਫੋਲੋ ਦ ਪੀਪਲ, ਡਜ਼ਨਟ ਮੈਟਰ ਕਿ ਅਗਲੇ ਬੰਦੇ ਦਾ ਜੇ ਮੈਡੀਕਲ ਹੈਗਾ, ਯੂ ਲੁੱਕ ਇਨ ਟੂ ਦੈਟ ਡਾਇਰੈਕਸ਼ਨ। ਫਾਈਨੈਂਸ਼ੀਅਲ ਐਡਵਾਈਜ਼ਿੰਗ ਦੇ ਵਿੱਚ ਮੈਂ ਆਪਣੇ ਪ੍ਰੋਫੈਸ਼ਨ ਦੀ ਗੱਲ ਕਰਦਾ, ਯੂ ਓਨਲੀ ਵਾਂਟ ਟੂ ਗੋ ਵਿਦ ਦ ਨੌਲੇਜ। ਲੇਕਿਨ ਜੇ ਤੁਹਾਡੇ ਸਰਕਲ ਦੇ ਵਿੱਚ ਪਹਿਲਾਂ ਨੌਲੇਜ ਦੇਖੋ ਉਸ ਬੰਦੇ ਦੀ ਕਿ ਬਈ ਉਸ ਪਰਸਨ ਨੂੰ ਜੇ ਮੈਂ ਕਰ ਰਿਹਾ ਇੰਸ਼ੋਰੈਂਸ ਕਰ ਰਿਹਾ, ਇਨਵੈਸਟਮੈਂਟ ਕਰ ਰਿਹਾ, ਆਰਆਰਐਸਪੀ ਕਰ ਰਿਹਾ, ਆਰਵੀਐਸਪੀ ਕਰ ਰਿਹਾ, ਬੰਦੇ ਨੂੰ ਨੌਲੇਜ ਹੈਗੀ ਹੈ ਨਹੀਂ ਹੈਗੀ। ਜੇ ਨੌਲੇਜ ਹੈਗੀ ਔਰ ਅੱਛਾ ਆਪਣੇ ਪ੍ਰੋਫੈਸ਼ਨ ਕਿਸ ਲੈਵਲ ਤੇ ਜਾ ਚੁੱਕਾ ਬੰਦਾ, ਉਹਦਾ ਵੀ ਆਈਡੀਆ ਲੱਗਦਾ ਹੀ ਹੈ। ਜੇ ਕੋਈ ਐਕਟਰ, ਹਜ਼ਾਰੋਂ ਐਕਟਰ ਦਾ ਦੁਨੀਆ 'ਚ, ਜੇ ਦੁਨੀਆ 'ਚ ਟੌਪ 100 ਐਕਟਰਾਂ ਦੇ ਵਿੱਚ ਕੋਈ ਬੰਦਾ ਆ ਗਿਆ ਹੈਗਾ ਆਪਣੀ ਫੀਲਡ ਦੇ ਵਿੱਚ, ਤਾਂ ਕੋਈ ਰੀਜ਼ਨ ਹੈ, ਮਤਲਬ ਦੁਨੀਆ ਨੇ ਉਹਨੂੰ ਅਕਸੈਪਟ ਕੀਤਾ ਹੈਗਾ। ਹੁਣ ਫਾਈਨੈਂਸ਼ੀਅਲ ਐਡਵਾਈਜ਼ਰ ਹੈਗੇ ਨੇ, ਬੜੇ ਅੱਛੇ ਐਡਵਾਈਜ਼ਰ ਨੇ, ਪੂਰੇ ਸ਼ਹਿਰ 'ਚ ਬਹੁਤ ਅੱਛੇ ਹੈਗੇ ਨੇ। ਹੁਣ ਕੁਛ ਹੈਗੇ ਨੇ ਜਿਨ੍ਹਾਂ ਦਾ ਨਾਮ ਕੰਟਰੀ ਦੇ ਲੈਵਲ ਤੇ ਹੈਗਾ, ਕਈਆਂ ਦਾ ਇੰਟਰਨੈਸ਼ਨਲ ਲੈਵਲ ਤੇ ਵੀ ਹੈਗਾ। ਮਤਲਬ ਮੈਂ ਯੂਲੀ ਡੋਂਟ ਟਾਕ ਅਬਾਊਟ ਇਟ, ਆਮ ਵਨ ਆਫ ਦੀ ਇੱਕ ਆਰਗਨਾਈਜੇਸ਼ਨ ਹੈ ਅਮੈਰੀਕਾ ਦੀ ਵਿੱਚ ਰੈਕਗਨਾਈਜ਼ ਐਜ਼ ਅ ਫਾਈਨੈਸਟ ਫਾਈਨੈਂਸ਼ੀਅਲ ਮਾਈਂਡਸ ਔਨ ਦਾ ਪਲੈਨੇਟ ਅਰਥ। ਉਹ ਲੋਕਾਂ ਨੂੰ ਸਾਲ 'ਚ ਇੱਕ ਵਾਰ ਇਕੱਠੇ ਹੁੰਦੇ ਆ, ਕੋਈ ਅਲੱਗ ਅਲੱਗ ਕੰਟਰੀਆਂ ਤੋਂ ਇਕੱਠੇ ਹੁੰਦੇ ਆ, ਆਮ ਵਨ ਆਫ ਦੋਸ ਪੀਪਲ, ਹੈ ਨਾ। 90 ਐਡਵਾਈਜ਼ਰ ਹੈਗੇ ਨੇ, ਲੇਕਿਨ ਇਹ ਪੁਆਇੰਟ ਮੇਰੇ ਫੋਕਸ ਮੇਰੇ ਉਹਦਾ ਨਹੀਂ ਸੀਗਾ। ਕਦੀ ਕਲਾਇੰਟ ਨੂੰ ਨਹੀਂ ਵੀ ਪਤਾ ਲੱਗਦਾ, ਪਤਾ ਇਹ ਮੇਰੀ ਪਰਸਨਲ ਜਰਨੀ ਹੈਗੀ ਹੈ, ਕਲਾਇੰਟ ਵਾਸਤੇ ਨਹੀਂ। ਕਲਾਇੰਟ ਨੂੰ ਦੇਖਣਾ ਕਿ ਯਾਰ ਮੈਂ ਆਰਆਰਐਸਪੀ ਕਰਨੀ, ਕਿਆ ਫੋਰਨ ਨੂੰ ਨੌਲੇਜ ਹੈ ਕਿ ਨਹੀਂ ਹੈ, ਕਿਆ ਮੇਰੇ ਰਿਜ਼ਲਟ ਆ ਰਹੇ ਨਹੀਂ ਆ ਰਹੇ। ਜਦੋਂ ਮੈਂ ਇੰਸ਼ੋਰੈਂਸ ਲੈਣੀ ਹੈ, ਜਦੋਂ ਮੈਂ ਕੋਲ ਬੈਠਾ, ਮੈਂ 5 ਤੁਹਾਨੂੰ ਫੀਲ ਆ ਜਾਣੀ ਚਾਹੀਦੀ ਹੈ ਕਿ ਯਾਰ ਅੱਜ ਤੱਕ ਯਾਰ ਇਸ ਚੀਜ਼ ਦਾ ਪਤਾ ਨਹੀਂ ਸੀ। ਜੇ ਤੁਸੀਂ ਉਸ ਮੀਟਿੰਗ ਤੋਂ ਉੱਠੇ ਔਰ ਤੁਸੀਂ ਕਹਿੰਦੇ ਮੈਂ ਕੁਛ ਨਹੀਂ ਸੀ ਕਿਹਾ, ਤਾਂ ਪਤਾ ਹੀ ਸੀਗਾ, ਇਹ ਤਾਂ ਇਹੀ ਤੇ ਚੱਲਦਾ ਮਾਰਕੀਟ, ਦੈਨ ਚਾਂਸਿਸ ਆ ਕਿ ਤੁਹਾਡੀ ਲਾਈਫ ਕੋਈ ਮੇਜਰ ਚੇਂਜ ਸ਼ਾਇਦ ਨਹੀਂ ਹੈ। ਚੇਂਜ ਤਾਂ ਕੋਈ ਨਵੀਂ ਇਨਫੋਰਮੇਸ਼ਨ ਦੇ ਨਾਲ ਹੀ ਆਣੀ ਹੈ, ਔਰ ਇਨਫੋਰਮੇਸ਼ਨ ਜਿਹੜੀ ਨਵੀਂ ਹੈ ਤੁਹਾਡੀ ਆਪਣੀ ਸੈਂਸਿਸ ਤੁਹਾਨੂੰ ਦੱਸ ਦੇਗੀ ਕਿ ਇਨਫੋਰਮੇਸ਼ਨ ਰਾਈਟ ਹੈਗੀ ਕਿ ਨਹੀਂ ਹੈਗੀ। ਜੀ ਜੁਗਵੀਰ ਜੀ
ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬੜੇ ਵਧੀਆ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀਆਂ, ਔਰ ਨੰਬਰ ਮੈਂ ਫੇਰ ਦੱਸ ਦਵਾਂ 416-350-55 416-350-55 ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਸੋਚ ਰਹੇ ਹੋ, ਫਾਈਨੈਂਸ਼ੀਅਲੀ ਫ੍ਰੀ ਕਿੱਦਾਂ ਹੋ ਸਕਦੇ ਹੈਗੇ ਹੋ, ਕਿਹੜੀਆਂ ਕਿਹੜੀਆਂ ਅਸੀਂ ਗਲਤੀਆਂ ਕਈ ਵਾਰ ਕਰ ਬੈਠਦੇ ਹੈਗੇ, ਜਾ ਕੇ ਇਹਨਾਂ ਕੋਲ ਬੈਠੋ, ਸਿੱਖੋ, ਸਮਝੋ। 416-350-55 ਚੱਡਾ ਸਾਹਿਬ, ਆਲਵੇਜ਼ ਵੈਰੀ ਇੰਟਰਸਟਿੰਗ ਡਿਸਕਸ਼ਨ ਤੁਹਾਡੇ ਵੱਲ ਹੁੰਦੀ ਹੈ, ਥੈਂਕ ਯੂ ਸੋ ਮਚ, ਵੀ ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ,
ਥੈਂਕ ਯੂ ਵੈਰੀ ਮਚ ਸਰ,
ਥੈਂਕ ਯੂ ਸਰ। ਔਰ ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਰੁੱਕ ਕਰਦੇ ਅਸੀਂ ਹੈਡਲਾਈਨਸ ਪਾਰਟ 2 ਵੱਲ। ਭਾਰਤ ਦੇ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਓਪੋਜੀਸ਼ਨ ਲੀਡਰ ਰਾਹੁਲ ਗਾਂਧੀ ਹੋਣਾਂ ਨੂੰ 5ਵੀਂ ਰੋਅ ਦੇ ਵਿੱਚ ਬਿਠਾਇਆ ਗਿਆ, ਜਿਹਦੇ ਕਾਰਨ ਕਿ ਕਾਂਗਰਸ ਕਾਫੀ ਜ਼ਿਆਦਾ ਖਫਾ ਹੈ। ਕਾਂਗਰਸ ਦਾ ਕਹਿਣਾ ਹੈਗਾ ਹੈ ਕਿ ਇਹ ਬੀਜੇਪੀ ਦੀ ਛੋਟੀ ਸੋਚ ਆ, ਜਿਹਦੇ ਕਾਰਨ ਕਿ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਨੂੰ 5ਵੀਂ ਰੋਅ ਦੇ ਵਿੱਚ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਬਿਠਾਇਆ ਗਿਆ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਜਿੱਥੇ ਬੈਠੇ ਨੇ, ਰਾਹੁਲ ਗਾਂਧੀ ਦੇ ਨਾਲ ਔਰ ਰਾਹੁਲ ਗਾਂਧੀ ਤੋਂ ਅਗਲੀਆਂ 2 ਰੋਜ਼ ਦੇ ਵਿੱਚ ਵੀ ਇੰਡੀਆ ਦੇ ਜਿਹੜੇ ਓਲੰਪਿਕ ਦੇ ਖਿਲਾੜੀ ਨੇ, ਖਾਸ ਕਰ ਜਿਹੜੇ ਹਾਕੀ ਦੇ ਬ੍ਰੋਂਜ਼ ਮੈਡਲ ਵਿਨਰਸ ਨੇ, ਉਹਨਾਂ ਨੂੰ ਬਿਠਾਇਆ ਗਿਆ। ਸਾਹਮਣੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੰਡੀਆ ਦੇ ਜਿਹੜੇ ਹਾਕੀ ਦੇ ਖਿਲਾੜੀ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ, ਔਰ ਉਹ ਰਾਹੁਲ ਗਾਂਧੀ ਨੂੰ 5ਵੀਂ ਰੋਅ ਤੇ, ਇਹਨਾਂ ਨੂੰ 4ਥੀ ਔਰ 3ਰੀ ਰੋਅ ਦੇ ਉੱਤੇ ਬਿਠਾਇਆ ਗਿਆ, ਜਿੱਥੇ ਸਰਕਾਰ ਦਾ ਕਹਿਣਾ ਹੈਗਾ ਕਿ ਰਾਹੁਲ ਗਾਂਧੀ ਨੂੰ ਇਹਦੇ ਲਈ ਨਾਰਾਜ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਵਾਰ ਜਿਹੜੀ ਇੰਡੀਆ ਦਾ ਇੰਡੀਪੈਂਡੈਂਸ ਡੇ ਮਨਾਇਆ ਗਿਆ ਉਹਦੇ ਵਿੱਚ ਜਿਹੜੇ ਖਿਲਾੜੀ ਸੀਗੇ ਉਹਨਾਂ ਨੂੰ ਜ਼ਿਆਦਾ ਅਗਲੀਆਂ ਰੋਜ਼ ਦੇ ਵਿੱਚ ਬਿਠਾਇਆ ਗਿਆ। ਸਾਫ਼ ਨਜ਼ਰ ਆਇਆ ਕਿ ਜਿਹੜੀਆਂ ਪਹਿਲੀ ਰੋਜ਼ ਸੀਗੀਆਂ ਉਹ ਓਲੰਪਿਕ ਮੈਡਲਿਸਟ ਜਿੱਦਾਂ ਕਿ ਮਨੂ ਬਾਕਰ, ਸਰਬਜੋਤ ਸਿੰਘ, ਇਹ ਲੋਕ ਬੈਠੇ ਸੀਗੇ। ਫਿਰ ਓਲੰਪਿਕ ਦੇ ਵਿੱਚ ਜਿਹੜੀ ਹਾਕੀ ਦੀ ਟੀਮ ਹੈ ਇੰਕਲੂਡਿੰਗ ਕੈਪਟਨ ਹਰਮਨਪ੍ਰੀਤ ਸਿੰਘ, ਪੀ ਆਰ ਸ਼੍ਰੀਜੇਸ਼, ਉਹ ਸਾਰੇ ਉੱਥੇ ਬੈਠੇ ਸੀਗੇ, ਔਰ ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਉਹਨਾਂ ਨੂੰ ਪਿੱਛੇ ਬਿਠਾਇਆ ਗਿਆ। ਲੇਕਿਨ ਕਾਂਗਰਸ ਦਾ ਕਹਿਣਾ ਹੈ ਕਿ ਨਹੀਂ, ਇਹ ਜਾਣ ਬੁੱਝ ਕੇ ਇੱਦਾਂ ਕੀਤਾ ਗਿਆ। ਹਾਲਾਂਕਿ ਕਈ ਪ੍ਰੋਮੀਨੈਂਟ ਲੀਡਰ ਜਿਸ ਤਰ੍ਹਾਂ ਅਮਿਤ ਸ਼ਾਹ, ਜੇ ਪੀ ਨੱਡਾ, ਐਸ ਜੈਸ਼ੰਕਰ, ਨਿਰਮਲਾ ਸੀਤਾਰਮਨ ਜਿਹੜੇ ਸੀਗੇ ਉਹ ਵੀ ਜਿਹੜੇ ਨੇ ਉੱਥੇ ਮੌਜੂਦ ਸੀਗੇ। ਔਰ ਬ੍ਰੈਂਪਟਨ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹੈਗੇ, ਜਿੱਥੇ ਕਿ ਇੱਕ 12 ਸਾਲ ਦਾ ਜਿਹੜਾ ਬੱਚਾ ਹੈਗਾ ਹੈਜ਼ ਬੀਨ ਹਿੱਟ ਬਾਏ ਅ ਕਾਰ ਔਰ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋ ਗਏ ਨੇ, ਔਰ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਹਾਸਪਿਟਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ। ਟੋਰੋਂਟੋ ਪੁਲਿਸ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਟੋਰੋਂਟੋ ਪੁਲਿਸ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੇ ਇੱਕ ਬਹੁਤ ਬੜਾ ਜਿਹੜਾ ਕ੍ਰਿਮੀਨਲ ਗੈਂਗ ਨੈਟਵਰਕ ਸੀਗਾ ਉਹਨੂੰ ਤੋੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਟੋਰੋਂਟੋ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 32 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 32 ਅਰੈਸਟ ਹੈਵ ਬੀਨ ਮੇਡ, 158 ਕ੍ਰਿਮੀਨਲ ਚਾਰਜਿਸ ਜਿਹੜੇ ਨੇ ਉਹ ਲਗਾਏ ਗਏ ਨੇ, ਔਰ ਇੱਕ ਜਿਹੜਾ ਸਟਰੀਟ ਗੈਂਗ ਆ ਜਿਹਦਾ ਨਾਮ ਜੇਮਸ ਟਾਊਨ ਕ੍ਰਿਪ ਸੀਗਾ, ਇੱਕ ਸਟਰੀਟ ਗੈਂਗ ਸੀਗਾ, ਪੁਲਿਸ ਨੇ ਇਹਦੇ ਖਿਲਾਫ਼ ਜਿਹੜੀ ਹੈ ਉਹ ਸਾਰੀ ਕਾਰਵਾਈ ਕੀਤੀ ਹੈ। ਇਹਦੀ ਸਾਰੀ ਜਾਣਕਾਰੀ ਅੱਜ ਟੋਰੋਂਟੋ ਪੁਲਿਸ ਨੇ ਮੀਡੀਆ ਦੇ ਨਾਲ ਸ਼ੇਅਰ ਕੀਤੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਜਿਹੜਾ ਭਗਵੰਤ ਮਾਨ ਹੁਣਾਂ ਨੇ ਜਿਹੜਾ ਇੰਡੀਪੈਂਡੈਂਸ ਡੇ ਦੀ ਜਿਹੜੀ ਸਪੀਚ ਦਿੱਤੀ ਹੈ ਉੱਥੇ ਬੁਲਟ ਪਰੂਫ ਕਲਾਸ ਜਿਹੜਾ ਉਹਦੇ ਤੇ ਆਖਿਰਕਾਰ ਇੰਨਾ ਜ਼ਿਆਦਾ ਖਰਚਾ ਕਿਉਂ ਕੀਤਾ ਗਿਆ। ਅਸੀਂ ਤੁਹਾਡੀ ਜਾਣਕਾਰੀ ਦੱਸ ਦਈਏ ਕਿ 16 ਲੱਖ ਦਾ ਬੁਲਟ ਪਰੂਫ ਕਲਾਸ ਸਕਰੀਨ ਜਿਹੜੀ ਹੈ ਉਹ ਪੰਜਾਬ ਦੇ ਚੀਫ਼ ਮਿਨਿਸਟਰ ਭਗਵੰਤ ਮਾਨ ਹੁਣਾਂ ਵਾਸਤੇ ਇਸਤੇਮਾਲ ਕੀਤੀ ਗਈ ਸੀ। ਔਰ ਚਰਚਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈਗੀ ਹੈ ਕੋਲਕਾਤਾ ਦੇ ਵਿੱਚ ਜਿਹੜੇ ਇੱਕ ਡਾਕਟਰ ਰੇਪ ਮਰਡਰ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਹਾਸਪਿਟਲ ਦੇ ਬਾਹਰ ਔਰ ਈਸਟਰਨ ਇੰਡੀਆ ਦੇ ਕਈ ਏਰੀਆ ਦੇ ਵਿੱਚ ਲਗਾਤਾਰ ਜਿਹੜੇ ਪ੍ਰੋਟੈਸਟ ਨੇ ਉਹ ਇਸ ਸਮੇਂ ਜਾਰੀ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਵੈਸਟ ਬੰਗਾਲ ਦੇ ਜਿਹੜੇ ਗਵਰਨਰ ਨੇ ਸੀ ਵੀ ਆਨੰਦਾ ਬੋਸ, ਉਨ੍ਹਾਂ ਨੇ ਅੱਜ ਥਰਸਡੇ ਵਾਲੇ ਦਿਨ ਕਿਹਾ ਹੈਗਾ ਕਿ ਇਹ ਜਿਹੜੀ ਵੈਂਡਲਿਜ਼ਮ ਹੋ ਰਹੀ ਹੈਗੀ ਹੈ ਇਟਸ ਅ ਸ਼ੇਮ ਟੂ ਦਾ ਸਿਵਲ ਸੋਸਾਇਟੀ। ਔਰ ਲਗਾਤਾਰ ਪਿਛਲੇ 7 ਦਿਨਾਂ ਤੋਂ ਜਿਹੜੇ ਪ੍ਰੋਟੈਸਟ ਨੇ ਉਹ ਜੂਨੀਅਰ ਮੈਡੀਕਲ ਡਾਕਟਰ ਜਿਹੜੇ ਨੇ ਕਰ ਰਹੇ ਨੇ। ਰੇਪ ਔਰ ਮਰਡਰ ਜਿਹੜਾ ਕਿ ਟ੍ਰੇਨੀ ਡਾਕਟਰ ਦਾ ਹੋਇਆ ਹੈ ਇਹਦੇ ਕਾਰਨ ਇਸ ਸਮੇਂ ਬੜੇ ਪੈਮਾਨੇ ਦੇ ਉੱਤੇ ਜਿਹੜੇ ਉੱਥੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਬੀਜੇਪੀ ਨੇ ਕਿਹਾ ਹੈਗਾ ਕਿ ਜਿਹੜੀ ਲੋਕਲ ਟੀਐਮਸੀ ਦੀ ਸਰਕਾਰ ਹੈਗੀ ਹੈ
ਉਹ ਡਾਕਟਰਸ ਨੂੰ ਪ੍ਰੋਟੈਕਟ ਕਰਨ ਦੇ ਵਿਚ ਔਰ ਵੈਂਡਲਿਜ਼ਮ ਨੂੰ ਇਹ ਜੋ ਤੋੜ ਫੋੜ ਦਾ ਮਾਮਲਾ ਹੋ ਰਿਹਾ ਉਹਨੂੰ ਰੋਕਣ ਦੇ ਵਿਚ ਕਾਮਯਾਬ ਨਹੀਂ ਹੋ ਰਹੀ। ਵੈਸਟ ਬੰਗਾਲ ਦੇ ਵਿਚ ਇਸ ਵੇਲੇ ਹੈਲਥ ਕੇਅਰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਦੇ ਵਿਚ ਬਹੁਤ ਜ਼ਿਆਦਾ ਰੁਕਾਵਟ ਆਈ ਹੋਈ ਹੈ ਕਿਉਂਕਿ ਲਗਾਤਾਰ ਜੋ ਉੱਥੇ ਇਸ ਵੇਲੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਇਸ ਅਲੈਜਡ ਰੇਪ ਔਰ ਮਰਡਰ ਮਾਮਲੇ ਤੋਂ ਬਾਅਦ ਕਾਫੀ ਜ਼ਿਆਦਾ ਉਹਦੇ ਵਿਚ ਦਿੱਕਤਾਂ ਆ ਰਹੀਆਂ ਨੇ। ਆਖਿਰਕਾਰ ਇਹ ਮਾਮਲਾ ਕੀ ਇਹਦੀ ਬੈਕਗਰਾਉਂਡ ਕੀ ਹੈਗੀ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਔਰ ਉੱਥੇ ਵੈਸਟ ਬੰਗਾਲ ਦੇ ਵਿਚ ਜੋ ਇਸ ਵੇਲੇ ਮੰਗਾਂ ਰੱਖੀਆਂ ਜਾ ਰਹੀਆਂ ਕੀ ਮੰਗ ਜਿਹੜੀ ਹੈ ਵੈਸਟ ਬੰਗਾਲ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਥੇ ਸਿਆਸਤ ਵੀ ਬੜੀ ਹੋ ਰਹੀ ਹੈ ਹਰ ਕੋਈ ਆਪਣੀ ਆਪਣੀ ਗੱਲ ਜਿਹੜੀ ਹੈ ਉਹ ਕਰ ਰਿਹਾ ਲੇਕਿਨ ਇਸ ਮਾਮਲੇ ਦੇ ਵਿਚ ਵੈਸਟ ਬੰਗਾਲ ਦੇ ਗਵਰਨਰ ਨੇ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ।
At your service, you will get justice. I have come here to listen to you personally. I am with you.
ਆਖਿਰਕਾਰ ਲੋਕਾਂ ਨੇ ਇਸ ਹਸਪਤਾਲ ਦੇ ਬਾਹਰ ਪ੍ਰੋਟੈਸਟ ਕਿਉਂ ਕੀਤੇ ਅਟੈਕ ਕਿਉਂ ਕੀਤਾ ਲੋਕਾਂ ਨੇ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਵੀ ਮੀਡੀਆ ਨਾਲ ਸ਼ੇਅਰ ਕੀਤੀ ਹੈ।
ਮੋਬ ਆਇਆ ਥਾ ਇਹ ਫੁੱਲੀ ਪੋਲੀਟੀਕਲਾਈਜ਼ਡ ਥਾ ਜੋ ਕੋਈ ਮਤਲਬ ਮੋਟੀਵੇਟਡ ਥਾ ਔਰ ਇਹ ਮੋਟਿਵ ਲੈ ਕੇ ਵੀ ਆਇਆ ਥਾ
ਦਿਸ ਮਸਟ ਬੀ ਬੈਕਡ ਬਾਈ ਰੂਲਿੰਗ ਪਾਰਟੀ ਆਰਗੇਨਾਈਜੇਸ਼ਨ
ਅਭੀ ਇਹ ਬੈਰੀਕੇਡ ਲਗੇ ਇਹ ਸਭ ਤੋੜ ਕੇ ਉਹ ਲੋਕ ਅੰਦਰ ਘੁਸ ਗਏ ਔਰ ਆ ਕੇ ਹਮ ਲੋਕ ਸੱਚ ਮੈਂ ਆਪਣੀ ਜਾਨ ਬਚਾਉਣ ਕੇ ਲਈ ਯਹਾਂ ਸੇ ਭਾਗੇ।
ਵੈਸਟ ਬੰਗਾਲ ਦੇ ਉੱਤੇ ਜਿਹੜੀਆਂ ਮਹਿਲਾਵਾਂ ਨੇ ਉਹ ਕਹਿੰਦੀਆਂ ਨੇ ਕਿ ਇਹ ਰਾਤ ਇਹ ਸੜਕੇ ਹਮਾਰੀ ਹੈ ਇਹ ਵੈਸਟ ਬੰਗਾਲ ਦੀਆਂ ਮਹਿਲਾਵਾਂ ਦਾ ਕਹਿਣਾ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਇੰਸੀਡੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਸਾਨੂੰ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ। ਵੈਸਟ ਬੰਗਾਲ ਦੀਆਂ ਮਹਿਲਾ ਕਹਿੰਦੀਆਂ ਨੇ ਕਿ ਸਾਨੂੰ ਪੂਰੀ ਸਿਕਿਉਰਿਟੀ ਪ੍ਰੋਵਾਈਡ ਕਰਨ ਦਾ ਜਿਹੜਾ ਜ਼ਿੰਮਾ ਹੈ ਉਹ ਸਰਕਾਰ ਦਾ ਹੈ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਔਰ ਜੀ ਤਾਨੀਆ ਜੀ ਯੂ ਗੋ ਐਡ ਤਾਨੀਆ ਜੀ
ਜੀ ਬਿਲਕੁਲ ਯੁਧਵੀਰ ਜੀ ਸਾਡੇ ਨਾਲ ਜੁੜੇ ਹੋਏ ਨੇ ਕੁਲਦੀਪ ਜੀ ਵੈਲਕਮ ਟੂ ਰੇਡੀਓ ਵਾਏ।
ਹਾਂਜੀ ਸਾਊਥ ਏਸ਼ੀਅਨ ਤਾਨੀਆ ਜੀ ਸਾਊਥ ਏਸ਼ੀਅਨ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕਾਈਨੌਰ ਵੱਲੋਂ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਪਹਿਲਾਂ ਇੱਕ ਪ੍ਰੋਜੈਕਟ ਸ਼ੇਅਰ ਕਰਨਾ ਤੇ ਫਿਰ ਇੱਕ ਲਿਸਟਿੰਗ ਸ਼ੇਅਰ ਕਰੂੰਗਾ। ਮਿਲਟਨ ਦੇ ਵਿਚ ਡੈਰੀ ਤੇ ਸਿਕਸ ਲਾਈਨ ਇੰਟਰਸੈਕਸ਼ਨ ਤੇ ਇੰਡਸਟਰੀਅਲ ਅਤੇ ਮਿਕਸ ਯੂਜ ਦਾ ਪ੍ਰੋਜੈਕਟ ਆਪਣੇ ਕੋਲ ਆਇਆ ਜਿਹਦੇ ਵਿਚ M1 ਤੇ M2 ਦੀ ਜ਼ੋਨਿੰਗ ਹੈ ਤੇ ਚਾਰ ਬਲਾਕਾਂ ਦੇ ਵਿਚ 1000 ਤੋਂ ਲੈ ਕੇ 40,000 ਤੱਕ ਸਕੇਅਰ ਫੁੱਟ ਤੱਕ ਦੇ ਘਾਟ ਯੂਨਿਟ ਇੱਥੇ ਬਣਨੇ ਹੈ ਜਿਨ੍ਹਾਂ ਦੀ ਕਲੋਜਿੰਗ 2026 ਤੋਂ 2028 ਦੇ ਵਿਚ ਹੈ। ਪ੍ਰਾਈਸ ਬਹੁਤ ਰੀਜਨੇਬਲ ਹੈ $4 ਪਰ ਸਕੇਅਰ ਫੁੱਟ ਤੋਂ 5% ਡਿਪੋਜ਼ਿਟ ਦੇਣਾ 5 ਮਹੀਨੇ ਦੀਆਂ ਕਿਸ਼ਤਾਂ ਦੇ ਵਿਚ। ਇਹਨਾਂ ਯੂਨਿਟਸ ਦੀ ਜਿਹੜੀ ਸੀਲਿੰਗ ਹਾਈਟ ਹੈ ਉਹ ਤਕਰੀਬਨ 12 ਫੁੱਟ ਤੋਂ ਲੈ ਕੇ 32 ਫੁੱਟ ਤੱਕ ਹੈਗੀ ਹੈ ਤੇ ਬਹੁਤ ਸਾਰੇ ਪਰਮਿਟਿਡ ਯੂਜ ਹੈ ਇਹਦੇ ਵਿਚ ਜਿਵੇਂ ਕਿ ਮੈਡੀਕਲ, ਫਾਰਮੇਸੀ, ਪੈਟ ਕਲੀਨਿਕ, ਪ੍ਰੋਫੈਸ਼ਨਲ ਆਫਿਸ, ਰੈਸਟੋਰੈਂਟ, ਬੈਂਕਟ ਹਾਲ ਤੇ ਆਟੋ ਰਿਪੇਅਰ ਸ਼ਾਪ ਅਤੇ ਇਸ ਤਰ੍ਹਾਂ ਦੇ ਹੋਰ ਵੀ ਤੇ ਫਸਟ ਕਮ ਫਸਟ ਸਰਵਿਸ ਦੇ ਬੇਸ ਤੇ ਐਕਸਕਲੂਸਿਵਿਟੀ ਵੀ ਮਿਲ ਸਕਦੀ ਹੈ ਬਾਇਰ ਨੂੰ। ਐਂਡ ਯੂਜ਼ਰ ਤੇ ਇਨਵੈਸਟਰ ਦੋਨੋਂ ਇਹਦੇ ਵਿਚ ਯੂਨਿਟ ਲੈ ਸਕਦੇ ਹੈ। ਆਪਣੀ ਰਿਕੁਆਇਰਮੈਂਟ ਮੁਤਾਬਕ ਯੂਨਿਟ ਲੈਣ ਦੇ ਲਈ ਸਰੋਤੇ ਮੈਨੂੰ ਕਾਲ ਕਰ ਸਕਦੇ ਹੈ 6479987980 ਤੇ। ਇਹਦੀ ਜਿਹੜੀ ਕਲੋਜਿੰਗ ਹੈ ਇਹਨਾਂ ਯੂਨਿਟ ਦੀ ਉਹ 2026 ਤੋਂ 2028 ਦੇ ਵਿਚ ਹੈ। ਦੂਜੀ ਇੱਕ ਲਿਸਟਿੰਗ ਸ਼ੇਅਰ ਕਰਨੀ ਹੈ ਉਹ ਹੈਗਾ ਲੇਕ ਹੁਰਮ ਦੇ ਨੇੜੇ ਪੋਰਟ ਐਲਗਨ ਦੀ ਪ੍ਰੈਸਟੀਜੀਅਸ ਕਮਿਊਨਿਟੀ ਦੇ ਵਿਚ ਮੇਰੇ ਕੋਲ ਇੱਕ 3 ਬੈਡਰੂਮ 3 ਵਾਸ਼ਰੂਮ ਦਾ 2-ਸਟੋਰੀ ਐਂਡ ਯੂਨਿਟ ਟਾਊਨ ਹਾਊਸ ਹੈ ਜਿਹਦੇ ਵਿਚ ਸਿੰਗਲ ਗਰਾਜ ਹੈ, ਪ੍ਰਾਈਵੇਟ ਡਰਾਈਵੇ ਹੈ, ਸੈਕੰਡ ਫਲੋਰ ਤੇ 2 ਫੁੱਲ ਵਾਸ਼ਰੂਮ ਹੈ, ਪ੍ਰਾਇਮਰੀ ਬੈਡਰੂਮ ਹੈ ਕਾਫੀ ਵੱਡਾ ਤੇ ਉਹਦੇ ਵਿਚ 4 ਫੀਟ ਇਨਸੂਟ ਤੇ ਵਾਕ ਇਨ ਕਲੋਜ਼ਟ ਹੈ। ਮੇਨ ਫਲੋਰ ਦੇ ਉੱਤੇ ਕਿਚਨ ਤੇ ਵਿਚ ਮਲਟੀਪਲ ਮੈਪਲ ਕੈਬਨਿਟ ਹੈ ਤੇ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਹੈ, ਵੱਡਾ ਗ੍ਰੇਟ ਰੂਮ ਹੈ। ਬੇਸਮੈਂਟ ਦੇ ਵਿਚ ਲਾਰਜ ਇਗਰੇਸ ਵਿੰਡੋਜ਼ ਹੈਗੀਆਂ ਤੇ ਨੈਵਰ ਲਿਵਡ ਇਨ ਪ੍ਰੋਪਰਟੀ ਹੈ, ਲੁਕਸ ਲਾਈਕ ਬ੍ਰਾਂਡ ਨਿਊ। ਆਲ ਐਮਨਿਟੀਜ਼ ਆਰ ਕਲੋਜ਼ ਬਾਈ ਤੇ ਇੱਥੇ ਮੈਂ ਸੈਚਰਡੇ ਸੰਡੇ ਨੂੰ ਓਪਨ ਹਾਊਸ ਵੀ ਕਰ ਰਿਹਾ 104 ਵਜੇ ਤੱਕ। ਤੇ ਇਹਦੀ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-9989-7980 ਤੇ ਕਾਲ ਕਰ ਸਕਦੇ ਹਨ। ਤਾਨੀਆ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਥੈਂਕ ਯੂ ਸੋ ਮਚ। ਹਮੇਸ਼ਾ ਤੁਸੀਂ ਸਾਡੇ ਸਾਰੇ ਲਿਸਨਰਸ ਲਈ ਬਹੁਤ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੋ। ਹੈਵ ਅ ਗ੍ਰੇਟ ਡੇ। ਇੱਕ ਵਾਰੀ ਸਾਡੇ ਸਾਰੇ ਲਿਸਨਰਸ ਲਈ ਕੰਟੈਕਟ ਇਨਫੋਰਮੇਸ਼ਨ ਦੁਬਾਰਾ ਸ਼ੇਅਰ ਕਰ ਦਿਓ ਪਲੀਜ਼।
ਹਾਂਜੀ, ਪੂਰਾ ਫੋਨ ਨੰਬਰ ਹੈ 6479987980 647-9989-7980।
ਥੈਂਕ ਯੂ ਸੋ ਮਚ ਕੁਲਦੀਪ ਜੀ, ਹੈਵ ਅ ਗ੍ਰੇਟ ਡੇ।
ਯੂ ਟੂ, ਥੈਂਕ ਯੂ
ਜੀ। ਬਿਲਕੁਲ, ਸਾਡੇ ਸਾਰੇ ਲਿਸਨਰਸ ਨੂੰ ਦੱਸ ਦਈਏ, ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਾਡੇ ਨਾਲ ਜਲਦੀ ਨਿਸ਼ਾ ਡੋਗਰਾ ਜੀ ਜੋੜਨਗੇ, ਬਹੁਤ ਸਾਰੀ ਨੌਲੇਜ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਪਰ ਉਸ ਤੋਂ ਪਹਿਲਾਂ ਸ਼ੁਕਰਾਨਾ ਟਾਈਮ ਇਜ਼ ਵੈਰੀ ਇੰਪੋਰਟੈਂਟ, ਸੋ 30 ਸੈਕਿੰਡ ਸ਼ੁਕਰਾਨਾ ਟਾਈਮ।